ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਕਿਹੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਤੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਉਹਨਾਂ ਨੇ ਜੀ ਆਇਆ ਕਹਿਣ ਦਾ ਢੰਗ ਮਿਸਾਲੀ ਰੱਖਿਆ, ਦਿਨ ਵੇਲੇ ਬੂਹੇ ਅੱਗੇ ਦੀਵਾ ਬਾਲ ਰੱਖਿਆ, ਆਪਣੇ ਘਰ ਦਾ ਭੇਤ ਕਦੇ ਵੀ ਦੱਸਿਆ ਨਹੀਂ ਦੂਜੇ ਨੂੰ, ਅੰਦਰੋਂ ਟੁੱਟੇ ਪਰ ਚਿਹਰੇ ਦਾ ਖੌਲ ਸੰਭਾਲੀ ਰੱਖਿਆ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਣੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਕਿਤੇ ਹੋਵੋਗੇ ਠੀਕ ਠਾਕ, ਰਾਜੀ, ਖੁਸ਼ੀ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਹੋਵੋਗੇ, ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ। ਬੇਲੇ ਦੇ ਅਥਰੇ ਘੋੜੇ ਤੇ ਪੱਕਿਆਂ ਹੋ ਕੇ ਬਹਿਣ ਲਈ ਮੇਰੇ ਦੌਰ ਦੇ ਬਸਨੀਕਾਂ ਨੇ ਅਫਰਾ ਦਫਰੀ ਪਹਿਣ ਲਈ, ਵੱਡਿਆਂ ਹੋ ਕੇ ਉਹਨਾਂ ਦਾ ਜ਼ਰਾ ਬਤੀਰਾ ਬਦਲਿਆ ਨਾ, ਨਿੱਕਿਆਂ ਹੁੰਦਿਆਂ ਜਿਹੜੇ ਲੜਦੇ ਰਹੇ ਇੱਕ ਇੱਕ ਪਹਿਣ ਲਈ।
ਪਰਛਾਵਾਂ ਜਿੰਦੇ ਮੇਰੀਏ, ਗਲੀਏ ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ, ਆਵਾਂ ਜਿੰਦੇ ਮੇਰੀਏ। ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ, ਪਰਛਾਵਾਂ ਜਿੰਦੇ ਮੇਰੀਏ। ਪਹਿਰਾ ਦੇਣ ਸੁਗੰਧੀਆਂ ਲੋਰ ਦੇਣ ਹਵਾਵਾਂ, ਮੈਂ ਰਿਸ਼ਮਾਂ ਦਾ ਵਾਕਿਫ ਨਾਹੀਂ ਕਿਹੜੀ ਰਿਸ਼ਮ ਜਗਾਵਾਂ। ਜਿਕਰ ਪਹਿਰਾ ਦੇਣ ਸੁਗੰਧੀਆਂ ਲੋਰ ਦੇਣ ਹਵਾਵਾਂ, ਮੈਂ ਰਿਸ਼ਮਾਂ ਦਾ ਵਾਕਿਫ ਨਾਹੀਂ ਕਿਹੜੀ ਰਿਸ਼ਮ ਜਗਾਵਾਂ। ਜਿੰਦੇ ਮੇਰੀਏ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ, ਪਰ ਛਾਵਾਂ ਜਿੰਦੇ ਮੇਰੀਏ। ਜੇ ਪਰਿਸ਼ ਮੰਜ ਗਾਵਾਂ ਅੜੀਏ ਡਾਢਾ ਪਾਪ ਕਮਾਵਾਂ, ਡਰਦ ਡਰਦੀ ਚੁਰਾ ਨਿਮਾਣੀ ਭੋਲੇ ਪਾਪ ਟਿਕਾਵਾਂ। ਜੇ ਪੁਰਸ਼ ਮੰਜ ਗਾਵਾਂ ਅੜੀਏ ਡਾਢਾ ਪਾਪ ਕਮਾਵਾਂ, ਡਰਦ ਡਰਦੀ ਟੁਰਾਨ ਮਾਣੀ ਭੋਲੇ ਪਪਟਕਾਵਾਂ ਨੇ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰ ਛਾਵਾਂ ਨੇ ਜਿੰਦੇ ਮੇਰੀਏ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ਚਾਨਣ ਸਾਡੇ ਮੁੱਢੋਂ ਵੈਰੀ ਕੀ ਕਣ ਵਾਂਗ ਚੁਹਾਵਾਂ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ਚਾਨਣ ਸਾਡੇ ਮੁੱਢੋਂ ਵੈਰੀ ਕੀ ਕਣ ਵਾਂਗ ਚੁਹਾਵਾਂ ਜਿੰਦੇ ਮੇਰੀਏ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰ ਛਾਵਾਂ ਨੇ ਜਿੰਦੇ ਮੇਰੀਏ ਗਲੀਏ ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਨੇ ਜਿੰਦੇ ਮੇਰੀਏ ਨਜਿੰਦੇ ਮੇਰੀਏ ਨਜਿੰਦੇ ਮੇਰੀਏ ਨਜਿੰਦੇ
ਦੋਸਤੋ ਕਈ ਦਿਨਾਂ ਦੇ ਬਾਅਦ ਅੱਜ ਗੱਲਾਂ ਬਾਤਾਂ ਦੀ ਸਾਂਝ ਪੈ ਰਹੀ ਹੈ। ਪਹਿਲਾਂ ਕੁਛ ਸਿਹਤ ਠੀਕ ਨਹੀਂ ਸੀ, ਜੇ ਸਿਹਤ ਠੀਕ ਹੋਈ ਤਾਂ ਫੇਰ ਅਸੀਂ ਤੋਰੇ ਫੇਰੇ ਵੱਲ ਹੋ ਗਏ ਤੇ ਹੁਣ ਤੁਰ ਫੇਰ ਕੇ ਸੈਰ ਸਪਾਟਾ ਕਰਕੇ ਛੁੱਟੀਆਂ ਬਿਤਾ ਕੇ ਵਾਪਸ ਆਪਣੇ ਘਰ ਨੂੰ ਪਰਤੇ ਆ। ਕਹਿੰਦੇ ਆ ਕਿ ਜਿਹੜਾ ਘਰ ਆ ਚਾਹੇ ਜਿੱਦਾਂ ਦਾ ਵੀ ਮਰਜ਼ੀ ਹੋਵੇ, ਘਰ ਘਰ ਆ। ਤੁਹਾਡੀ ਜਿਹੜੀ ਥਕਾਵਟ ਆ ਉਹ ਆ ਕੇ ਘਰ ਦੇ ਵਿੱਚ ਹੀ ਉਤਰਦੀ ਆ। ਦੁਨੀਆਂ ਦੇ ਤੁਸੀਂ ਕਿਸੇ ਵੀ ਹਸੀਨ ਕੋਨੇ ਚ ਕਿਉਂ ਨਾ ਚਲੇ ਜਾਵੋ, ਦੁਨੀਆਂ ਦੀਆਂ ਹਸੀਨ ਤੋਂ ਹਸੀਨ ਚੀਜ਼ਾਂ, ਇਮਾਰਤਾਂ, ਕੁਦਰਤ ਦੇ ਨਜ਼ਾਰੇ ਕਿਉਂ ਨਾ ਤੁਸੀਂ ਦੇਖੋ। ਅੱਖਾਂ ਖੁਸ਼ ਹੋਣਗੀਆਂ, ਅੱਖਾਂ ਨੂੰ ਕੁਛ ਵਧੀਆ ਜਿਹਾ ਦੇਖਣਾ ਪਸੰਦ ਹੋਵੇਗਾ, ਉਹ ਦੇਖਣਾ ਪਸੰਦ ਕਰਨਗੀਆਂ। ਤੁਹਾਨੂੰ ਤੁਰਨਾ ਫਿਰਨਾ ਪਸੰਦ ਹੋਵੇਗਾ, ਉਹਨਾਂ ਥਾਵਾਂ ਤੇ ਰਾਹਾਂ ਤੇ ਤੁਹਾਨੂੰ ਜਾਣਾ ਪਸੰਦ ਹੋਵੇਗਾ ਜਿੱਥੇ ਵਧੀਆ ਨਜ਼ਾਰੇ ਹੁੰਦੇ, ਜਿੱਥੇ ਇਮਾਰਤਾਂ ਸੋਹਣੀਆਂ, ਲੋਕ ਸੋਹਣੇ, ਖੂਬਸੂਰਤੀ, ਮੌਸਮ ਜਿੱਥੇ ਦਾ ਸੋਹਣਾ ਆ, ਨਦੀਆਂ, ਝਰਨੇ ਜਿੱਥੇ ਆਪਣੀ ਮਸਤੀ ਦੇ ਵਿੱਚ ਬਹਿ ਰਹੇ ਹੁੰਦੇ ਆ। ਇੰਨਾ ਕੁਛ ਖੂਬਸੂਰਤ ਹੋਣ ਦੇ ਬਾਵਜੂਦ ਵੀ ਤੁਸੀਂ ਸਹੀ ਸਕੂਨ ਵਾਪਸ ਆਪਣੇ ਘਰ ਆ ਕੇ ਹੀ ਤੁਹਾਨੂੰ ਤੋਂ ਅਸੀਂ ਪਾਉਂਦੇ ਆ ਜਾਂ ਤੁਹਾਨੂੰ ਸਹੀ ਸਕੂਨ ਘਰ ਆ ਕੇ ਹੀ ਮਿਲਦਾ ਆ। ਸੋ ਦੋ ਹਫਤੇ ਦੁਨੀਆ ਨੇ ਜਿਹੜੀ ਆ ਕੇ ਵੀ ਦੇਖੀ ਆ, ਦੁਨੀਆ ਦਾ ਰਹਿਣ ਸਹਿਣ, ਸਾਰੀ ਦੁਨੀਆ ਨਹੀਂ, ਸਾਰੀ ਦੁਨੀਆ ਲਈ ਤਾਂ ਇਨਸਾਨ ਸਾਰੀ ਜ਼ਿੰਦਗੀ ਵੀ ਲੱਗ ਜਾਵੇ ਤੇ ਅਸੀਂ ਫੇਰ ਵੀ ਬਹੁਤ ਸਾਰੇ ਸੁਪਨੇ ਹੁੰਦੇ ਆ ਪੂਰੇ ਨਹੀਂ ਹੋ ਸਕਦੇ ਹੁੰਦੇ ਤੇ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਆ ਜਾਂ ਬਹੁਤ ਸਾਰੇ ਸੁਪਨੇ ਸਾਡੇ ਅਧੂਰੇ ਰਹਿ ਜਾਂਦੇ ਆ। ਪਰ ਫੇਰ ਵੀ ਚੰਗਾ ਲੱਗਦਾ ਜਦੋਂ ਪਰਮਾਤਮਾ ਇਸ ਤਰ੍ਹਾਂ ਦੇ ਮੌਕੇ ਬਖਸ਼ਦਾ ਆ, ਘਰਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਸਮੇਂ ਦਿੰਦਾ ਆ, ਜੇਬਾਂ ਇਜਾਜ਼ਤ ਦਿੰਦੀਆਂ ਆ ਤੇ ਮਨ ਖੁਸ਼ ਹੁੰਦਾ ਤੇ ਜਦੋਂ ਬੰਦਾ ਕਹਿੰਦਾ ਕਿ ਵੀ ਮੈਂ ਸਾਰੇ ਪਾਸਿਓਂ ਤੰਦਰੁਸਤ ਆ, ਸਾਰਾ ਪਾਸਾ ਠੀਕ ਆ ਤੇ ਹੁਣ ਕਿਉਂ ਨਾ ਦੁਨੀਆਂ ਦੀ ਸੈਰ ਸਪਾਟਾ ਕੀਤਾ ਜਾਵੇ, ਸੈਰ ਕੀਤੀ ਜਾਵੇ। ਸੋ ਏਦਾਂ ਦਾ ਇਹ ਮੌਕਾ ਕੁਦਰਤ ਨੇ ਬਖਸ਼ਿਆ ਸੀਗਾ। ਪਿਛਲੇ ਸਮੇਂ ਸੈਰ ਕਰਕੇ ਆਏ ਆ ਜੀ, ਉਹ ਵੀ ਤੁਹਾਡੇ ਨਾਲ ਪਲ ਸਾਂਝੇ ਕਰਾਂਗੇ, ਕੁਛ ਚੰਗੇ ਤੇ ਮਾੜੇ ਪਲ। ਜਿੱਥੇ ਚੰਗੇ ਪਲ ਆ ਤੇ ਉਹਦੇ ਨਾਲ ਮਾੜੇ ਪਲ ਵੀ ਹੁੰਦੇ ਆ ਜਿਹੜੇ ਤਜਰਬੇ ਨਾਲ ਜੁੜਦੇ ਆ ਜ਼ਿੰਦਗੀ ਦੇ। ਇਹਨੂੰ ਹੀ ਕਹਿੰਦੇ ਆ ਕਿ ਤਜਰਬੇ ਨਾ, ਚੰਗੀਆਂ ਚੀਜ਼ਾਂ ਦੇ ਤਜਰਬੇ ਤੇ ਮਾੜੀਆਂ ਚੀਜ਼ਾਂ ਦੇ ਤਜਰਬੇ। ਉਹ ਤੁਹਾਡੇ ਨਾਲ ਪਲ ਸਾਂਝੇ ਕਰਾਂਗੀ ਕਿ ਕਿਸ ਤਰ੍ਹਾਂ ਦੀ ਸਾਡੀ ਯਾਤਰਾ ਰਹੀ, ਮਨ ਕਿੱਥੇ ਕਿੱਥੇ ਸਾਡਾ ਉਦਾਸ ਹੋਇਆ, ਕਿੱਥੇ ਕਿੱਥੇ ਰੋਣ ਨੂੰ ਦਿਲ ਕੀਤਾ, ਕਿੱਥੇ ਕਿੱਥੇ ਹੱਸਣ ਨੂੰ ਦਿਲ ਕੀਤਾ, ਕਿੱਥੇ ਕਿੱਥੇ ਬਹੁਤ ਜ਼ਿਆਦਾ ਹੱਸਣ ਨੂੰ ਕੀਤਾ ਦਿਲ, ਤੇ ਕਦੋਂ ਸੋਚਿਆ ਕਿ ਹੁਣ ਘਰ ਜਾਣਾ ਚਾਹੀਦਾ। ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਸੁਣਦੇ ਹਾਂ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ।
ਗਿਆ ਪਿੱਪਲਾਂ ਦਾ ਟੱਲ ਪਰਛਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਪਿੱਪਲਾਂ ਦਾ ਟੱਲ ਪਰਛਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਤੇਰੇ ਕੰਨ ਵਿੱਚ ਗੱਲ ਸਮਝਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਨੀ ਤੇਰੇ ਕੰਨ ਵਿੱਚ ਗੱਲ ਸਮਝਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਆਜ ਗੋਰੀ ਗੋਰੀ ਕਪਾ ਦੀਆਂ ਡਾਲੀਆਂ ਕੰਨਾਂ ਵਿੱਚ ਪਾਵਾਂ ਤੇਰੇ ਸੋਨੇ ਦੀਆਂ ਵਾਲੀਆਂ ਫੁੱਲਾਂ ਨਾਲ ਲੱਦੀਆਂ ਕਪਾ ਦੀਆਂ ਡਾਂ ਵਿੱਚ ਪਾਵਾਂ ਤੇਰੇ ਸੋਨੇ ਦੀਆਂ ਵਾਲੀਆਂ ਤੈਨੂੰ ਪਿਆਰ ਦੀ ਜਾਚ ਸਿਖਾਵਾਂ ਕਪਾਵਾਂ ਵਿੱਚ ਆਜ ਗੋਰੀਏ ਨੀ ਤੈਨੂੰ ਪਿਆਰ ਦੀ ਜਾਚ ਸਿਖਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਆਹ ਗੋਰੀ ਗੋਰੀ ਆਜਾ ਚੋਰੀ ਚੋਰੀ ਆਜਾ ਤੇਰਾ ਮੇਰਾ ਖੂਹਾਂ ਉੱਤੇ ਯੁਗਨੀ ਸੜਦਾ ਏ ਲੱਖ ਵਾਰੀ ਸੜੇ ਸੰਸਾਰਨੀ ਤੇਰਾ ਮੇਰਾ ਖੂਹਾਂ ਉੱਤੇ ਯੁਗਾਂ ਦਾ ਪਿਆਰ ਨੀ ਸੜਦਾ ਏ ਲੱਖ ਵਾਰੀ ਸੜੇ ਸੰਸਾਰ ਨੀ ਮੈਂ ਸਾੜਿਆਂ ਦੀ ਅੱਗ ਨੂੰ ਬੁਝਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਅੱਗ ਨੂੰ ਬੁਝਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਲਈ ਵੇਖੇ ਕਦੀ ਸੱਜੇ ਕਦੀ ਖੱਬੇ ਨੀ ਲੰਬੜਾਂ ਦਾ ਕੱਲਾ ਪੁੱਤ ਪੰਜ ਨੇ ਮੁਰੱਬੇ ਨੀ ਕਾਦੇ ਲਈ ਵੇਖੇ ਕਦੀ ਸੱਜੇ ਕਦੀ ਖੱਬੇ ਨੀ ਲੰਬੜਾਂ ਦਾ ਕੱਲਾ ਪੁੱਤ ਪੰਜ ਨੇ ਮੁਰੱਬੇ ਨੀ ਤੇਰੇ ਨਾਂ ਤੇ ਮੈਂ ਸਭ ਕਰਵਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਤੇਰੇ ਨਾਂ ਤੇ ਮੈਂ ਸਭ ਕਰਵਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਆਜ ਗੋਰੀ ਆਜਾ ਨੀ ਚੋਰੀ ਚੋਰੀ ਆਜਾ ਪਾਵਾਂ ਵਾਲੇ ਸਾਰੇ ਤੇਰੇ ਖੇਤ ਨੀ ਸਭ ਕੁਝ ਤੇਰਾ ਚੰਨੀ ਮੇਰੇ ਸਮੇਤ ਨੀ ਕੰਨਿਆਂ ਕਪਾਵਾਂ ਵਾਲੇ ਸਾਰੇ ਤੇਰੇ ਖੇਤ ਨੀ ਸਭ ਕੁਝ ਤੇਰਾ ਚੰਨੀ ਮੇਰੇ ਸਮੇਤ ਨੀ ਨੀ ਤੈਨੂੰ ਕਿੱਦਾਂ ਇਹ ਗੱਲ ਸਮਝਾਵਾਂ ਕਪਾਵਾਂ ਵਿੱਚ ਆਜ ਗੋਰੀਏ ਆਜ ਗੋਰੀਏ ਨੀ तेन किता ए गल समझावा कपामा विच आज गोरिए आज गोरिए गया पिपलां दा ठल पर छावा कपामा विच आज गोरिए आज गोरिए तेरे कन विच गल समझावा कपामा विच आज गोरिए आज गोरिए आजा गोरी आजा आजा निचोरी चोरी आजा आजा गोरी गोरी आजा आजा निचोरी चोरी आजा निचोरी चोरी आजा निचोरी चोरी आजा निचोरी चोरी आजा निचोरी चोरी
जी हां दोस्तो गलबात करदे आं मौसम दी। जर्मन दे विच अगस्त महीने दे विच सर्दी तकरीबन शुरू हो जांदी है। इसे तरह भलेखा जिहा मौसम ने अगस्त दे विच पाया सी, सर्दी शुरू हो गई सी, घरां दे विच हीट चलनी शुरू हो गई सी, कोटियां स्वेटर पाउणे शुरू कर दिते सी, पर नहीं कुदरत राणी ने फेर भगा के अपने मोढ़ियां तो छाल मारिया ते लेके फलकारी आ गई जानी के गर्मियां फिर शुरू हो गई। सितंबर महीने दे विच यूरोप दे विच काफी गर्मी पै रही है। कुदरत दे नजारे आ, कुदरत दा अपना मजाज आ, सो ओनू कौन रोक सकदा आ, ओदे मजाज दे अगे कौन मजाजी बन सकदा आ। सितंबर महीने दे विच जर्मन दे विच काफी गर्मी पै रही हैगी आ, लोग बड़े खुश ने। गर्मी भी ओहो जिहड़ी इंडिया वाली गर्मी, मतलब के जेठाड़ वाली गर्मी नी, निग्गियां धुप्पां वाली गर्मी जिही, जदों बैठो ते धुप्प सोहणी भी लगदी आ, निग्गी निग्गी लगदी आ, थोड़ी देर बाद इदां लगो कि धुप्प चुभनी शुरू हो गई। ते फिर कदे मंजा सी छावें खिंच लईदा सी, कदे धुप्पे खिंच लईदा सी, कदे छावें कदे धुप्पे, इस तरह दी निग्गी निग्गी धुप्प जिहड़ी के दिन त्योहारां दे टाइम दे विच धुप्प सोहणी लगदी आ। खुले खुले जे दिन हुंदे आ, खुले दिन की मतलब हुण तां नेरा जल्दी होना शुरू हो जांदा सर्दियां आउण वालियां, पर अपने पंजाब दे विच जिहड़े हुण दिन त्योहार चलणे, रखड़ी तों बाद नराते आ गए, फिर दशहरा आ गया, फिर दिवाली आ गई, इस तरह दे जिहड़े दिन त्योहार आ, ਇਹ ਵੀ ਇਕ ਖੁਸ਼ੀਆਂ ਦੇ ਨਾਲ ਭਰਿਆ ਹੁੰਦਾ ਇਹ ਮਾਹੌਲ ਜਿਹਾ, ਤੇ ਮੌਸਮ ਵੀ ਸੋਹਣਾ ਲੱਗਦਾ, ਧੁੱਪਾਂ ਸੋਹਣੀਆਂ ਲੱਗਦੀਆਂ, ਤੇ ਇਹ ਜਿਹੜੇ ਦੋ ਤਿੰਨ ਮਹੀਨੇ ਆ ਵੈਸੇ ਹੀ ਏਦਾਂ ਲੱਗਦਾ ਜਿੱਦਾਂ ਵਿਆਹ ਵਾਲੇ ਜਿਹੇ ਹੁੰਦੇ ਆ ਹਨਾ। ਸੋ ਇੱਥੇ ਵੀ ਇਸੇ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਬਈ, ਸੋਹਣੀਆਂ ਸੋਹਣੀਆਂ ਧੁੱਪਾਂ ਲੱਗ ਰਹੀਆਂ, ਦਿਨ ਜਲਦੀ ਖਤਮ ਹੋ ਜਾਂਦੇ, ਛੋਟੇ ਦਿਨ ਹੋ ਗਏ ਆ, ਰਾਤਾਂ ਲੰਬੀਆਂ ਹੋਣ ਵਾਲੀਆਂ ਨੇ, ਤੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਤਾਂ ਰਾਤਾਂ ਲੰਬੀਆਂ ਕੱਟਣੀਆਂ ਬੜੀਆਂ ਔਖੀਆਂ ਨੇ ਭਾਈ। ਟਾਈਮ ਸਿਰ ਸੌਂ ਜਾਇਆ ਕਰੋ, ਤੇ ਫਿਰ ਉੱਠਣਾ ਵੀ ਹੁੰਦਾ ਆ, ਰਾਤਾਂ ਜਾਗ ਜਾਗ ਕੇ ਕੱਟਾਂਗੇ ਤੇ ਫਿਰ ਏਦਾਂ ਗੱਲ ਨਹੀਂ ਬਣਨੀ। ਰਾਤਾਂ ਨੂੰ ਜਾਂ ਤਾਂ ਫਿਰ ਜਿਨ੍ਹਾਂ ਦੀ ਲੱਗੀ ਹੁੰਦੀ ਆ ਉਹ ਜਾਗਦੇ ਆ, ਤੇ ਫਿਰ ਜਾਂ ਜਿਹੜੇ ਵਿਚਾਰੇ ਸਿਹਤ ਵੱਲੋਂ ਠੀਕ ਨਹੀਂ ਹੁੰਦੇ ਉਹ ਜਾਗਦੇ ਆ। ਰੱਬ ਕਰੇ ਕਿ ਤੁਹਾਡੀ ਸਿਹਤ ਹਮੇਸ਼ਾ ਤੰਦਰੁਸਤ ਰਵੇ ਤੇ ਤੁਹਾਨੂੰ ਨੀਂਦ ਵਧੀਆ ਆਵੇ, ਤੇ ਜੇ ਤੁਹਾਡੀ ਕਿਤੇ ਲੱਗੀ ਆ, ਮਤਲਬ ਕਿ ਦਿਲ ਦੀ ਲੱਗੀ ਆ, ਤੇ ਫਿਰ ਲੱਗੀ ਰਵੇ। ਰਾਤਾਂ ਦੀ ਜਾਗ ਜਿਹੜੀ ਆ, ਜਾਗ ਕੇ ਤੁਸੀਂ ਕੱਟਦੇ ਆ ਆਪਣੇ ਪਿਆਰੇ ਦੀ ਯਾਦ ਦੇ ਵਿੱਚ, ਰੱਬ ਕਰੇ ਉਹ ਵੀ ਜਾਗਦਾ ਹੋਵੇ ਤੇ ਤੁਹਾਨੂੰ ਯਾਦ ਕਰਦਾ ਹੋਵੇ, ਦਿਲਾਂ ਨੂੰ ਤਸੱਲੀ ਰਹਿੰਦੀ ਆ ਕਿ ਦੋਨੇ ਪਾਸੇ ਲੱਗੀ ਆ ਤੇ ਦੋਨੇ ਪਾਸੇ ਜਾਗਦੇ ਆ। ਪਿਆਰ ਵੀ ਨਾ ਬੰਦੇ ਨੂੰ ਕੁਛ ਤੇ ਕੁਛ ਬਣਾ ਦਿੰਦਾ ਦੋਸਤੋ। ਪਿਆਰ ਕਰਦੇ ਰਿਹਾ ਕਰੋ, ਕਰਦੇ ਰਹਿਣਾ ਚਾਹੀਦਾ ਆ, ਪਿਆਰ ਦੇ ਨਾਲ ਜ਼ਿੰਦਗੀ ਵੱਧ ਜਾਂਦੀ ਆ, ਖੂਬਸੂਰਤ ਜਿਹੀ ਹੋ ਜਾਂਦੀ, ਤੰਦਰੁਸਤ ਹੋ ਜਾਂਦੀ ਆ। ਜਿਹੜੇ ਮਨ ਦੇ ਵਿੱਚ ਗਿਲੇ ਸ਼ਿਕਵੇ ਕਿਸੇ ਲਈ ਹੁੰਦੇ ਆ, ਝੋਰੇ ਹੁੰਦੇ ਆ, ਚਿੰਤਾਵਾਂ ਹੁੰਦੀਆਂ, ਫਿਕਰ ਹੁੰਦੇ ਆ, ਉਹ ਦੂਰ ਹੋ ਜਾਂਦੇ ਆ। ਪਿਆਰ ਇੱਕ ਐਸਾ ਦਾਰੂ ਆ, ਐਸੀ ਦੁਆ ਆ ਕਿ ਦਿਲਾਂ ਨੂੰ ਰਾਜ਼ੀ ਕਰ ਦਿੰਦਾ, ਤੇ ਪਿਆਰ ਇਹ ਇੱਕ ਇੱਦਾਂ ਦਾ ਡਾਢਾ ਵੀ ਆ, ਜਦੋਂ ਫਿਰ ਰੁੱਸਦਾ ਆ ਨਾ ਜ਼ਿੰਦਗੀ ਭਰ ਲਈ ਰੁੱਸ ਜਾਂਦਾ, ਕਿਤੇ ਮਨ ਹੀ ਨਹੀਂ ਲੱਗਦਾ। ਹਰ ਪਾਸੇ ਭੁਲੇਖੇ ਪੈਂਦੇ ਰਹਿੰਦੇ ਨੇ ਆਪਣੇ ਪਿਆਰੇ ਦੇ। ਸੋ ਅਸੀਂ ਅਰਦਾਸਾਂ ਦੁਆਵਾਂ ਕਰਦੇ ਹਾਂ, ਤੁਹਾਡਾ ਪਿਆਰ ਕਾਮਯਾਬ ਹੋਵੇ, ਸਿਰੇ ਚੜੇ। ਜਿਸ ਲਈ ਤੁਸੀਂ ਤੜਫਦੇ ਹਾਂ ਤੁਹਾਡੇ ਲਈ ਉਹ ਤੜਫੇ, ਤੁਸੀਂ ਜਿਸ ਲਈ ਜਾਗਦੇ ਹਾਂ ਤੁਹਾਡੇ ਲਈ ਉਹ ਜਾਗੇ, ਪਿਆਰ ਦੇ ਵਿੱਚ ਇੱਕ ਦੂਸਰੇ ਦੇ ਲਈ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜੂਜੀਤ ਦੇ ਨਾਲ।
ਅੰਬਿਦਾ ਕਰ ਸਾਡੇ ਲੱਗਣੀ, ਕਿਸ ਥੱਲੇ ਬਹਿਣਾ ਨੀ, ਸੁਰਗਾਂ ਵਿੱਚ ਰਹਿਣਾ ਨੀ, ਕੀ ਉਸਦਾ ਕਹਿਣਾ ਨੀ, ਵਿਹੜੇ ਦਾ ਗਹਿਣਾ ਨੀ, ਪਰ ਮਾਹੀ ਬਾਜੋ ਨੀ, ਪਰਦੇਸੀ ਬਾਜੋ ਨੀ, ਤੇ ਮੈਨੂੰ ਵੱਡਦਾ ਏ ਤੇ ਖੱਟਾ ਲੱਗਦਾ ਏ। ਬੂਟੇ ਥੱਲੇ ਜੇ ਮੈਂ ਚਰਖੀ ਡਾਨੀਆਂ, ਤੇ ਜੀ ਪਰ ਚਾਉਣ ਨੂੰ ਦੋ ਤੰਦਾਂ ਪਾਨੀਆਂ, ਕੋਇਲ ਦੀਆਂ ਕੂਕਾਨੀ ਮਾਰਨ ਬੰਦੂਕਾਨੀ, ਕੀੜੇ ਨੂੰ ਪੰਨਾ ਮੈਂ ਚਰਖੀ ਨੂੰ ਕੂਕਾਨੀ, ਫਿਰ ਡਰਦੀ ਪਾਪੋ ਤੋਂ ਲੈ ਬਾਹਾਂ ਕਸੀਦਾ ਜੇ, ਯਾਦਾਂ ਵਿੱਚ ਡੁੱਬੀਦਾ ਦਿਲ ਕਿਧਰੇ ਜੁੜ ਜਾਵੇ, ਤੇ ਸੂਈ ਕਸੀਦੇ ਦੀ ਪੋਟੇ ਵਿੱਚ ਫੁੜ ਜਾਵੇ। ਫਿਰ ਉੱਠ ਕੇ ਪੀੜੇ ਤੋਂ ਮੈਂ ਪੁੰਨੇ ਬਹਿ ਜਾਵਾਂ, ਚੀਚੀ ਤਰ ਠੋਡੀ ਤੇ ਵੈਣਾ ਵਿੱਚ ਵਹਿ ਜਾਵਾਂ, ਸੁੱਖਾਂ ਦੀਆਂ ਕੜੀਆਂ ਨੀ, ਮੇਲਾਂ ਦੀਆਂ ਕੜੀਆਂ ਨੀ, ਖੀਰਾਂ ਤੇ ਪੂੜੇ ਨੀ, ਸਾਵਣ ਦੀਆਂ ਚੜੀਆਂ ਨੀ, ਸੋਨੇ ਦੇ ਤਰਲੇ ਨੀ, ਤੇ ਮੇਰੀਆਂ ਅੜੀਆਂ ਤੇ ਆ ਜਾਵਣ, ਲੋੜਾ ਹੀ ਪਾ ਜਾਵਣ। ਉਹ ਕਿਹਾ ਤੇ ਹਾਰਾ ਸੀ, ਉਹ ਭਾਗਾਂ ਵਾਲਾ ਸੀ, ਉਹ ਕਰਮਾਂ ਵਾਲਾ ਸੀ, ਜਿਸ ਸ਼ੁਭ ਦਿਹਾੜੇ ਨੀ ਘਰ ਮੇਰਾ ਲਾੜਾ ਸੀ, ਮੈਂ ਨਾਤੀ ਧੋਤੀ ਨੀ, ਮੈਂ ਵਾਲ ਵਧਾਏ ਨੀ, ਮੈਂ ਕਜਲਾ ਪਾਇਆ ਨੀ, ਮੈਂ ਗਹਿਣੇ ਲਾਏ ਨੀ, ਕੁੜੀ ਮੈਂ ਹੀਰੇ ਲਿਸ਼ਕਾਏ ਨੀ, ਲਾ ਲਾ ਕੇ ਬਿੰਦੀਆਂ ਮੈਂ ਕਈ ਫੰਦ ਬਣਾਏ ਨੀ, ਜਾਂ ਹਾਰ ਸ਼ਿੰਗਾਰਾਂ ਤੋਂ ਮੈਂ ਵਿਹਲੀ ਹੋਈ ਨੀ, ਆ ਅੰਬੇ ਥੱਲੇ ਮੈਂ ਫਿਰ ਪੂਣੀ ਛੋਹੀ ਨੀ। ਉਹ ਚੰਦ ਪਿਆਰਾ ਵੀ ਆ ਬੈਠਾ ਸਾਵਣੀ, ਅੰਬੀ ਦੀ ਛਾਵਣੀ, ਉਹ ਮੇਰੀਆਂ ਪ੍ਰੀਤਾਂ ਦਾ ਸੋਹਣਾ ਵਣਜਾਰਾ ਨੀ, ਕਿਸੇ ਪਰਦੇਸਾਂ ਦੇ ਲਾਮਾਂ ਦੀਆਂ ਗੱਲਾਂ ਨੀ, ਕੁਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ, ਵੈਰੀ ਦੇ ਹੱਲੇ ਨੀ, ਸੋਨੇ ਦੀਆਂ ਠੱਲਾਂ ਨੀ, ਉਹ ਦੱਸੀ ਜਾਵੇ ਤੇ ਮੈਂ ਪਰਾਂ ਹੁੰਗਾਰਾ ਨੀ। ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ, ਬੱਦਲਾਂ ਦੀ ਸ਼ੁਕਰ ਨੇ, ਵੰਗਾਂ ਦੀ ਛਣ ਛਣ ਨੇ, ਚਰਖੀ ਦੀ ਕੁਕਰ ਨੇ, ਟੱਪਿਆਂ ਦੀ ਲੋਰੀ ਨੇ, ਕੋਇਲ ਦੀ ਕੁਕਰ ਨੇ, ਮੰਜੇ ਤੇ ਪਾ ਦਿੱਤਾ ਤੇ ਕੂਕ ਸੁਲਾ ਦਿੱਤਾ, ਸੁੱਤਾ ਮਾਹੀਨੀ ਚਰਖੀ ਦੀ ਚਰਮਕ ਤੋਂ ਮੈਂ ਕਾਲਖ ਲਾਹੀਨੀ, ਜਾ ਸੁੱਤੇ ਸੋਨੇ ਦੇ ਮੱਥੇ ਤੇ ਲਾਈ ਨੀ ਮੈਂ ਖੁੱਲ ਕੇ ਹੱਸੀ ਨੀ ਮੈਂ ਤਾੜੀ ਲਾਈ ਨੀ ਮੈਂ ਦੋਰੀ ਹੋ ਗਈ ਨੀ ਮੈਂ ਚੋਰੀ ਹੋ ਗਈ ਨੀ ਉਹ ਉੱਠ ਖਲੋਇਆ ਨੀ ਘਬਰਾਇਆ ਹੋਇਆ ਨੀ ਉਹ ਬਿਟ ਬਿਟ ਤੱਕੇ ਨੀ ਮੈਂ ਖਿੜ ਖਿੜ ਹੱਸਾ ਨੀ ਉਹ ਮੁੜ ਮੁੜ ਪੁੱਛੇ ਨੀ ਮੈਂ ਗਈ ਤਕ ਸ਼ੀਸ਼ਾ ਚਰਖੀ ਦਾ ਉਸ ਪੂਰੀ ਪਾਈ ਨੀ ਮੈਂ ਚੁੰਗੀ ਲਾਈ ਨੀ ਉਹ ਪਿੱਛੇ ਭੱਜਾ ਨੀ ਮੈਂ ਦਿਆਨਾ ਡਾਹੀ ਨੀ ਉਸ ਮਾਣ ਜਵਾਨੀ ਦਾ ਮੈਂ ਹੱਠ ਜਨਾਨੀ ਦਾ ਮੈਂ ਅੱਗੇ ਅੱਗੇ ਨੀ ਉਹ ਪਿੱਛੇ ਪਿੱਛੇ ਨੀ ਮੰਜੀ ਦੇ ਗਿਰਦੇ ਨੀ ਅੰਬੀ ਦੇ ਗਿਰਦੇ ਨੀ ਨੱਸਦੇ ਵੀ ਜਾਈਏ ਨੀ ਹੱਸਦੇ ਵੀ ਜਾਈਏ ਨੀ ਉਹਦੀ ਚਾਦਰ ਖੜਕੇ ਨੀ ਮੇਰੀ ਕੋਠੀ ਤੜਕੇ ਨੀ ਉਹਦੀ ਜੁੱਤੀ ਚੀਕੇ ਨੀ ਮੇਰੀ ਚਾਂਜਰ ਛਣਕੇ ਨੀ ਉਹਦੀ ਪਗੜੀ ਟਹਿ ਪੈਨੀ ਮੇਰੀ ਚੁੰਨੀ ਲੈ ਪੈਨੀ ਜਾਂ ਹੱਪ ਕੇ ਰਹਿ ਗਏ ਨੀ ਚੁੱਪ ਕਰਕੇ ਬਹਿ ਗਏ ਨੀ ਕਰਮਾ ਵਾਲਾ ਸੀ ਜਿਸ ਸ਼ੁਭ ਦੇ ਹਾੜੇ ਨੀ ਕਰ ਮੇਰਾ ਲਾੜਾ ਸੀ ਅੱਜ ਖਾਣ ਹਵਾਵਾਂ ਨੀ ਅੱਜ ਸਾੜਨ ਛਾਵਾਂ ਨੀ ਕਰ ਖਾਣ ਸਦਾਵਾਂ ਨੀ ਅੰਬੀ ਕਟਵਾਵਾਂ ਨੀ ਤੋਬਾ ਮੈਂ ਫੁੱਲੀ ਨੀ ਹਾੜਾ ਮੈਂ ਫੁੱਲੀ ਨੀ ਜੇ ਅੰਬੀ ਕੱਟਾਂਗੀ ਚੜ ਕਿਸ ਦੇ ਉੱਤੇ ਰਾ ਟੋਲੇ ਦਾ ਤੱਕਾਂਗੀ ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨੀ ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ ਕੀ ਉਸਦਾ ਕਹਿਣਾ ਨੀ ਵਿਹੜੇ ਦਾ ਗਹਿਣਾ ਨੀ ਪਰ ਮਾਹੀ ਬਾਜੋ ਨੀ ਪਰਦੇਸੀ ਬਾਜੋ ਨੀ ਤੇ ਮੈਨੂੰ ਵੱਡਦਾ ਏ ਤੇ ਖੱਟਾ ਲੱਗਦਾ ਏ
ਮਨ ਮੇਰੇ ਗੁਰ ਕੀ ਸਿੱਖ ਸੁਣੀਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਹਾਂ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਸੈਰ ਸਪਾਟੇ ਦੀ ਮੈਂ ਸੈਰ ਸਪਾਟਾ ਜਿਹਾ ਕਰਕੇ ਆਈ ਹਾਂ ਫਿਰ ਦਿਲ ਕਰਦਾ ਹੁੰਦਾ ਕਿ ਕੋਈ ਸਾਡੇ ਤੋਂ ਗੱਲ ਸੁਣੇ ਅਸੀਂ ਦੱਸੀਏ ਕਿੱਦਾਂ ਗਏ ਸੀ ਕੀ ਹੋਇਆ ਸੀ ਜਦੋਂ ਛੁੱਟੀਆਂ ਕੱਟਣ ਨਾਨਕੇ ਜਾਈਦਾ ਸੀ ਨਾ ਜਾਂ ਭੂਆ ਦੇ ਪਿੰਡ ਵੀ ਜਾਣਾ ਤੇ ਫਿਰ ਜਦੋਂ ਘਰ ਵਾਪਸ ਆਉਣਾ ਫਿਰ ਦਿਲ ਕਰਨਾ ਕਿ ਸਾਡੇ ਤੋਂ ਹਰ ਕੋਈ ਪੁੱਛੇ ਕਿ ਕਿੱਦਾਂ ਸੀ ਉੱਥੇ ਕੀ ਕੀਤਾ ਸੀ ਕੀ ਖਾਧਾ ਸੀ ਕੀ ਕੀ ਕੀਤਾ ਸੀ ਉੱਥੇ ਕੋਈ ਸਹੇਲੀ ਵੀ ਬਣੀ ਆ, ਏਦਾਂ ਦਾ ਦਿਲ ਕਰਦਾ ਹੁੰਦਾ ਸੀ। ਤੇ ਜਦੋਂ ਘਰਦਿਆਂ ਨੇ ਕਈ ਵਾਰੀ ਨਹੀਂ ਪੁੱਛਣਾ ਨਾ, ਫਿਰ ਬੜਾ ਗੁੱਸਾ ਚੜਨਾ ਵੀ ਜਿੱਦਾਂ ਕਿਸੇ ਨੂੰ ਪਤਾ ਹੀ ਨਹੀਂ ਅਸੀਂ ਕਿਤੇ ਛੁੱਟੀਆਂ ਕੱਟ ਕੇ ਆਏ ਹਾਂ। ਪਰ ਘਰ ਦੇ ਪੁੱਛਦੇ ਹੁੰਦੇ ਸੀ, ਮਾਵਾਂ ਖਾਸ ਕਰਕੇ ਪੁੱਛਦੀਆਂ ਹੁੰਦੀਆਂ ਜਦੋਂ ਬੱਚੇ ਨਾਨਕਿਆਂ ਤੋਂ ਆਉਂਦੇ ਆ ਕਿ ਉਹਨਾਂ ਦੀਆਂ ਭਰਜਾਈਆਂ ਨੇ, ਮਤਲਬ ਕਿ ਬੱਚਿਆਂ ਦੀਆਂ ਮਾਮੀਆਂ ਨੇ, ਕਿੰਨਾ ਕੁ ਬੱਚਿਆਂ ਦਾ ਖਿਆਲ ਰੱਖਿਆ ਆ, ਕਿਉਂਕਿ ਫਿਰ ਉਹਨਾਂ ਨੂੰ ਵੀ ਤਾਂ ਆਪਣੇ ਭਤੀਜੇ ਭਤੀਜੀਆਂ ਨਾਲ ਉਦਾਂ ਦਾ ਖਿਆਲ ਰੱਖਣਾ ਹੁੰਦਾ। ਬੜੀ ਰਾਜਨੀਤੀ ਚੱਲਦੀ ਆ ਸਾਡੇ ਪਰਿਵਾਰਾਂ ਦੇ ਵਿੱਚ, ਮਿਲ ਵਰਤਨ ਦੇ ਵਿੱਚ ਬੜੀ ਰਾਜਨੀਤੀ ਚੱਲਦੀ ਆ। ਜਿੱਦਾਂ ਦਾ ਕੋਈ ਅਗਲਾ ਵਰਤਦਾ ਫਿਰ ਉਦਾਂ ਦਾ ਹੀ ਵਰਤਾਰਾ ਹੁੰਦਾ ਆ। ਸੋ ਅਸੀਂ ਵਿੱਚ ਛੁੱਟੀਆਂ ਕੱਟ ਕੇ ਆਏ ਆ ਯੂਰਪ ਦੇ ਵਿੱਚ। ਵੈਸੇ ਦੋਸਤੋ ਇੱਕ ਗੱਲ ਹੈਗੀ ਆ, ਯੂਰਪ ਦੀ ਜਿਹੜੀ ਜ਼ਿੰਦਗੀ ਆ ਬੜੀ ਖੂਬਸੂਰਤ ਆ, ਬਹੁਤ ਜ਼ਿਆਦਾ ਖੂਬਸੂਰਤ ਆ। ਮੈਂ ਇਹ ਨਹੀਂ ਕਹਿੰਦੀ ਕਿ ਸਾਡੇ ਮੁਲਕ ਦੀ ਜ਼ਿੰਦਗੀ ਸੋਹਣੀ ਨਹੀਂ, ਸਾਡੇ ਮੁਲਕ ਦੀ ਜ਼ਿੰਦਗੀ ਵੀ ਬਹੁਤ ਸੋਹਣੀ ਆ, ਸਾਡੇ ਮੁਲਕ ਦਾ ਜਨ ਜੀਵਨ ਬਹੁਤ ਸੋਹਣਾ, ਪਰ ਹਾਂ ਸੁਧਾਰ ਬਹੁਤ ਹੋਣ ਵਾਲਾ। ਜੇ ਕਿਧਰੇ ਸਾਡੇ ਮੁਲਕ ਦੇ ਵਿੱਚ ਸੁਧਾਰ ਹੋ ਜਾਵੇ ਤੇ ਸਾਡੇ ਮੁਲਕ ਵਰਗਾ ਕੋਈ ਮੁਲਕ ਨਹੀਂ, ਜਿੱਥੇ ਧੁੱਪਾਂ ਇੰਨੀਆਂ ਸੋਹਣੀਆਂ, ਜਿੱਥੇ ਮੌਸਮ ਇੰਨੇ ਸੋਹਣੇ, ਜਿੱਥੇ ਨੇਚਰ ਕੁਦਰਤ ਇੰਨੀ ਸੋਹਣੀ, ਜਿੱਥੇ ਉਪਜਾਊ ਧਰਤੀ, ਜਿੱਥੇ ਦੇ ਲੋਕ ਖੁੱਲ ਦਿਲ, ਹਰ ਤਰ੍ਹਾਂ ਦੇ ਨਾਲ ਅਸੀਂ ਬਹੁਤ ਵਧੀਆ ਮਿਲਵਰਤਨ ਵਾਲੇ ਲੋਕ ਹੈਗੇ ਆ, ਸਾਡੀ ਧਰਤੀ ਸਾਡਾ ਸਾਥ ਦਿੰਦੀ, ਸਾਡੇ ਮੌਸਮ ਸਾਡਾ ਸਾਥ ਦਿੰਦੀ। ਸੋ ਜੇ ਨਹੀਂ ਸਾਥ ਦੇ ਰਹੀਆਂ ਤੇ ਸਰਕਾਰਾਂ ਸਾਡਾ ਸਾਥ ਨਹੀਂ ਦੇ ਰਹੀਆਂ, ਜੇ ਨਹੀਂ ਸਾਥ ਦੇ ਰਹੇ ਤੇ ਬੰਦਾ ਬੰਦੇ ਦਾ ਉੱਥੇ ਸਾਥ ਨਹੀਂ ਦੇ ਰਿਹਾ, ਅਮੀਰ ਗਰੀਬੀ ਦੇ ਵਿੱਚ, ਅਮੀਰੀ ਤੇ ਗਰੀਬੀ ਦੇ ਵਿੱਚ ਜਿਹੜਾ ਫਕਰੇਮਾ ਹੈਗਾ ਆ ਉਹ ਕਿਤੇ ਨਾ ਕਿਤੇ ਮਿਲ ਨਹੀਂ ਰਹੇ ਹੈਗੇ, ਲੋਕਾਂ ਦੀ ਸੋਚ ਨਹੀਂ ਮਿਲ ਰਹੀ, ਲੋਕਾਂ ਅੰਦਰ ਆਪਣੇ ਦੇਸ਼ ਦੇ ਲਈ ਦਰਦ ਨਹੀਂ ਜਾਗ ਰਿਹਾ। ਜਦੋਂ ਤੱਕ ਸਾਡੇ ਅੰਦਰ ਆਪਣੇ ਦੇਸ਼ ਦੇ ਲਈ ਦਰਦ ਨਹੀਂ ਜਾਗੂਗਾ ਨਾ, ਉਨੀ ਦੇਰ ਅਸੀਂ ਸੁਧਰ ਨਹੀਂ ਸਕਦੇ। ਹੁਣ ਤੁਸੀਂ ਸੋਚੋਗੇ ਜਾਂ ਪੁੱਛੋਗੇ ਵੀ ਦਰਦ ਕਿੱਦਾਂ ਦਾ ਜਾਗਣਾ ਹੁੰਦਾ, ਆਪਣੇ ਦੇਸ਼ ਲਈ ਖਿੱਚ ਪਿਆਰ ਇੱਦਾਂ ਦਾ ਹੁੰਦਾ ਕਿ ਜੇ ਤੁਸੀਂ ਸੜਕ ਤੇ ਖੜੇ ਆ ਤੇ ਤੁਸੀਂ ਕਦੇ ਵੀ ਸੜਕ ਤੇ ਖੜੇ ਜਿਹੜਾ ਤੁਹਾਡੇ ਕੋਲ ਵੇਸਟ ਆ ਤੁਹਾਡੇ ਹੱਥ ਦਾ ਤੁਸੀਂ ਸਿੱਟੋਗੇ ਨਹੀਂ, ਤੁਸੀਂ ਕਿਸੇ ਡਸਟਬਿਨ ਦੀ ਭਾਲ ਦੇ ਵਿੱਚ ਹੋਵੋਗੇ ਜਿੱਥੇ ਤੁਸੀਂ ਉਹ ਵੇਸਟ ਸਿੱਟ ਸਕੋ, ਐਨ ਜਿੱਦਾਂ ਆਪਾਂ ਆਪਣੇ ਘਰਾਂ ਦੀ ਸਫਾਈ ਰੱਖਦੇ ਆ। ਸਾਨੂੰ ਆਪਣੇ ਮੁਲਕ ਦੇ ਨਾਲ ਸਭ ਤੋਂ ਪਹਿਲਾਂ ਇੱਥੋਂ ਪਿਆਰ ਹੁੰਦਾ ਆ ਕਿ ਅਸੀਂ ਆਪਣੇ ਮੁਲਕ ਦੀ ਸੜਕ ਵੀ ਗੰਦੀ ਕਰਨੀ ਪਸੰਦ ਨਹੀਂ ਕਰਦੇ। ਸਾਡੇ ਮਨ ਚ ਇਹ ਹੁੰਦਾ ਕਿ ਸਾਡੇ ਦੇਸ਼ ਦੀ ਖੂਬਸੂਰਤੀ ਉਹਦੇ ਵਿੱਚ ਫਰਕ ਪੈਂਦਾ ਆ, ਅਸੀਂ ਉਹ ਗੰਦ ਹੱਥ ਚ ਫੜ ਕੇ ਜਾਂ ਬੈਗ ਚ ਪਾ ਕੇ ਜਾਂ ਕਿਸੇ ਅਲੱਗ ਕਿਸੇ ਲਿਫਾਫੇ ਪੋਲੋਥੀਨ ਚ ਪਾ ਕੇ ਉਨੀ ਦੇਰ ਅਸੀਂ ਉਹਦੀ ਡਸਟਬਿਨ ਦੀ ਭਾਲ ਦੇ ਵਿੱਚ ਹੋਵਾਂਗੇ ਉਸ ਕੂੜੇ ਨੂੰ ਉਸ ਵੇਸਟ ਨੂੰ ਲੈ ਕੇ ਜਿੰਨੀ ਦੇਰ ਸਾਨੂੰ ਡਸਟਬਿਨ ਲੱਭਦਾ ਨਹੀਂ। ਇਹਦਾ ਮਤਲਬ ਸਾਨੂੰ ਆਪਣੇ ਦੇਸ਼ ਦੇ ਨਾਲ ਪਿਆਰ ਆ। ਜੋ ਸਾਡੇ ਰੂਲ ਹੈਗੇ ਸੜਕ ਤੇ ਚੱਲਣ ਦੇ, ਬੈਠਣ ਦੇ, ਪਬਲਿਕ ਪਲੇਸ ਦੇ ਉੱਤੇ ਜਦੋਂ ਅਸੀਂ ਉਹਨਾਂ ਨੂੰ ਫਾਲੋ ਕਰਨਾ ਛੱਡ ਦਿੰਨੇ ਆ, ਅਸੀਂ ਆਪਣੇ ਹਿਸਾਬ ਨਾਲ ਖੱਬੇ ਸੱਜੇ ਤੁਰਦੇ ਆ, ਕਦੇ ਸੜਕ ਦੇ ਵਿੱਚ ਤੁਰਦੇ ਆ, ਕਦੇ ਸੜਕ ਦੇ ਵਿੱਚ ਦੌੜ ਕੇ ਸੜਕ ਕ੍ਰੋਸ ਕਰਦੇ ਆ, ਆਪਣੀ ਜ਼ਿੰਦਗੀ ਰਿਸਕ ਚ ਪਾਉਂਦੇ ਆ, ਦੂਸਰੇ ਦੀ ਪਾਉਂਦੇ ਆ ਰਿਸਕ ਦੇ ਵਿੱਚ, ਇਹਦਾ ਮਤਲਬ ਸਾਨੂੰ ਆਪਣੇ ਨਾਲ ਵੀ ਪਿਆਰ ਨਹੀਂ। ਸਾਨੂੰ ਜਿਹੜੇ ਪਬਲਿਕ ਪਲੇਸ ਦੇ ਉੱਤੇ ਜਿਹੜੀ ਆਮ ਜਨਤਾ ਜਾ ਰਹੀ ਆ, ਸਾਨੂੰ ਉਹਨਾਂ ਦੀ ਰਿਸਪੈਕਟ ਨਹੀਂ, ਸਾਡੇ ਅੰਦਰ ਉਹਨਾਂ ਲਈ ਕੋਈ ਮਾਨ ਸਨਮਾਨ ਨਹੀਂ, ਸਾਨੂੰ ਉਹਨਾਂ ਦਾ ਕਿਸੇ ਦਾ ਕੋਈ ਫਿਕਰ ਨਹੀਂ। ਜਿਹੜੀ ਟ੍ਰੈਫਿਕ ਸੜਕ ਤੇ ਆ ਸਾਨੂੰ ਉਹਦੀ ਕੋਈ ਪਰਵਾਹ ਨਹੀਂ, ਸਾਡੀ ਆਪਣੀ ਮਰਜ਼ੀ, ਅਸੀਂ ਜਿੱਥੇ ਮਰਜ਼ੀ ਖੜੀਏ ਥੁਕੀਏ ਬੈਠੀਏ। ਇਹਦਾ ਮਤਲਬ ਸਾਡੇ ਅੰਦਰ ਆਪਣੇ ਮੁਲਕ ਨੂੰ ਤਰੱਕੀ ਦੇਣ ਦੇ ਲਈ ਮੁਲਕ ਦੇ ਕਾਨੂੰਨ ਜਿਹੜੇ ਆ ਰੂਲ ਆ ਉਹਨਾਂ ਨੂੰ ਫਾਲੋ ਕਰਨ ਦਾ ਕੋਈ ਚਾਹ ਨਹੀਂ, ਇਹਦੇ ਵਿੱਚ ਸਰਕਾਰਾਂ ਦਾ ਤਾਂ ਕੋਈ ਹੱਥ ਨਹੀਂ, ਇਹ ਤਾਂ ਆਮ ਬੰਦੇ ਦੇ ਹੱਥ ਵਾਸਤੇ ਜਿਹੜੇ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਕੰਮਾਂ ਕਾਰਾਂ ਲਈ ਜਾਂਦੇ ਆ। ਸੋ ਯੂਰਪ ਦੇ ਵਿੱਚ ਏਦਾਂ ਦੀਆਂ ਗੱਲਾਂ, ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਸਾਰਾ ਕੁਛ ਸ਼ੁਰੂ ਹੁੰਦਾ ਆ ਤੇ ਫੇਰ ਕਿਤੇ ਜਾ ਕੇ ਵੱਡੇ ਲੈਵਲ ਤੇ ਗੱਲਾਂ ਪਹੁੰਚਦੀਆਂ ਤੇ ਫੇਰ ਜਾ ਕੇ ਇੱਕ ਜਰਮਨ ਬਣਦਾ ਆ, ਫੇਰ ਜਾ ਕੇ ਕਿਤੇ ਇੱਕ ਹਾਲੈਂਡ ਬਣਦਾ, ਫੇਰ ਕਿਤੇ ਜਾ ਕੇ ਇੱਕ ਫਰਾਂਸ ਬਣਦਾ, ਫੇਰ ਕਿਤੇ ਜਾ ਕੇ ਇੱਕ ਆਸਟਰੀਆ ਬਣਦਾ ਆ, ਫੇਰ ਕਿਤੇ ਜਾ ਕੇ ਅਮੈਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਬਣਦਾ ਆ। ਸੋ ਦੋਸਤੋ, ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਆ ਜਿਨ੍ਹਾਂ ਦਾ ਜਦੋਂ ਸਾਡੇ ਦਿਲ ਦੇ ਅੰਦਰ ਹਮਦਰਦੀ ਹੋ ਜਾਵੇ ਤੇ ਉਦੋਂ ਸਾਨੂੰ ਆਪਣੇ ਮੁਲਕ ਦੇ ਨਾਲ ਪਿਆਰ ਹੋ ਜਾਂਦਾ। ਸਾਡਾ ਪਿਆਰ ਕੀ ਆ? ਸਾਡਾ ਪਿਆਰ ਲਿਖਤਾਂ ਦੇ ਵਿੱਚ ਆ, ਸਾਡਾ ਪਿਆਰ ਤੂਤਾਂ ਛਾਵਾਂ, ਤੂਤਾਂ ਦੀਆਂ ਛਾਵਾਂ ਦੇ ਨਾਲ ਆ, ਪਿੱਪਲਾਂ ਬੋੜਾਂ ਦੀਆਂ ਪਿੰਗਾਂ ਦੇ ਨਾਲ ਆ, ਲਿਖਤਾਂ ਦੇ ਵਿੱਚ ਆ। ਜਿਹੜੀ ਪ੍ਰੈਕਟੀਕਲੀ ਆ, ਰਿਸਪੈਕਟ ਆ, ਪਿਆਰ ਆ, ਖਿੱਚ ਆ, ਉਹ ਸਾਡੇ ਚ ਨਹੀਂ ਹੈਗੀ। ਇਹ ਸਾਨੂੰ ਮੰਨ ਲੈਣਾ ਚਾਹੀਦਾ ਆ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ, ਕਿਤੇ ਨਾ ਕਿਤੇ ਆਪਣੇ ਮੁਲਕ ਨੂੰ ਅਸੀਂ ਉਹਦੀ ਖੂਬਸੂਰਤੀ ਦੇ ਵਿੱਚ ਜਿਹੜਾ ਘਾਟਾ ਪਾ ਰਹੇ ਆ, ਉਹ ਸਾਡਾ ਆਪਣਾ ਵੀ ਹੈਗਾ ਆ। ਗੌਰਮੈਂਟ ਜੋ ਕਰ ਰਹੀ ਆ ਉਹ ਕਰ ਰਹੀ ਆ, ਗੌਰਮੈਂਟ ਦੇ ਹੱਥ ਵਸ ਵੀ ਹੈ, ਪਰ ਉਹ ਵੀ ਕਿਤੇ ਨਾ ਕਿਤੇ ਉਹਦੇ ਹੱਥ ਖੜੇ ਆ, ਕਿਉਂਕਿ ਪਬਲਿਕ ਗੌਰਮੈਂਟ ਦਾ ਸਾਥ ਨਹੀਂ ਦੇ ਰਹੀ। ਤੇ ਜਿਹੜੀ ਪਬਲਿਕ ਆ ਉਹ ਗੱਲ ਸਰਕਾਰਾਂ ਤੇ ਲਾ ਦਿੰਦੀ ਆ, ਸਰਕਾਰਾਂ ਦੀ ਗੱਲ ਉੱਥੇ ਆ ਜਾਂਦੀ ਆ ਕਿ ਜਿੱਥੇ ਕਾਨੂੰਨ ਵਧੀਆ ਨਹੀਂ ਚੱਲਦੇ, ਸਰਕਾਰ ਉਹ ਕਾਨੂੰਨ ਲਾਗੂ ਕਰਕੇ ਸਖਤਾਈ ਨਹੀਂ ਕਰਦੀ ਹੈਗੀ। ਸਰਕਾਰੀ ਬੰਦੇ ਵਿਕੇ ਹੋਏ ਨੇ, ਸਰਕਾਰਾਂ ਦਾ ਕਾਨੂੰਨ ਵਿਕਿਆ ਹੋਇਆ ਆ, ਤੇ ਫਿਰ ਆਮ ਜਨਤਾ ਵੀ ਭਾਈ ਕੀ ਕਰੇ, ਅੰਜੂ ਕਰੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਅਗਲੇ ਹਿੱਸੇ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਆਪਣੀ ਯਾਤਰਾ, ਜਿਹਦੇ ਵਿੱਚ ਮੇਰੇ ਖੱਟੇ ਮਿੱਠੇ ਤਜਰਬੇ ਹੋਏ ਆ, ਕਦੇ ਕਦੇ ਮਨ ਕੌੜਾ ਵੀ ਹੋਇਆ, ਖੱਟਾ ਵੀ ਹੋਇਆ, ਦਿਲ ਕੀਤਾ ਕਿ ਹਾਏ ਏਦਾਂ ਦੀ ਕੰਟਰੀ, ਏਦਾਂ ਦੀ ਕੰਟਰੀ ਦੇ ਵਿੱਚ ਮੈਂ ਸੈਰ ਕਰਨ ਆਈ ਆ, ਇੱਥੇ ਆ ਕੁਛ ਹੋ ਗਿਆ ਮੇਰੇ ਨਾਲ। ਤੇ ਉਹ ਵੀ ਪਲ ਜਦੋਂ ਬੈਠ ਕੇ ਸੋਚਿਆ ਸੀ ਕਿ ਵਾਓ, ਏਦਾਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਏਦਾਂ ਦਾ ਵੀ ਦੇਖਣ ਨੂੰ ਕਦੇ ਨਜ਼ਾਰਾ ਮਿਲੇਗਾ। ਹੁਣੇ ਤੁਹਾਨੂੰ ਸੁਣਾਉਣੀ ਆ, ਪਹਿਲਾਂ ਸੁਣਦੇ ਆ ਖੂਬਸੂਰਤ ਗੀਤ।
ਇਨ ਚੁੰਮ ਚੁੰਮ ਚਿਚ ਵਿੱਚ ਛੱਲਾ ਮੇਰੇ ਉਹ ਛੱਲਾ ਮੇਰੇ ਮਿੱਤਰਾਂ ਦਾ, ਉਹ ਛੱਲਾ ਮੇਰੇ ਮਿੱਤਰਾਂ ਦਾ, ਇਹਨੂੰ ਕੁੱਟ ਕੁੱਟ ਇੱਕ ਨਾਲ ਲਾਵਾਂ, ਇਹਨੂੰ ਕੁੱਟ ਕੁੱਟ ਇੱਕ ਨਾਲ ਲਾਵਾਂ ਤੇ ਪਈ ਸ਼ਰਮਾਵਾਂ। ਛੱਲਾ ਮੇਰੇ ਉਹ ਛੱਲਾ ਮੇਰੇ ਮਿੱਤਰਾਂ ਦਾ, ਛੱਲਾ ਮੇਰੇ ਮਿੱਤਰਾਂ ਦਾ, ਇਹਨੂੰ ਚੁੰਮ ਚੁੰਮ ਚੀਚ ਵਿੱਚ ਪਾਵਾਂ। शर्म आवनी ए सजना भी याद पई आवनी देख देख चल मेरा लौंग शर्म आवनी ए सजना भी याद पई आवनी याद मैनू आंदिया ने प्यार दिया गलां याद मैनू आनी ओदी बाह दे कलावनी इन दिल दा मैं हाल सुनावा छला मेरे मित्रा दा छला मेरे मित्रा दा तेन चुम चुम चीची विच पावा वारी वारी अमृत तुम जावा वारी वारी अमृत तुम जावा ते हिक नाल लावा ते छला मेरे मित्रा दा छला मेरे मित्रा दा इन चुम चुम चीची विच पावा ते नचदी जावा ते छला मेरे मित्रा दा 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 छला मेरे मित्रा दा
जी हां दोस्तों गल करते हैं सैर सपाटे की मेरिया छुट्टियां सीगियां अगले महीने मतलब के अगस्त दे विच सोचिया कि चलो ग्रीस जाया जावे ग्रीस जेड़ा ओ कंट्री है जेड़ा के अपनी प्राचीन सभ्यता सांभ के बैठा है ग्रीस का इतिहास बहुत खूबसूरत इतिहास है जिथे दा सिकंदर होया प्लेटो अरस्तु ते सुकरात सोचिया कि चलो देख के आईए ग्रीस ग्रीस ते शहर एथेंस उथे जान दा पहला सवाब बनिया ते फिर साडा प्लान सीगा मेरे नाल मेरी फ्रेंड सीगी कि असी एक दो दिन उथे रवांगियां ते उस तो बाद असी जावांगे क्रीट जिनू क्रीटी भी कह दिंदे आ ते असी उथे जावांगे उस तो बाद संतोरिनी जावांगे संतोरिनी छोटे छोटे एंजल्स हैगे असी ओह देखांगे ते 10 दिन दा साडा टूर सीगा ब्रेमन एयरपोर्ट तो मेरी फ्लाइट एम्स्टर्डम हॉलैंड दी सी हॉलैंड तो अगे एथेंस दी फ्लाइट सीगी ब्रेमन साडा जर्मन दा शहर जिथे साडा डोमेस्टिक एयरपोर्ट हैगा आ तो लैके एम्स्टर्डम तक कोई पौने घंटे दी फ्लाइट आ पौने घंटे तो बाद दो घंटे मेनू स्टे करनी पई मेरी फ्रेंड भी नाल सी दो ढाई घंटे स्टे करनी पई स्टे तो मगरों ते फिर साड़ी फ्लाइट सी एथेंस दी हॉलैंड तो एथेंस ते साढ़े तीन घंटे दी फ्लाइट सी साढ़े तीन घंटे दी फ्लाइट दे विच असी एथेंस पहुंचे कोरोना करके काफी कुछ सोचिया सी वे शायद की होवेगा साडा चेकअप करनगे कोरोना टेस्ट होवेगा लेकिन इस तरह दी गल एयरपोर्ट ते नहीं सी हर किसी दे कोल कोरोना टेस्ट सी ते उन्होंने जरूर देखिया कोरोना टेस्ट वे तुसी थानू डोज दोने लगे हुए आ ठीक है तुसी अब साडी कंट्री च एंटर हो सकते हैं सारा कुछ करन तो बाद असी बाहर आए बाहर आने तो बाद फिर असी होटल दे विच पहुंचिया ਹੋਟਲ ਬਹੁਤ ਵਧੀਆ ਹੋਟਲ ਸੀ। ਜਿਸ ਹੋਟਲ ਦੇ ਵਿੱਚ ਅਸੀਂ ਰਹੀਆਂ ਬਹੁਤ ਵਧੀਆ, ਔਰ ਗ੍ਰੀਸ ਦਾ ਖਾਣਾ ਬਹੁਤ ਵਧੀਆ। ਸ਼ਵਲਾਕੀਆਂ ਉੱਥੇ ਦੀਆਂ ਬਹੁਤ ਮਸ਼ਹੂਰ ਨੇ। ਸ਼ਵਲਾਕੀ ਮਤਲਬ ਕਿ ਇੱਕ ਰੋਟੀ, ਰੋਟੀ ਨੂੰ ਤੁਸੀਂ ਕਰੰਚੀ ਜਿਹਾ ਉਹਨਾਂ ਨੇ ਬਣਾਇਆ ਹੁੰਦਾ, ਉਹਨੂੰ ਫੋਲਡ ਕੀਤਾ ਹੁੰਦਾ, ਜਿਸ ਤਰ੍ਹਾਂ ਦੀ ਮੈਕਸੀਕਨ ਰੋਟੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਮੀਟ ਪਾਇਆ ਹੁੰਦਾ, ਕਿਸੇ ਦੇ ਵਿੱਚ ਫਿਸ਼ ਪਾਈ ਹੁੰਦੀ ਆ, ਕੋਈ ਵੈਜੀਟੇਰੀਅਨ ਹੁੰਦਾ, ਉਹਦੇ ਵਿੱਚ ਸੈਲਡ ਵਗੈਰਾ ਪਾਇਆ ਹੁੰਦਾ, ਤੇ ਨਾਲ ਆਲੂਆਂ ਦੇ ਚਿਪਸ ਰੋਸਟ ਕਰਕੇ ਵਿੱਚ ਪਾਏ ਹੁੰਦੇ ਆ, ਤੇ ਨਾਲ ਉਹਨਾਂ ਦੀ ਜਿਹੜੀ ਸਜ਼ਿਕੀ, ਜਿਹਨੂੰ ਕਹਿ ਦਿੰਦੇ ਆ ਸਜ਼ਿਕੀ, ਮਤਲਬ ਕਿ ਦਹੀਂ ਦੇ ਵਿੱਚ ਉਹਨਾਂ ਨੇ ਗਾਰਲਿਕ ਸਪਾਈਸੀ ਕੀਤਾ ਹੁੰਦਾ ਆ, ਗਾਰਲਿਕ ਹੁੰਦਾ ਆ, ਤੇ ਤੁਸੀਂ ਉਹਨਾਂ ਨੂੰ ਸਾਰਾ ਕੁਛ ਕੱਟ ਕੇ ਉਹਨੂੰ ਮਿਕਸ ਕਰਕੇ ਉਹਦੇ ਉੱਤੇ ਜਿਹੜਾ ਵੀ ਜੋ ਵੀ ਤੁਸੀਂ ਮਟੀਰੀਅਲ ਉਹਦੇ ਵਿੱਚ ਪਾਇਆ ਹੁੰਦਾ ਉਹਦੇ ਉੱਤੇ ਪਾ ਕੇ ਉਹਨੂੰ ਬਹੁਤ ਵਧੀਆ ਰੈਪ ਕਰਕੇ ਤੁਹਾਨੂੰ ਖਾਣ ਨੂੰ ਦਿੰਦੇ ਆ। ਖਾਣਾ ਗ੍ਰੀਸ ਦਾ ਮਸ਼ਹੂਰ ਆ। ਓਲਿਵ ਗ੍ਰੀਸ ਤੇ ਬਹੁਤ ਮਸ਼ਹੂਰ ਨੇ, ਓਲਿਵ ਆਇਲ ਔਰ ਜਿੰਨੇ ਵੀ ਉੱਥੇ ਚੀਜ਼ ਵਗੈਰਾ ਬਣਦੇ ਨੇ ਦੁੱਧ ਤੇ ਬਹੁਤ ਮਸ਼ਹੂਰ ਨੇ। ਗਾਂ ਦਾ ਦੁੱਧ ਉੱਥੇ ਜ਼ਿਆਦਾ ਯੂਜ਼ ਕੀਤਾ ਜਾਂਦਾ, ਭੇਡਾਂ ਦਾ, ਬੱਕਰੀਆਂ ਦਾ ਦੁੱਧ ਜ਼ਿਆਦਾ ਹੁੰਦਾ ਹੈਗਾ। ਬਾਈਨ ਉੱਥੇ ਦੀ ਬਹੁਤ ਮਸ਼ਹੂਰ ਹੈਗੀ ਹੈ, ਤੇ ਖਾਣੇ ਜਿਹੜੇ ਸੈਲਟ ਗ੍ਰੀਕ ਦੇ ਜਿਹੜਾ ਸੈਲਟ ਹੈਗਾ ਟਮਾਟਰ ਗ੍ਰੀਸ ਤੇ ਬਹੁਤ ਜ਼ਿਆਦਾ ਟੇਸਟੀ ਨੇ, ਬਹੁਤ ਜ਼ਿਆਦਾ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਕੋਈ ਫਰੂਟ ਖਾ ਰਹੇ ਹੈਗੇ ਹੋ। ਮਿਕਸ ਸੈਲਟ ਔਰ ਗ੍ਰੀਸ ਦੀ ਆਪਣੀ ਜਿਹੜੀ ਬ੍ਰੈਡ ਆ, ਘਰ ਦੀ ਰੋਟੀ ਜਿਹਨੂੰ ਨਾਨ ਟਾਈਪ ਕਹਿ ਦਿੰਦੇ ਆ, ਉਹਨਾਂ ਦੀ ਬਹੁਤ ਮਸ਼ਹੂਰ ਹੈਗੀ ਆ। ਬ੍ਰੈਡ ਦੇ ਨਾਲ ਉਹ ਖਾਂਦੇ ਆ, ਔਰ ਸ਼ਬਲਾਕੀ ਜਿਹੜੀ ਆ ਇਹਨਾਂ ਦਾ ਜਿਹੜਾ ਫੇਵਰੇਟ ਫੂਡ ਹੈਗਾ ਆ ਇਹ ਗ੍ਰੀਸ ਦਾ। ਉਸ ਤੋਂ ਬਾਅਦ ਅਸੀਂ ਹੋਟਲ ਪਹੁੰਚਿਆ, ਹੋਟਲ ਦੇਖਿਆ, ਪਸੰਦ ਆਇਆ, ਤੇ ਦਿਨ ਜਿਹੜਾ ਸੀਗਾ ਦੁਪਹਿਰ ਦਾ ਟਾਈਮ ਸੀਗਾ, ਤੇ ਫਿਰ ਅਸੀਂ ਥੋੜਾ ਫਰੈਸ਼ ਹੋ ਕੇ ਟਾਈਮ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜਿੰਨਾ ਵੀ ਟਾਈਮ ਸੀ ਉਹਨੂੰ ਅਸੀਂ ਆਪਣਾ ਘੁੰਮਣ ਫਿਰਨ ਦੇ ਉੱਤੇ ਹੀ ਅਸੀਂ ਕੱਢਣਾ ਸੀਗਾ। ਵੀ ਇਹ ਨਹੀਂ ਸੀ ਕਿ ਕਮਰੇ ਚ ਬਹਿਣਾ ਤੇ ਬਸ ਰੈਸਟ ਕਰਨੀ, ਨਹੀਂ, ਬਹੁਤ ਕੁਛ ਗ੍ਰੀਸ ਦਾ ਸੀ, ਅਸੀਂ ਕੋਈ ਵੀ ਚੀਜ਼ ਮਿਸ ਨਹੀਂ ਸੀ ਕਰਨਾ ਚਾਹੁੰਦੀਆਂ। ਸਾਹਮਣੇ ਬੱਸਾਂ ਜਾ ਰਹੀਆਂ, ਟ੍ਰੈਫਿਕ ਸੇਮ ਟੂ ਸੇਮ ਇੰਡੀਆ ਵਾਂਗ ਹੀ ਸੀ, ਬੇਸ਼ੱਕ ਉੱਥੇ ਲਾਈਟਾਂ ਲੱਗੀਆਂ ਹੋਈਆਂ ਨੇ, ਸਿਗਨਲ ਲੱਗੇ ਹੋਏ ਨੇ, ਆਪਣੇ ਉਹਨਾਂ ਦੇ ਆਪਣੇ ਰੂਲ ਹੈਗੇ ਆ, ਪਰ ਫੇਰ ਵੀ ਕਿਤੇ ਨਾ ਕਿਤੇ ਤੁਹਾਨੂੰ ਭੁਲੇਖਾ ਪੈ ਜਾਂਦਾ ਕਿ ਤੁਸੀਂ ਸ਼ਾਇਦ ਫਗਵਾੜੇ, ਲੁਧਿਆਣੇ, ਜਲੰਧਰ ਫਿਰ ਰਹੇ ਆ। ਲੋਕ ਜਿਹੜੇ ਆ ਗ੍ਰੀਸ ਦੇ ਬਹੁਤ ਜ਼ਿਆਦਾ ਖੂਬਸੂਰਤ, ਖਾਸ ਕਰਕੇ ਲੜਕੀਆਂ, ਖੂਬਸੂਰਤੀ ਦੀ ਕਹਿ ਰਿਹਾ ਉੱਥੇ ਲੜਕੀਆਂ, ਜਿਨ੍ਹਾਂ ਉਹਨਾਂ ਨੇ ਨੈਣ ਨਕਸ਼ ਬਹੁਤ ਵਧੀਆ ਵਧੀਆ, ਤੇ ਇਹਨਾਂ ਦਿਨਾਂ ਦੇ ਵਿੱਚ ਟੂਰਿਸਟ ਬਹੁਤ ਆਏ ਹੋਏ ਨੇ, ਹੁਣ ਵੀ ਜਾ ਰਹੇ ਨੇ। ਤੇ ਫਿਰ ਅਸੀਂ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਥੋੜਾ ਅਸੀਂ ਦੇਖਿਆ ਕਿ ਬੱਸ ਸਟੈਂਡ ਕਿੱਥੇ ਆ, ਰੇਲਵੇ ਸਟੇਸ਼ਨ ਕਿੱਥੇ ਆ, ਸਾਨੂੰ ਜਾਣਾ ਜੇ ਪੈ ਜਾਵੇ ਬਾਜ਼ਾਰ ਕਿੱਥੇ ਕੁ ਹੈਗਾ। ਕੌਫੀ ਗ੍ਰੀਸ ਦੀ ਬਹੁਤ ਜ਼ਿਆਦਾ ਟੇਸਟੀ ਹੈ, ਕਪੋਚੀਨੋ, ਲਾਟੇ ਜਾਂ ਉਹਨਾਂ ਦੀ ਆਪਣੀ ਜਿਹੜੀ ਕੌਫੀ ਹੈ ਬਹੁਤ ਟੇਸਟੀ ਹੈ, ਹਰ ਚੀਜ਼ ਬਹੁਤ ਵਧੀਆ। ਅਸੀਂ ਥੋੜਾ ਜਿਹਾ ਜਾਣਿਆ ਪਛਾਣਿਆ ਆਪਣੀ ਸੜਕ ਨੂੰ, ਕਿੱਧਰ ਦੀ ਅਸੀਂ ਆਉਣਾ, ਕਿਹੜਾ ਹੋਟਲ ਆ, ਜੇ ਭੁੱਲ ਵੀ ਗਈਆਂ ਜਾਂ ਕਿੱਦਾਂ ਆ, ਤੇ ਬਾਜ਼ਾਰ ਦੇ ਵਿੱਚ ਗਏ, ਬਾਜ਼ਾਰ ਦੇਖੇ। ਸਾਨੂੰ ਕਿਸੇ ਨੇ ਦੱਸਿਆ ਸੀ ਕਿ ਏਥਨਸ ਦੇ ਵਿੱਚ ਸਾਰਾ ਕੁਛ ਦੇਖਣ ਵਾਲਾ, ਪਰ ਤੁਸੀਂ ਖਿਆਲ ਆਪਣੇ ਪਰਸਾਂ ਦਾ ਰੱਖਣਾ, ਕਿਉਂਕਿ ਇੱਥੇ ਚੋਰ ਜ਼ਿਆਦਾ ਫਿਰਦੇ ਆ, ਰੋਮੀਨੀਆ ਦੇ, ਅਲਵਾਨੀਆ ਦੇ, ਜਿਹੜੇ ਛੋਟੇ ਛੋਟੇ ਕੰਟਰੀਆਂ ਦੇ ਲੋਕ ਆ, ਜਿਨ੍ਹਾਂ ਦੇ ਵਿੱਚ ਰੋਜੀ ਰੋਟੀ ਦਾ ਜੁਗਾੜ ਨਹੀਂ ਹੈਗਾ, ਜਿਨ੍ਹਾਂ ਨੂੰ ਆਪਣਾ ਜਿਪਸੀ ਲੋਕ ਵੀ ਕਹਿ ਦਿੰਦੇ ਆ, ਬੰਜਾਰੇ ਲੋਕ ਕਹਿ ਦਿੰਦੇ ਆ, ਸਾਡੇ ਜਰਮਨ ਦੇ ਵਿੱਚ ਉਹਨਾਂ ਨੂੰ ਸੇਗੋਇਨਾ ਕਹਿ ਦਿੰਦੇ ਆ। ਸੋ ਉਹ ਲੋਕ ਕਾਫੀ ਇੱਥੇ ਫਿਰਦੇ ਆ ਤੇ ਪੈਸੇ ਕੱਢ ਲੈਂਦੇ ਆ, ਤੁਹਾਡਾ ਪਰਸ ਮਾਰ ਲੈਂਦੇ ਆ, ਤੁਹਾਨੂੰ ਬੜਾ ਇੱਥੇ ਕੇਅਰਫੁਲ ਹੋ ਕੇ ਤੁਰਨਾ ਫਿਰਨਾ ਪੈਣਾ ਹੈਗਾ, ਧਿਆਨ ਰੱਖਿਓ। ਸਾਨੂੰ ਕਿਸੇ ਨੇ ਤਾਕੀਦ ਕੀਤੀ ਸੀ। ਸੋ ਅਸੀਂ ਸੜਕਾਂ ਦੇਖੀਆਂ, ਬਹੁਤ ਵਧੀਆ ਹਿਸਟੋਰੀਕਲ ਸ਼ਹਿਰ, ਤੇ ਫਿਰ ਅਸੀਂ ਰਾਤ ਨੂੰ ਖਾਣਾ ਖਾਧਾ, ਸ਼ਬਲਾਕੀ ਖਾਧੀ, ਮੈਂ ਤੇ ਮੇਰੀ ਫਰੈਂਡ ਨੇ। ਸੋ ਫਿਰ ਉਸ ਤੋਂ ਬਾਅਦ ਰਾਤ ਪੈਣੀ ਸ਼ੁਰੂ ਹੋ ਗਈ, ਗਰਮੀ ਬਹੁਤ ਜ਼ਿਆਦਾ, ਔਰ ਜਿਹੜੀ ਯੂਥ ਉੱਥੇ ਬਹੁਤ ਜ਼ਿਆਦਾ ਪਹੁੰਚੀ ਹੋਈ, ਰਾਤ ਦੇ 1-2 ਵਜੇ ਤੱਕ ਸੜਕਾਂ ਦੇ ਉੱਤੇ ਰੌਲਾ ਪੈ ਰਿਹਾ, ਔਰ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਤੇ ਅਲੱਗ ਜਿਹੀ ਦੁਨੀਆ ਦੇ ਵਿੱਚ ਹੈਗੇ ਆ, ਤੁਹਾਨੂੰ ਕਿਹੜੀ, ਤੁਹਾਡੇ ਦਿਮਾਗ ਤੇ ਕੋਈ ਸਟ੍ਰੈਸ ਨਹੀਂ, ਕੋਈ ਕੰਮ ਤੇ ਜਾਣ ਦੀ ਸਟ੍ਰੈਸ ਨਹੀਂ, ਕੋਈ ਏਦਾਂ ਦੀ ਪਰੇਸ਼ਾਨੀ ਨਹੀਂ, ਤੁਸੀਂ ਬਸ ਜਾਣੇ ਆ ਤੇ ਉਸ ਮਾਹੌਲ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਤੁਸੀਂ ਇਹੀ ਤਾਂ ਕੁਛ ਕਰਨ ਜਾਣੇ ਆਪਣੀ ਜ਼ਿੰਦਗੀ ਦੇ ਪਲ ਜਿਹੜੇ ਭਾਰੂ ਪਲ ਆ ਉਹਨਾਂ ਨੂੰ ਹਲਕੇ ਕਰਨ ਦੇ ਲਈ। ਸੋ ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ। ਹੋਟਲ ਦਾ ਖਾਣਾ ਬਹੁਤ ਟੇਸਟੀ ਸੀ। ਬ੍ਰੇਕਫਾਸਟ ਦੇ ਵਿੱਚ ਇੰਟਰਨੈਸ਼ਨਲ ਬ੍ਰੇਕਫਾਸਟ ਸੀ, ਯੂਰੋਪੀਅਨ ਬ੍ਰੇਕਫਾਸਟ ਸੀ, ਗ੍ਰੀਸ ਦਾ ਸੀ ਬ੍ਰੇਕਫਾਸਟ, ਤੁਰਕੀ ਦਾ ਥੋੜਾ ਜਿਹਾ ਟੱਚ ਦਿੱਤਾ ਸੀਗਾ, ਤੁਰਕੀ ਦੇਸ਼ ਦਾ ਬ੍ਰੇਕਫਾਸਟ ਸੀ। ਸੋ ਮਿਕਸ ਜਿਹਾ ਬ੍ਰੇਕਫਾਸਟ ਸੀਗਾ। ਜਿੰਨਾ ਮਰਜ਼ੀ ਤੁਸੀਂ ਖਾਵੋ, 7 ਵਜੇ ਤੋਂ ਲੈ ਕੇ 10 ਵਜੇ ਤੱਕ ਬ੍ਰੇਕਫਾਸਟ, ਰੱਜ ਰੱਜ ਕੇ ਖਾਵੋ, ਦੋ ਦੋ ਵਾਰੀ ਖਾਵੋ, ਤਿੰਨ ਤਿੰਨ ਵਾਰੀ ਖਾਵੋ, ਰੱਜ ਕੇ ਖਾਵੋ, 10 ਵਜੇ ਤੋਂ ਬਾਅਦ ਤੁਹਾਨੂੰ ਨਹੀਂ ਮਿਲਣਾ। ਸੋ ਗਰਮੀ ਇੰਨੀ ਸੀ ਕਿ ਅਸੀਂ ਇੱਕ ਵਾਰੀ ਬ੍ਰੇਕਫਾਸਟ ਕਰਕੇ ਜਿਹੜਾ ਬ੍ਰੰਚ ਹੋ ਜਾਂਦਾ ਸੀਗਾ ਤੇ ਸਾਨੂੰ ਦੁਪਹਿਰ ਦੇ ਖਾਣੇ ਦੀ ਲੋੜ ਹੀ ਨਹੀਂ ਪੈਂਦੀ ਸੀਗੀ। ਤੇ ਜਾਂ ਫਿਰ ਜਿੱਦਾਂ ਕੋਈ ਜੋ ਵੀ ਤੁਸੀਂ ਖਾਣ ਪੀਣ ਨੂੰ ਰਸਤੇ ਵਿੱਚ ਕੋਈ ਫਰੂਟ ਲੈ ਲਿਆ, ਡਰਿੰਕ ਲੈ ਲਿਆ, ਉਹਦੇ ਨਾਲ ਪੇਟ ਭਰ ਜਾਂਦਾ ਸੀ, ਜਾਂ ਫਿਰ ਕੋਈ ਕੌਫੀ ਲੈ ਲਓ, ਕੌਫੀ ਪੀ ਲਓ, ਤੁਰਿਆ ਇੰਨਾ ਜਾਂਦਾ ਹੈ, ਨਾਲ ਪਾਣੀ ਪੀਤਾ ਜਾਂਦਾ, ਰੋਟੀ ਖਾਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ, ਤੇ ਸ਼ਾਮ ਦੀ ਕਿਤੇ ਜਾ ਕੇ ਫਿਰ ਰੋਟੀ ਖਾ ਹੁੰਦੀ ਹੈ। ਸੋ ਬਹੁਤ ਵਧੀਆ ਲੱਗਾ। ਹੁਣ ਅਗਲਾ ਸਾਡੇ ਨਾਲ ਹੈ, ਕਿਹੜਾ ਕੀ ਕੁਛ ਵਾਪਰਿਆ ਉਹ ਤੁਹਾਨੂੰ ਮੈਂ ਹੁਣੇ ਦੱਸਦੀ ਹਾਂ। ਸੁਣਦੇ ਆ ਪਹਿਲਾਂ ਖੂਬਸੂਰਤ ਗੀਤ, ਤੇ ਗੀਤ ਤੋਂ ਬਾਅਦ ਇਸੇ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਜੁੜਦੇ ਹਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514 10।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ। ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਚੱਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਉਹ ਭਤੀਜ ਕਰ ਰਹੀ ਹਾਂ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSG ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ। ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
ਰਹਿਣ ਗੇ ਇਹ ਕਦੇ ਸੁੱਕ ਨਹੀਂ ਸਕਦੇ ਆਸ਼ਕਾਂ ਦੇ ਵਹਿਣ ਹੁੰਦੇ ਵਾਂਗ ਦਰਿਆਵਾਂ ਤੇ ਰੁਕਿਆ ਰੁਕਿਆ ਕਦੇ ਨੀ ਰੁਕ ਸਕਦੇ ਜਦੋਂ ਨੈਣ ਸੀ ਮਲਾਂਦੀ ਥੋੜਾ ਜਿਹਾ ਸ਼ਰਮਾਂਦੀ ਉਦੋਂ ਉੱਠਣ ਕਾਲ ਜੇ ਲੂਰੀਆਂ ਨੀ ਅਸੀਂ ਤੇਰਾ ਕੀ ਚੱਕਿਆ ਨੀ ਕੰਨ ਵਹਿੰਦੀ ਰਹਿੰਦੀ ਨਿਹਾਏ ਵਹਿੰਦੀ ਰਹਿੰਦੀ ਅੱਖਾਂ ਘੱਟ ਕੌੜੀਆਂ ਕਦੇ ਨਾ ਬਿੱਲ ਬੋਲੀ ਹੱਸ ਕੇ ਹਰ ਗੱਲ ਪੈਂਦੀ ਏ ਸਹਾਰਨੀ ਇਸ਼ਕ ਮੈਦਾਨ ਵਿੱਚ ਪੈਰ ਜਦ ਪਾਲੀਏ ਤੇ ਹਰ ਗੱਲ ਪੈਂਦੀ ਏ ਸਹਾਰਨੀ ਹੱਸ ਹੱਸ ਕਰ ਦਈਏ ਕੁਰਬਾਨ ਮਿੱਤਰਾਂ ਤੋਂ ਜੇ ਪੈ ਜਾਏ ਜਿੰਦ ਵਾਰਨੀ ਜਿੰਦ ਯਾਰ ਨਾ ਸਿਲਾਈ ਪਰ ਬਣਿਆ ਕਸਾਈ ਅੱਜ ਸਾਂਝਾ ਹਾਏ ਹੋ ਗਈਆਂ ਨੇ ਘੋੜੀਆਂ ਨੇ ਅਸੀਂ ਤੇਰਾ ਕੀ ਚੱਕਿਆ ਨੀ ਅਸੀਂ ਤੇਰਾ ਕੀ ਚੱਕਿਆ ਨੀ ਕੰਨ ਵਹਿੰਦੀ ਰਹਿੰਦੀ ਤੇ ਹੁਣ ਵਹਿੰਦੀ ਰਹਿੰਦੀ ਅੱਖਾਂ ਕੱਢ ਕੌੜੀਆਂ ਕਦੇ ਨਾ ਬਿੱਲ ਬੋਲੀ ਹੱਸ ਕੇ ਸੁਪਨੇ ਚ ਤੈਨੂੰ ਮੈਂ ਆਵਾਜ਼ਾਂ ਮਾਰਾਂ ਰਾਤ ਨੂੰ ਨੀ ਉੱਠ ਕੇ ਸਦਾਈਆਂ ਵਾਂਗਰਾਂ ਜਦ ਦਿਨ ਜਾਵੇ ਚੜ ਜਾਵਾਂ ਗਲੀ ਵਿੱਚ ਖੜ ਚੜ ਵੇਖਦਾ ਚਬਾਰ ਦੀਆਂ ਪੌੜੀਆਂ ਨੀ ਅਸੀਂ ਤੇਰਾ ਕੀ ਚੱਕਿਆ ਨੀ ਅਸੀਂ ਤੇਰਾ ਕੀ ਚੱਕਿਆ ਨੀ ਕੰਨ ਵਹਿੰਦੀ ਰਹਿੰਦੀ ਨੀ ਹੁਣ ਵਹਿੰਦੀ ਰਹਿੰਦੀ ਅੱਖਾਂ ਕੱਢ ਕੌੜੀਆਂ ਕਦੇ ਨਾ ਬਿੱਲ ਬੋਲੀ ਹੱਸ ਕੇ
ਦੋਸਤੋ ਗੱਲਬਾਤ ਗ੍ਰੀਸ ਦੇ ਬਾਰੇ ਚ ਹੋ ਰਹੀ ਆ। ਗ੍ਰੀਸ ਦੀ ਆਪਣੀ ਬੋਲੀ ਗ੍ਰੀਸ ਭਾਸ਼ਾ ਆ, ਗ੍ਰੀਕੀ ਭਾਸ਼ਾ ਆ ਤੇ ਬਹੁਤ ਸੋਹਣੀ ਭਾਸ਼ਾ ਹੈਗੀ ਆ। ਤੇ ਜ਼ਿਆਦਾਤਰ ਗ੍ਰੀਸ ਦਾ ਜਿਹੜਾ ਖੇਤਰਫਲ ਆ ਇਹ ਉਹ ਪਹਾੜੀ ਏਰੀਆ ਹੈਗਾ ਆ, ਪਹਾੜ ਇੱਥੇ ਬਹੁਤ ਜ਼ਿਆਦਾ ਆ। ਤੇ ਹੋਰ ਇਸ ਤੋਂ ਇਲਾਵਾ ਇੱਥੇ ਜਿਹੜਾ ਆਈਲੈਂਡਸ ਹੈਗੇ ਆ ਬਹੁਤ ਜ਼ਿਆਦਾ 2000 ਤੋਂ ਉੱਪਰ ਹੈਗੇ ਆ। ਛੋਟੇ ਛੋਟੇ ਟਾਪੂ ਬਣੇ ਹੋਏ ਆ, ਨਦੀਆਂ ਬਹੁਤ ਘੱਟ ਹੈਗੀਆਂ ਆ, ਸਮੁੰਦਰ ਤੁਹਾਨੂੰ ਬਹੁਤ ਜ਼ਿਆਦਾ ਦਿਸਣਗੇ। ਸਮੁੰਦਰੀ ਜਹਾਜ਼ ਜਿਹਨੂੰ ਸ਼ਿਪ ਕਹਿ ਦਿੰਦੇ ਆ, ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਏ ਜਾਂਦੇ ਹੈਗੇ ਆ। ਸੰਤੋਰਿਨੀ ਇੱਥੇ ਦਾ ਇੱਕ ਮਸ਼ਹੂਰ ਪਿੰਡ ਹੈਗਾ ਜਾਂ ਸ਼ਹਿਰ ਆ ਜਾਂ ਕਸਬਾ ਆ, ਉਹਦੇ ਵਿੱਚ ਛੋਟੇ ਛੋਟੇ ਜਿਹੜੇ ਆਈਲੈਂਡਸ ਬਣੇ ਹੈਗੇ ਆ ਜਿਹੜੇ ਦੇਖਣ ਵਾਲੇ ਆ, ਤੁਸੀਂ ਉਹ ਸ਼ਿਪ ਦੇ ਰਾਹੀਂ ਹੀ ਦੇਖ ਸਕਦੇ ਆ, ਜਿਹਦੇ ਵਿੱਚ ਜਿਹਨੂੰ ਬਲਕਾਨ ਆਈਲੈਂਡਸ ਹੈਗਾ ਆ, ਏਰਾਸ, ਫੀਰਾਸ, ਇਸ ਤਰ੍ਹਾਂ ਦੇ। ਖੂਬਸੂਰਤੀ ਜਿਹੜੀ ਸੰਤੋਰਿਨੀ ਦੀ ਆ, ਬਹੁਤ ਵਧੀਆ, ਬਹੁਤ ਸੋਹਣੀਆਂ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਨੇ, ਨੀਲੇ ਤੇ ਚਿੱਟੇ ਰੰਗ ਦੇ ਪੱਥਰ ਦੇ ਮਕਾਨ ਬਣੇ ਹੋਏ ਨੇ। ਜਿਹੜਾ ਚਿੱਟਾ ਪੱਥਰ ਆ, ਤੁਸੀਂ ਇੰਨੀ ਗਰਮੀ ਦੇ ਵਿੱਚ ਉਹਨੂੰ ਟੱਚ ਵੀ ਕਰਦੇ ਆ ਤੇ ਤੁਹਾਨੂੰ ਠੰਡ ਉਹਦੇ ਵਿੱਚ, ਉਹ ਠੰਡਾ ਪੱਥਰ ਹੈਗਾ ਆ। ਨੀਲਾ ਚਿੱਟਾ ਰੰਗ ਇਸ ਕਰਕੇ ਵੀ ਹੈ ਕਿਉਂਕਿ ਜਿਹੜਾ ਗ੍ਰੀਸ ਦਾ ਝੰਡਾ ਆ ਉਹਦਾ ਫਲੈਗ ਆ, ਉਹਦਾ ਵੀ ਨੀਲਾ ਚਿੱਟਾ ਰੰਗ ਹੈਗਾ ਤੇ ਨੀਲਾ ਤੇ ਚਿੱਟਾ ਇਮਾਰਤਾਂ ਦੇ ਵੀ ਰੰਗ ਆ। ਤੇ ਦੂਸਰਾ, ਉੱਥੇ ਗਰਮੀ ਜ਼ਿਆਦਾ ਹੋਣ ਕਰਕੇ ਇਹ ਗਰਮੀ ਤੋਂ ਵੀ ਬਚਾ ਕਰਦਾ ਇਹ ਰੰਗ, ਤੇ ਇਮਾਰਤਾਂ ਠੰਡੀਆਂ ਰਹਿੰਦੀਆਂ ਆ, ਘਰਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਥੋੜਾ ਠੰਡਾ ਰਹਿੰਦਾ ਹੈਗਾ ਆ। ਇਸ ਤਰ੍ਹਾਂ ਦਾ ਹੈਗਾ। ਪਾਣੀ ਬਹੁਤ ਜ਼ਿਆਦਾ ਖੂਬਸੂਰਤ ਹੈਗਾ, ਔਰ ਦੇਖੋਗੇ ਪਾਣੀ ਨੂੰ, ਪਾਣੀ ਦੇ ਵਿੱਚ ਚਿੱਟੇ ਜਿਹੜੇ ਛਿਪ ਜਾਂਦੇ ਆ, ਇਸ ਤਰ੍ਹਾਂ ਲੱਗ ਰਿਹਾ ਕਿ ਚਿੱਟੀਆਂ ਬਤਖਾਂ ਜਾ ਰਹੀਆਂ ਨੇ, ਚਿੱਟਾ ਚਿੱਟੇ ਕੋਈ ਫੁੱਲ ਤਰ ਰਹੇ ਨੇ। ਬਹੁਤ ਖੂਬਸੂਰਤੀ, ਨੀਲਾ ਨੀਲਾ ਪਾਣੀ, ਚਿੱਟੇ ਛਿਪ ਜਿਹੜੇ ਸਾਨੂੰ ਦੂਰੋਂ ਦੇਖਣ ਨੂੰ ਬਹੁਤ ਵਧੀਆ ਲੱਗਦਾ। ਸੋ ਦੋਸਤੋ, ਮੈਂ ਗੱਲ ਉੱਥੋਂ ਸ਼ੁਰੂ ਕਰਦੀ ਹਾਂ। ਅਸੀਂ ਏਥਨਸ ਜਦੋਂ ਪਹੁੰਚ ਗਈਆਂ, ਦੇਖ ਲਿਆ, ਇੱਕ ਰਾਤ ਕੱਟੀ, ਤੇ ਫਿਰ ਅਸੀਂ ਉੱਥੇ ਦੇ ਪਿਲਰਸ ਦੇਖੇ ਜਿਹੜੇ ਦੇਖਣ ਵਾਲੇ ਆ, ਜਿਹੜੇ ਦੇਵੀ ਦੇਵਤਿਆਂ ਦੇ ਨਾਂ ਦੇ ਮਸ਼ਹੂਰ ਹੈਗੇ ਆ, ਉੱਪਰ ਪਹਾੜੀ ਦੇ ਉੱਤੇ ਜਾ ਕੇ ਬਣੇ ਹੋਏ ਨੇ, ਔਰ ਉਹਨਾਂ ਨੂੰ ਦੇਖਣ ਦੇ ਲਈ ਤੁਹਾਨੂੰ ਬਹੁਤ ਜਲਦੀ ਜਾਣਾ ਪੈਂਦਾ। ਜਿਹੜੀ ਸੂਰਜ ਦੀ ਸਿੱਧੀ ਧੁੱਪ ਉੱਥੇ ਪਹੁੰਚਦੀ ਆ, ਔਰ ਫਿਰ ਤੁਸੀਂ ਧੁੱਪ ਅਸੀਂ ਸਹਿ ਸਕਦੇ ਹਾਂ ਕਿਉਂਕਿ ਅਸੀਂ ਜੂਨ ਜੁਲਾਈ ਦੀਆਂ ਧੁੱਪਾਂ ਦੇ ਗੁੰਨੇ ਹੋਏ ਲੋਕ ਹੈਗੇ ਆ, ਪਰ ਜਿਹੜੇ ਯੂਰਪੀਅਨ ਲੋਕ ਆ ਉਹਨਾਂ ਲਈ ਧੁੱਪ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਇੰਨੀ ਬਰਦਾਸ਼ਤ ਕਰਨੀ। ਇਸ ਕਰਕੇ ਲੋਕ ਸੂਰਜ ਨਿਕਲਣ ਤੋਂ ਪਹਿਲਾਂ ਪਹਾੜੀ ਤੇ ਜਾਂਦੇ ਆ। ਉੱਪਰ ਪਹਾੜੀ ਬਹੁਤ ਉੱਚਾ ਰਸਤਾ ਹੈਗਾ, ਪਹਾੜਾਂ ਦੇ ਵਿੱਚ ਵਿੱਚ ਲੋਕਾਂ ਦੇ ਘਰ ਬਣੇ ਹੋਏ ਨੇ, ਕਾਰਾਂ ਜਾਂਦੀਆਂ, ਛੋਟੀਆਂ ਛੋਟੀਆਂ ਦੁਕਾਨਾਂ, ਖੋਖਾ ਟਾਈਪ ਬਣੇ ਹੋਏ ਨੇ, ਰੈਸਟੋਰੈਂਟ ਬਣੇ ਹੋਏ ਨੇ, ਲੋਕ ਬੈਠੇ ਇੰਜੋਏ ਕਰਦੇ ਆ, ਕੋਈ ਹੁੱਕਾ ਪੀ ਰਿਹਾ, ਕੋਈ ਆਪਣੇ ਘਰ ਦੇ ਮੂਹਰੇ ਬੈਠ ਕੇ ਕੌਫੀ ਪੀ ਰਿਹਾ ਹੈਗਾ। ਬਹੁਤ ਵਧੀਆ ਆਲੇ ਦੁਆਲ ਪਹਾੜ, ਤੇ ਪਹਾੜਾਂ ਦੇ ਵਿੱਚ ਛੋਟੇ ਛੋਟੇ ਘਰ ਤੇ ਘਰਾਂ ਦਾ ਵਾਤਾਵਰਨ, ਗਲੀਆਂ ਛੋਟੀਆਂ ਮੋੜ ਖਾਂਦੀਆਂ, ਉੱਚੀਆਂ ਨੀਵੀਆਂ, ਫੁੱਲਾਂ ਨਾਲ ਢਕੀਆਂ ਨਜ਼ਾਰੇ ਕੁਦਰਤ ਦੇ। ਅਸੀਂ ਫਿਰ ਏਥਨਸ ਦੇ ਪਿਲਰਸ ਦੇਖੇ, ਉੱਤੇ ਜਾ ਕੇ ਪੂਰਾ ਗ੍ਰੀਸ ਦੇਖਿਆ, ਔਰ ਛੋਟੇ ਛੋਟੇ ਘਰ ਲੱਗਦੇ ਸੀ, ਬਹੁਤ ਵਧੀਆ। ਤੇ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਦੇ ਵਿੱਚ, ਪਰ ਫਿਰ ਵੀ ਅਸੀਂ ਆਪਣਾ ਮਿਸ਼ਨ ਜਿਹੜਾ ਪੂਰਾ ਕੀਤਾ। ਪਹਾੜੀ ਤੋਂ ਫਿਰ ਥੱਲੇ ਆਏ ਜ਼ਮੀਨ ਦੇ ਉੱਤੇ, ਜ਼ਮੀਨ ਦੇ ਉੱਤੇ ਅਸੀਂ ਥੋੜੀ ਸ਼ੋਪਿੰਗ ਕੀਤੀ, ਉੱਥੇ ਦੀਆਂ ਥੋੜੀਆਂ ਚੀਜ਼ਾਂ ਖਰੀਦੀਆਂ, ਕਿਉਂਕਿ ਉਸੇ ਰਾਤ ਨੂੰ ਅਸੀਂ ਸ਼ਾਮ ਨੂੰ ਟ੍ਰੇਨ ਦੇ ਵਿੱਚ ਬੈਠ ਕੇ ਏਥਨਸ ਤੋਂ ਕ੍ਰੀਤੀ ਜਿਹਨੂੰ ਕਹਿ ਦਿੰਦੇ ਆ ਜਾਂ ਕ੍ਰੀਟ ਕਹਿ ਦਿੰਦੇ ਆ, ਉੱਥੇ ਜਾਣਾ ਸੀ। ਉਹਦੇ ਲਈ ਸਾਨੂੰ ਸੀ ਪੋਰਟ ਤੇ, ਏਥਨਸ ਤੇ ਸੀ ਪੋਰਟ ਤੇ ਜਾਣਾ ਪੈਣਾ ਸੀ, ਫਿਰ ਸੀ ਪੋਰਟ ਤੋਂ ਅੱਗੇ ਬਾਈ ਸ਼ਿਪ ਕ੍ਰੀਤੀ ਜਾਣਾ ਪੈਣਾ ਸੀ। 7-8 ਘੰਟੇ ਦਾ ਉਹ ਸਫ਼ਰ ਸੀ। ਸ਼ਾਮ ਨੂੰ ਅਸੀਂ ਆ ਕੇ ਆਪਣੀਆਂ ਤਿਆਰੀਆਂ ਕੀਤੀਆਂ, ਰੇਲਵੇ ਸਟੇਸ਼ਨ ਪਹੁੰਚ ਗਏ ਆਪਣੀਆਂ ਟੈਚੀਆਂ ਲੈ ਕੇ, ਤੇ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਸੀ ਕਿ ਤੁਸੀਂ ਭਾਈ ਆਪਣਾ ਸਮਾਨ ਦਾ ਖਿਆਲ ਰੱਖਣਾ, ਅਸੀਂ ਆਪਣੇ ਸਮਾਨ ਦਾ ਬੜਾ ਖਿਆਲ ਰੱਖਿਆ, ਇੰਨਾ ਖਿਆਲ ਰੱਖਿਆ ਕਿ ਜਦੋਂ ਅਸੀਂ ਟ੍ਰੇਨ ਦੇ ਵਿੱਚ ਬੈਠਣ ਲੱਗੇ ਸਾਰਾ ਸਮਾਨ ਰੱਖ ਲਿਆ। ਕੋਈ 15 ਕੁ ਮਿੰਟਾਂ ਬਾਅਦ ਮੈਨੂੰ ਯਾਦ ਆਇਆ ਕਿ ਮੈਂ ਆਪਣਾ ਬੈਗ ਖੋਲਾਂ, ਤੇ ਖੋਲ ਕੇ ਆਪਣੀ ਬੇਟੀ ਨੂੰ ਮੈਸੇਜ ਕਰ ਦਵਾਂ ਕਿ ਅਸੀਂ ਟ੍ਰੇਨ ਚ ਬਹਿ ਕੇ ਤੇ ਅਸੀਂ ਹੁਣ ਦੂਸਰੇ ਸ਼ਹਿਰ ਦੇ ਲਈ ਚਲੇ ਜਾਣਾ ਹੈਗਾ। ਜਦੋਂ ਬੈਗ ਖੋਲਿਆ ਤੇ ਫਿਰ ਕੀ ਹੋਇਆ? ਫਿਰ ਉਹੀ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ। ਫਿਰ ਉਹੀ ਹੋਇਆ ਜੋ ਕਹਿੰਦੇ ਆ ਕਿ ਹੈ, ਬਾਹਰ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ, ਇਹ ਤਾਂ ਸਿਰਫ ਇੰਡੀਆ ਦੇ ਵਿੱਚ ਹੀ ਹੁੰਦੀਆਂ ਨੇ। ਇੰਡੀਆ ਦੇ ਵਿੱਚ ਹੱਥ ਦੀ ਸਫਾਈ ਕੀਤੀ ਜਾਂਦੀ ਹੈ, ਚੋਰੀ ਕੀਤੀ ਜਾਂਦੀ ਹੈ। ਨਹੀਂ ਜੀ, ਇਹ ਜਿਹੜੇ ਗੁਰਬਤ ਦੇ ਮਾਰੇ, ਮਜਬੂਰੀ ਦੇ ਮਾਰੇ ਲੋਕ ਹਰ ਥਾਂ ਤੇ ਹੁੰਦੇ ਆ। ਸੋ ਮੇਰੇ ਪਰਸ ਦੇ ਵਿੱਚੋਂ ਪਰਸ ਕੱਢ ਲਿਆ ਗਿਆ, ਜਿਹਦੇ ਵਿੱਚ 1500 ਯੂਰੋ ਸੀ। ਮੇਰਾ ਆਈਡੈਂਟੀ ਕਾਰਡ ਸੀ, ਮੇਰੀ ਨੈਸ਼ਨੈਲਿਟੀ ਉਹਦੇ ਵਿੱਚ ਸੀ, ਜਰਮਨ। ਕ੍ਰੈਡਿਟ ਕਾਰਡ, ਬੈਂਕ ਕਾਰਡ ਤੇ ਮੇਰੀ ਹੈਲਥ ਇੰਸ਼ੋਰੈਂਸ ਦਾ ਕਾਰਡ, ਲਟਰਮ ਪਟਰਮ ਸਭ ਚਲੇ ਗਿਆ ਜੀ। ਟਿਕਟ ਬਚ ਗਈ ਸੀ ਤੇ ਪਾਸਪੋਰਟ ਮੈਂ ਸਾਡੇ ਜਰਮਨ ਦੇ ਵਿੱਚ ਆਈਡੈਂਟੀ ਕਾਰਡ ਦੇ ਉੱਤੇ ਯੂਰਪ ਚ ਤੁਸੀਂ ਕਿਤੇ ਵੀ ਘੁੰਮ ਸਕਦੇ ਆ, ਤੇ ਇੱਕ ਪਾਸਪੋਰਟ ਜਿਹਦੇ ਉੱਤੇ ਤੁਸੀਂ ਸਟੈਂਪ ਲੱਗਦੀ ਹੈ ਵੀਜ਼ੇ ਦੀ, ਜਿੱਦਾਂ ਅਸੀਂ ਇੰਡੀਆ ਨੂੰ ਆਉਣਾ ਹੁੰਦਾ ਉਹ ਤੁਸੀਂ ਅਮੈਰੀਕਾ ਕੈਨੇਡਾ ਤੇ ਇੰਡੀਆ ਨੂੰ ਆਉਣ ਲਈ ਵਰਤਦੇ ਆ। ਰੱਬ ਨੇ ਕਿਹਾ ਸੀ ਕਿ ਅੰਜੂ ਤੇਰਾ ਪਰਸ ਚੋਰੀ ਹੋ ਜਾਣਾ, ਇਸ ਕਰਕੇ ਵਾਪਸ ਗ੍ਰੀਸ ਤੋਂ ਜਰਮਨ ਵੀ ਆਉਣਾ ਤੇ ਦੂਸਰਾ ਪਾਸਪੋਰਟ ਆਪਣੀ ਜੇਬ ਚ ਪਾ ਲੈ, ਨਹੀਂ ਤੂੰ ਭਾਈ ਤੈਨੂੰ ਉੱਥੇ ਬਿਠਾ ਲੈਣਾ। ਉਹਨਾਂ ਨੇ ਦੱਸਣਾ ਕਿ ਆਪਣੀ ਸ਼ਨਾਖਤੀ ਕਾਰਡ ਦੇ ਤੇ ਤਾਂ ਮੰਨੀਏ ਕਿ ਤੂੰ ਜਰਮਨ ਦੀ ਰਹਿਣ ਵਾਲੀ ਆ, ਤੇਰੇ ਕੋਲ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ। ਰੱਬ ਜੋ ਕਰਦਾ ਸਹੀ ਕਰਦਾ, ਔਰ ਉਹਨੂੰ ਬਿਲਕੁਲ ਪਤਾ ਸੀ ਕਿ ਮੇਰੇ ਨਾਲ ਗਰੀਬ ਮਾਰ ਹੋਣੀ ਆ। ਗਰੀਬ ਮਾਰ ਨਹੀਂ ਕਵਾਂਗੀ, ਅਣਗਹਿਲੀ ਹੋ ਗਈ ਸਾਡੇ ਵੱਲੋਂ, ਜਾਂ ਕਿਸੇ ਨੂੰ ਜ਼ਰੂਰਤ ਸੀ ਤੇ ਮੇਰੇ ਕੋਲੋਂ ਜ਼ਬਰਦਸਤੀ ਪੈਸੇ ਲੈ ਗਿਆ ਉਹ। ਸਾਰਾ ਕੁਛ ਚਲੇ ਗਿਆ। ਕੁਛ ਪਲ ਦੇ ਲਈ ਮੈਂ ਬਹੁਤ ਜ਼ਿਆਦਾ ਅਪਸੈਟ ਹੋ ਗਈ ਸੀ। ਟ੍ਰੇਨ ਦੇ ਵਿੱਚ ਮੈਂ ਤੇ ਮੇਰੀ ਫਰੈਂਡ ਖੜੀ ਹਾਂ, ਮੈਂ ਬਹੁਤ ਰੋਈ, ਬਹੁਤ ਰੋਈ। ਮੈਨੂੰ ਰੋਂਦੀ ਨੂੰ ਹਰ ਕੋਈ ਦੇਖ ਰਿਹਾ ਸੀ, ਪਰ ਮੈਂ ਪੰਜਾਬੀ ਚ ਬੋਲ ਰਹੀ ਸੀ, ਮੇਰੀ ਭਾਸ਼ਾ ਨਹੀਂ ਸਮਝ ਆ ਰਹੀ ਸੀ, ਔਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮੇਰਾ ਪਰਸ ਨਿਕਲ ਗਿਆ ਹੈਗਾ। ਪਰ ਕਿਸੇ ਦੀ ਸਿਹਤ ਤੇ ਕੀ ਅਸਰ, ਕੌਣ ਕਿਸੇ ਦਾ ਦੁੱਖ ਜਾਣਦਾ ਪਰਦੇਸਾਂ ਦੇ ਵਿੱਚ। ਮੇਰੀ ਫਰੈਂਡ ਨੇ ਮੈਨੂੰ ਬੜਾ ਹੌਸਲਾ ਦਿੱਤਾ, ਉਹਨੇ ਕਿਹਾ ਕਿ ਕੋਈ ਫਿਕਰ ਵਾਲੀ ਗੱਲ ਨਹੀਂ, ਮੈਂ ਹਾਂ ਨਾ ਤੇਰੇ ਨਾਲ, ਤੇਰੀ ਬੈਂਕ ਮੇਰੇ ਕੋਲ ਪੈਸੇ ਹੈ, ਆਪਾਂ ਰਲ ਕੇ ਛੁੱਟੀਆਂ ਕੱਟਾਂਗੇ, ਤੂੰ ਪਰੇਸ਼ਾਨ ਨਾ ਹੋ। ਸੋ ਚਲੋ ਜੀ, ਅਸੀਂ ਕਿਸੇ ਨਾ ਕਿਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਪਹੁੰਚੇ, ਪੁਲਿਸ ਰਿਪੋਰਟ ਲਿਖਾਈ ਤੇ ਫੇਰ ਅਸੀਂ ਸ਼ਿਪ ਦੇ ਵਿੱਚ ਬੈਠ ਕੇ ਕ੍ਰੀਟ ਪਹੁੰਚ ਗਈਆਂ। ਮੇਰੇ ਕੋਲ ਪੈਸੇ ਦੂਸਰੇ ਦਿਨ ਘਰਦਿਆਂ ਨੇ ਪਹੁੰਚਾ ਦਿੱਤੇ। ਵੈਸਟਰਨ ਯੂਨੀਅਨ ਜਿੰਦਾਬਾਦ, ਮਨੀਗ੍ਰਾਮ ਜਿੰਦਾਬਾਦ। ਪਹੁੰਚ ਗਏ ਜੀ ਕੁਛ ਮਿੰਟਾਂ ਤੱਕ, ਮੇਰੀ ਫਰੈਂਡ ਜਿਹੜੀ ਕਿ ਦਲਵਿੰਦਰ ਬਾਜਵਾ, 30 ਸਾਲਾਂ ਦੀ ਪੁਰਾਣੀ ਦੋਸਤੀ, ਫੇਰ ਬਸ ਖਰੀ ਉਤਰੀ। ਉਹਨੂੰ ਮੈਂ ਇੱਕ ਫੋਨ ਘੁਮਾਇਆ, ਉਹਨੂੰ ਮੈਂ ਜਿਉਂ ਦੱਸਿਆ ਕਿ ਮੇਰੇ ਨਾਲ ਇੱਦਾਂ ਹੋਇਆ, ਉਹ ਮੈਨੂੰ ਕਹਿੰਦੀ ਤੂੰ ਮੈਨੂੰ ਪੂਰੀ ਸਟੋਰੀ ਨਾ ਦੱਸ, ਤੂੰ ਇਹ ਦੱਸ ਕਿੰਨੇ ਪੈਸੇ ਚਾਹੀਦੇ ਆ, 1000 2000। ਮੈਂ ਉਹਨੂੰ ਕਿਹਾ 1000 ਯੂਰੋ ਭੇਜ ਦੇ, ਕਹਿੰਦੀ ਚੱਲ ਫਿਰ 2 ਘੰਟੇ ਬਾਅਦ ਚੱਕ ਪੈਸੇ। ਸੋ ਉਹਨੇ ਭੇਜ ਦਿੱਤੇ। ਦੂਸਰੇ ਦਿਨ ਮੰਡੇ ਸੀ, ਕਾਰਡ ਮੇਰੇ ਕੋਲ ਸਨ, ਹਸਬੈਂਡ ਵਿਚਾਰੇ ਕੁਛ ਵੀ ਨਹੀਂ ਕਰ ਸਕਦੇ ਸੀ, ਮੰਡੇ ਜਾ ਕੇ ਆਪਣੀ ਬੈਂਕ ਚੋਂ ਪੈਸੇ ਕਢਾਏ ਤੇ ਮੈਨੂੰ ਭੇਜ ਦਿੱਤੇ। ਮੇਰੀਆਂ ਛੁੱਟੀਆਂ 10 ਦਿਨਾਂ ਦੀਆਂ ਜੀ। ਫੇਰ ਅਸੀਂ ਰੱਜ ਕੇ ਮਨਾਈਆਂ, ਫੇਰ ਭੁੱਲ ਗਏ ਕਿ ਚੋਰੀ ਵੀ ਹੋਈ ਸੀ, ਪਰ ਕਿਤੇ ਕਿਤੇ ਚੀਜ਼ ਪੈਂਦੀ ਸੀ ਉਸ ਪਰਸ ਦੀ ਜਿਹੜਾ ਮੈਂ ਲਿਆ ਸੀਗਾ, ਮੇਰੀ ਪਸੰਦ ਦਾ ਸੀ ਪਰਸ। ਉਹਦੇ ਵਿੱਚ ਮੇਰੇ ਬਹੁਤ ਸਾਰੇ ਬਾਊਚਰ ਸੀਗੇ, ਜਿਹੜੇ ਮੈਨੂੰ ਅਲੱਗ ਅਲੱਗ ਸਟੋਰਾਂ ਤੋਂ ਮਿਲੇ ਸੀਗੇ, ਕੋਈ ਵਿੱਚ ਕਿਸੇ ਵਿੱਚ 50 ਯੂਰੋ ਦਾ ਸੀ, ਕੋਈ 40 ਦਾ ਸੀ, ਉਹ ਵੀ ਜਾਂਦੇ ਲੱਗੇ, 1500 ਯੂਰੋ ਵੀ ਜਾਂਦਾ ਲੱਗਾ, ਕ੍ਰੈਡਿਟ ਕਾਰਡ ਵੀ ਜਾਂਦੇ ਲੱਗੇ, ਨੈਸ਼ਨੈਲਿਟੀ ਕਾਰਡ ਵੀ ਜਾਂਦਾ ਲੱਗਾ। ਛੁੱਟੀਆਂ ਤਾਂ ਮੇਰੀਆਂ ਦੂਜੇ ਦਿਨ ਹੀ ਖਤਮ ਸੀਗੀਆਂ, ਪਰ ਨਹੀਂ, ਅਸੀਂ 10 ਦਿਨ ਖੂਬ ਇੰਜੋਏ ਕੀਤਾ। ਫਿਰ ਅਸੀਂ ਕ੍ਰਿਤੀ ਗਈਆਂ ਸ਼ਿਪ। ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਐਡਾ ਵੱਡਾ ਦੇਖਿਆ, ਜਿਹਦੇ ਵਿੱਚ ਡਿਸਕੋ ਬਣੀ ਹੋਈ, ਜਿਹਦੇ ਵਿੱਚ ਸਵਿਮ ਬਾਥ ਬਣਿਆ ਹੋਇਆ, ਜਿਹਦੇ ਵਿੱਚ ਬੈਠਣ ਲਈ ਇੰਨੇ ਵਧੀਆ ਵਧੀਆ ਕੁਰਸੀਆਂ, ਮੇਜ, ਸੋਫੇ, ਬੈੱਡ, ਕੈਬਿਨ, ਓ ਮਾਈ ਗੋਡ, ਰੈਸਟੋਰੈਂਟ, ਕੈਫੇ ਹਾਊਸ, ਓ ਮਾਈ ਗੋਡ, ਓ ਮਾਈ ਗੋਡ। ਮੇਰੇ ਤੌਰ ਪਰ ਘੁੰਮ ਗਏ ਕਿ ਪਾਣੀ ਦੇ ਵਿੱਚ ਵੀ ਤੁਰਿਆ ਫਿਰਿਆ, ਐਡਾ ਤੁਰਦਾ ਫਿਰਦਾ, ਐਡਾ ਵੱਡੀ ਇੱਕ ਦੁਨੀਆਂ ਆ ਜਿਹੜੀ ਹੈਗੀ ਆ, ਜਿਹੜੀ ਕਿ ਵਿੱਚ ਪੱਥਰ ਲੱਗਿਆ ਹੋਇਆ ਉਹਦੇ। ਔਰ ਮੇਰਾ ਇਹ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਸੀ ਜਿਹੜਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ। ਪਾਣੀ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਪਤਾ ਲੱਗਾ ਕਿ ਸ਼ਿਪ ਜਾ ਰਿਹਾ ਹੈਗਾ, ਕਿਤੇ ਕਿਤੇ ਹੁਚਕਾ ਖਾਂਦਾ ਸੀ, ਬਿਲਕੁਲ ਹੀ ਨਹੀਂ ਡਰ ਲੱਗਾ। ਸਗੋਂ ਉਹ ਜਿਹੜਾ ਹਵਾਈ ਜਹਾਜ਼ ਆ ਉਹਦੇ ਵਿੱਚ ਤਾਂ ਕਈ ਵਾਰੀ ਡਰ ਲੱਗਦਾ ਹੁੰਦਾ ਸੀ, ਜਦੋਂ ਹਿਚਕ ਹੋਲੇ ਖਾਂਦੇ ਸੀ, ਫਿਰ ਰੱਬ ਨੂੰ ਚੇਤੇ ਕਰੀਦਾ ਸੀ ਕਿ ਰੱਬਾ ਕੋਈ ਏਦਾਂ ਦਾ ਕੰਮ ਨਾ ਕਰ ਦੇ, ਠੀਕ ਠਾਕ ਪਹੁੰਚਾ ਦੇ। ਸੋ ਹੱਸਦਿਆਂ ਖੇਡਦਿਆਂ ਦੀਆਂ ਫੋਟੋਆਂ ਖਿੱਚਦਿਆਂ ਦੀ, ਮੂਵੀ ਬਣਾਉਂਦਿਆਂ ਦੀ, ਰਾਤ ਦਾ ਸਮੁੰਦਰ ਦਾ ਪਾਣੀ ਮੈਨੂੰ ਬਹੁਤ ਡਰ ਲੱਗਦਾ ਰਾਤ ਦੀਆਂ ਲਹਿਰਾਂ ਤੋਂ, ਪਰ ਫਿਰ ਵੀ ਕਿਸੇ ਦੀ ਕਿਸੇ ਨੇ ਕਹਿੰਦੇ ਬਾਂਹ ਫੜ ਲਈ, ਹੌਸਲਾ ਦਿੱਤਾ ਕਿ ਮੈਂ ਹੈ ਨਾ, ਦੇਖ ਪਾਣੀ ਦੀਆਂ ਲਹਿਰਾਂ, ਸਮੁੰਦਰ ਦੀਆਂ ਲਹਿਰਾਂ, ਜੇ ਹੁਣ ਨਜ਼ਾਰੇ ਨਾ ਦੇਖੇ ਤੇ ਕਦੋਂ ਦੇਖਣੇ ਆ। ਸਿਰਫ ਫੋਟੋਆਂ ਖਿੱਚੀਆਂ, ਵੀਡੀਓ ਬਣਾਈ, ਬਹੁਤ ਵਧੀਆ ਲੱਗਾ। ਕ੍ਰੀਤੀ ਪਹੁੰਚ ਗਿਆ, ਬਹੁਤ ਵਧੀਆ ਦੇਸ਼, ਬਹੁਤ ਵਧੀਆ ਸ਼ਹਿਰ, ਕ੍ਰੀਤੀ ਸ਼ਹਿਰ। ਤੇ ਅਸੀਂ ਆਪਣਾ ਅਪਾਰਟਮੈਂਟ ਉੱਥੇ ਬੁੱਕ ਕਰਵਾਇਆ ਸੀ, ਜਿਹਦੇ ਵਿੱਚ ਕਿਚਨ ਸੀ, ਬਾਥਰੂਮ ਸੀ, ਖਾਣ ਪੀਣ ਦਾ ਸਮਾਨ ਤੁਸੀਂ ਆਪਣਾ ਰੱਖਣਾ ਸੀ, ਬਣਾ ਸਕਦੇ ਸੀ। ਐਨ ਸਮੁੰਦਰ ਦੇ ਕੰਢੇ, ਸਮੁੰਦਰ ਦੀਆਂ ਲਹਿਰਾਂ ਸਾਨੂੰ ਕਮਰੇ ਚ ਬੈਠਿਆਂ ਨੂੰ ਸੁਣਦੀਆਂ ਸੀ, ਛਲ ਛਲ ਕਰਦੀਆਂ। ਪਾਣੀ ਦੇ ਵਿੱਚ ਜਦੋਂ ਸੂਰਜ ਦੇਵਤਾ ਨਹਾਉਂਦਾ ਸੀਗਾ ਨਾ, ਆਏ ਹਾਏ ਕਿਆ ਨਜ਼ਾਰੇ ਸੀ। ਸਮੁੰਦਰ ਦੇ ਕੰਢੇ ਬਹਿ ਬਹਿ ਕੇ ਅਸੀਂ ਫਿਰ ਜਿਹੜੇ ਪੰਜਾਬੀ ਚ ਕਹਿੰਦੇ ਹਦਵਾਣੇ, ਫਿਰ ਅਸੀਂ ਠੰਡੇ ਕਰ ਕਰਕੇ ਉਹ ਖਾਦੇ। ਪਾਣੀ ਚ ਫਿਰ ਖੂਬ ਤਾਰੀਆਂ ਲਾਈਆਂ ਕੰਢੇ ਕੰਢੇ ਤੇ ਜੀ, ਤੇ ਖਾਣੇ ਖੂਬ ਖਾਦੇ, ਘੁੰਮੇ ਫਿਰੇ, ਪਹਾੜੀਆਂ ਚੜੀਆਂ, ਪਹਾੜੀਆਂ ਉਤਰੀਆਂ, ਸ਼ਾਪਿੰਗ ਰੱਜ ਕੇ ਕੀਤੀ। ਉਸ ਤੋਂ ਬਾਅਦ ਬੱਸ ਚ ਬੈਠ ਕੇ ਅਸੀਂ ਫਿਰ ਇੱਕ ਸਮੁੰਦਰੀ ਤੱਟ ਤੇ ਪਹੁੰਚੇ, ਸੀ ਪੋਰਟ ਤੇ ਪਹੁੰਚੇ। ਕਿੱਥੇ ਜਾਣ ਲਈ? ਸੰਤੋਰੀਨੀ ਜਾਣ ਲਈ। ਫਿਰ ਅਸੀਂ ਉਸ ਤੋਂ ਅੱਗੇ ਸੰਤੋਰੀਨੀ ਗਏ, ਸੰਤੋਰੀਨੀ ਦੇ ਹੋਰ ਛੋਟੇ ਛੋਟੇ ਟਾਪੂ ਦੇਖੇ ਪਾਣੀ ਦੇ ਵਿੱਚ। ਗ੍ਰੀਸ ਲੈਂਡ, ਗ੍ਰੀਸ ਸ਼ਹਿਰ ਦੀ, ਦੇਸ਼ ਦੀ ਆਪਣੀ ਹੀ ਖੂਬਸੂਰਤੀ ਹੈ ਦੋਸਤੋ। ਕਦੇ ਮੌਕਾ ਮਿਲੇ ਤਾਂ ਜ਼ਰੂਰ ਜਾ ਕੇ ਆਉਣਾ, ਦੇਖ ਕੇ ਆਉਣਾ। ਪਰ ਹਾਂ, ਆਪਣੇ ਪਾਕਟ ਨੂੰ ਸਾਂਭ ਕੇ ਰੱਖਣਾ, ਜਿੰਦੇ ਕੁੰਡੀ ਲਾ ਕੇ ਜਾਣਾ। ਯੂਰਪ ਚ ਬੈਠੇ ਸੀ, ਬਚ ਬਚਾ ਹੋ ਗਿਆ। ਜੇ ਤੁਸੀਂ ਕਿਤੇ ਇੰਡੀਆ ਤੋਂ ਆ ਰਹੇ ਹਾਂ ਤੇ ਇਹਨਾਂ ਗੱਲਾਂ ਦਾ, ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖਣਾ। ਬਹੁਤ ਵਧੀਆ ਗਰਮੀਆਂ ਦੀ ਰੁੱਤੇ, ਇਹਨਾਂ ਦੇ ਖਾਣਾ ਤੇ ਜਿਹੜਾ ਇਹਨਾਂ ਦੇ ਸੈਲਡ ਔਰ ਬਾਈਨ ਤੇ ਹੋਰ ਜਿਹੜੇ ਇਹਨਾਂ ਦੀਆਂ ਚੀਜ਼ਾਂ ਖਾਣ ਪੀਣ ਦੀਆਂ ਬਹੁਤ ਟੇਸਟੀ ਨੇ, ਖੂਬ ਇੰਜੋਏ ਕਰੋ ਜਦੋਂ ਵੀ ਕਦੇ ਪ੍ਰੋਗਰਾਮ ਬਣੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜੂਜੀਤ ਦੇ ਨਾਲ।
ਗੁਲਾਬ ਦੇ ਫੁੱਲ ਵਰਗੀ, ਹੋ ਹੋ ਇੱਕ ਕੁੜੀ ਗੁਲਾਬ ਦੇ ਫੁੱਲ ਵਰਗੀ, ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ। ਕੁੜੀ ਗੁਲਾਬ ਦੇ ਫੁੱਲ ਵਰਗੀ, ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ। ਮੈਂ ਤੈਨੂੰ ਪਿਆਰ ਕਰਾਂ, ਉਹ ਦਿਲ ਮੈਂ ਨਸਾਰ ਕਰਾਂ, ਉਹ ਦਿਲ ਮੈਂ ਨਸਾਰ ਕਰਾਂ, ਤੈਨੂੰ ਪਿਆਰ ਕਰਾਂ, ਇਹ ਕਹਿ ਕੇ ਜਿੰਦ ਮੇਰੀ ਲੈ ਗਈ ਲੈ ਗਈ। ਇੱਕ ਕੁੜੀ ਗੁਲਾਬ ਦੇ ਫੁੱਲ ਵਰਗੀ, ਓਏ ਓਏ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ। ਗੁਲਾਬ ਦੇ ਫੁੱਲ ਵਰਗੀ, ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ। ਫੁੱਲ ਵਰਗੀ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ, ਇੱਕ ਕੁੜੀ ਗੁਲਾਬ ਦੇ ਫੁੱਲ ਵਰਗੀ ਹਾਏ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ। ਫੁੱਲ ਵਰਗੀ ਓਏ ਓਏ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ, ਇੱਕ ਕੁੜੀ ਗੁਲਾਬ ਦੇ ਫੁੱਲ ਵਰਗੀ ਹਾਏ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ। ਫੁੱਲ ਵਰਗੀ ਓਏ ਓਏ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ, ਇੱਕ ਕੁੜੀ ਗੁਲਾਬ ਦੇ ਫੁੱਲ ਵਰਗੀ ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ, ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ, ਮੇਰੇ ਕੰਨ ਵਿੱਚ ਇਹ ਗੱਲ ਕਹਿ ਗਈ।
ਜੀ ਹਾਂ ਦੋਸਤੋ, ਹੁਣ ਗੱਲ ਕਰ ਲੈਂਦੇ ਹਾਂ ਥੋੜੀ ਜਿਹੀ ਮਾਨਸਿਕਤਾ ਦੀ। ਜਦੋਂ ਇਨਸਾਨ ਦੀ ਥੋੜੀ ਜਿਹੀ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਹੈ ਜਾਂ ਮਾਨਸਿਕ ਤੌਰ ਤੇ ਕਿਸੇ ਨੂੰ ਕਮਜ਼ੋਰ ਕੀਤਾ ਜਾਂਦਾ ਤੇ ਉਹ ਇਨਸਾਨ ਤੇ ਕੀ ਬੀਤਦੀ ਹੈ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਲੈਣਾ ਆ, ਟਰਨ ਲੈਣਾ ਆ, ਤੇ ਉਹ ਤੁਹਾਨੂੰ ਹੈਰਾਨ ਪਰੇਸ਼ਾਨ ਵੀ ਕਰ ਸਕਦਾ। ਸੋ ਇਸੇ ਤਰ੍ਹਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ ਰਣਜੀਤ ਰਾਣਾ ਜੀ ਦੀਆਂ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਕੌੜੀਆਂ ਯਾਦਾਂ ਜਿਹੜੇ ਕੌੜੇ ਪਾਲੇ ਆ ਉਹਨਾਂ ਦੀ ਸਾਂਝ ਸਾਡੇ ਨਾਲ ਪਾਈ ਆ ਤੇ ਦੱਸਿਆ ਕਿ ਉਹਨਾਂ ਗੱਲਾਂ ਨੂੰ ਲੈ ਕੇ ਉਹ ਕਿਸ ਤਰ੍ਹਾਂ ਝੁਰਦੇ ਸੀ, ਕੀ ਸੋਚਦੇ ਸੀ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਸਟਰਗਲ ਕੀਤਾ ਤੇ ਅੱਜ ਰਣਜੀਤ ਰਾਣਾ ਉਹੀ ਆ ਜਿਹਨੂੰ ਦੁਨੀਆਂ ਨਕਾਰਦੀ ਸੀ, ਜਿਹਦੇ ਦੋਸਤ ਮਜ਼ਾਕ ਉਡਾਉਂਦੇ ਸੀ ਔਰ ਜਿਹਦਾ ਅਧਿਆਪਕ ਟੀਚਰ ਮਜ਼ਾਕ ਉਡਾਉਂਦਾ ਸੀ, ਅੱਜ ਉਹੀ ਰਣਜੀਤ ਰਾਣੇ ਨੂੰ ਮੰਨ ਰਹੇ ਨੇ। ਸੋ ਰਣਜੀਤ ਰਾਣੇ ਦੀਆਂ ਗੱਲਾਂ ਸੁਣਦੇ ਆ, ਹੋ ਸਕਦਾ ਕਿਸੇ ਦੀ ਕਹੀ ਗੱਲ ਦਾ ਸਾਡੇ ਤੇ ਕੋਈ ਅਸਰ ਪੈ ਜਾਵੇ ਤੇ ਸਾਨੂੰ ਕੋਈ ਸਿਹਤ ਮਿਲ ਜਾਵੇ।
ਜਿਹਾ ਪਾ ਕੇ ਹਾਏ ਵੰਜਲੀ ਵਜਾ ਕੇ ਕੋਈ ਜਾਦੂ ਜਿਹਾ ਪਾ ਕੇ ਜੋਗੀ ਲੈ ਗਿਆ ਨਿਹਾਏ ਦਿਲ ਕੱਢ ਕੇ ਹਾਏ ਵੰਜਲੀ ਵਜਾ ਕੇ ਲੈ ਗਿਆ ਨਿਹਾਏ ਦਿਲ ਕੱਢ ਕੇ ਉਹ ਸੋਹਣਾ ਗੱਭਰੂ ਜਵਾਨ ਲੱਗਾ ਮੈਨੂੰ ਮੇਰਾ ਹਾਣ ਮੇਰੇ ਕੰਨ ਵਿੱਚ ਹਾਏ ਕੀ ਕਹਿ ਗਿਆ ਲੈ ਗਿਆ ਨਿਹਾਏ ਦਿਲ ਕੱਢ ਕੇ ਹਾਏ ਵੰਜਲੀ ਵਜਾ ਕੇ ਲੈ ਗਿਆ ਨਿਹਾਏ ਦਿਲ ਕੱਢ ਕੇ
ਸੜੀਅਲ ਇਨ ਕਲਾਸ ਇੰਨੀ ਕੁ ਅੰਗਰੇਜ਼ੀ ਆਉਂਦੀ ਹੈ ਮੈਨੂੰ ਬਸ ਖਿਜਿਆ ਹੋਇਆ ਬੈਸਟ ਸੜੀਅਲ ਮੈਂ ਜਿੱਡਾ ਕੁ ਅੱਜ ਆ ਉੱਡਾ ਕੀ ਅੱਠਵੀਂ ਚ ਸੀਗਾ ਰਵੇਸ਼ ਸਰ ਅੱਠਵੀਂ ਕਲਾਸ ਚ ਮੇਰਾ ਕਦ ਜਵਾਬ ਦੇ ਗਿਆ ਸੀ ਕਹਿੰਦਾ ਵੀ ਆਪਾਂ ਤੇਰੇ ਨਾਲ ਨਿੱਘੇ ਜਾ ਸਕਦੇ, ਤੂੰ ਜਿਵੇਂ ਮਰਜ਼ੀ ਜਾ। ਕਦ ਜਵਾਬ ਦੇ ਗਿਆ, ਲੋਕਾਂ ਨੂੰ ਮੌਕਾ ਮਿਲ ਗਿਆ। ਆਂਢ ਗੁਆਂਢ ਕਲਾਸ ਵਾਲੇ ਟੀਚਰ ਕਲਾਸ ਫੈਲੋ ਖਾਇਆ ਪੀਆ ਕਰ। ਬੁੜੀਆਂ
ਤੂੰ ਤਾਂ ਨਾਨਕਿਆਂ ਦੀ ਪੰਜੇਰੀ ਦਾ ਮੁੱਲ ਵੀ ਨਹੀਂ ਮੁੱਲ।
ਜੀ ਬਿਲਕੁਲ, ਇਹਨਾਂ ਹੱਡਾਂ ਤੇ ਬੀਤੀ ਹੈ ਸਰ। ਆ 5 ਫੁੱਟ 1 ਇੰਚ ਦੇ ਸਰੀਰ ਨੇ ਬਹੁਤ ਕੁਛ ਝੱਲਿਆ। ਬੁੜੀਆਂ ਤਾਂ ਮਤਲਬ
ਸਾਡੇ ਵਾਲਾ ਕਾਲਾ ਤੇ ਤੋਂ 3 ਸਾਲ ਛੋਟਾ ਹੋ, ਤੂੰ ਤਾਂ ਸਾਰਾ ਹੀ ਉਹਦੇ ਪਜਾਮੇ ਚ ਆ ਜੇ।
ਜੇ ਰਿਸ਼ਤੇਦਾਰੀ ਚ ਵਗ ਜਾਂਦੇ ਸੀ ਮਾਸੀ ਕੋਲੇ
ਆਪਣੇ ਵੀਰੇ ਨਾਲ ਖੜੀ,
ਮਤਲਬ ਵੀਰਾ ਮੈਂ ਵੱਡਾ ਨਾ, ਛੋਟੇ ਨੂੰ ਨਾਲ ਖੜਾ ਕੇ ਤੇਰੇ ਨਾਲ ਤਾਂ ਰਾਣੀ 1 ਇੰਚ ਉੱਚਾ ਜਾਂਦਾ ਹੁਣ। ਉਧਰ ਕਲਾਸ ਮਾਸਟਰ ਜੀ, ਉਹ ਬੱਚੀ ਖੜਾ ਹੋ, ਪਹਿਲਾਂ ਤਾਂ ਨਾਂ ਹੀ ਬਦਲਤਾ, ਮਾਂ ਨੇ ਰੱਖਿਆ ਰਣਵੀਰ ਸਿੰਘ, ਪਿਓ ਰਾਣਾ ਕਹਿੰਦਾ, ਮਾਸਟਰ ਨੇ ਬੱਚੀ ਬੱਚੀ ਖੜਾ ਹੋ, ਮੇਰੇ ਨਾਲ ਖੜਾ ਹੋ ਜਾਂਦਾ। ਹੁਣ ਕਲਾਸ ਨੂੰ ਮਾਸਟਰ ਨੇ ਕਮੇਡੀ ਵੀ ਕਰਨੀ ਹੈ,
ਖੜਾ ਹੋਵੋ ਤਾਂ ਖੜੇ ਹੋਣ ਕਿਹਾ,
ਮਾਸਟਰ ਜੀ ਮੈਂ ਖੜਾ ਹੀ ਹਾਂ ਜੀ, ਅਸੀਂ ਖੜੇ ਬੈਠੇ ਇੱਕੋ ਜੀ ਹਾਂ। ਬੈਂਚ ਤੇ ਖੜਾ ਹੋਇਆ, ਹੁਣ ਦੇਖਦਾ ਚੱਲ ਸੁਣਾ ਬਈ, ਸੁਣਾਉਣਾ ਸਵਾ ਜਿਹਦੀ ਇੰਨੀ ਬੇਇੱਜ਼ਤੀ ਕਰਕੇ ਉਠਾਇਆ 45 ਬੰਦਿਆਂ ਦੇ ਵਿੱਚ, ਉਹ ਕੀ ਸੁਣਾਊਗਾ। ਸੋ 8ਵੀਂ ਚ ਪੜ੍ਹਾਈ ਨੂੰ ਬ੍ਰੇਕਾਂ ਲੱਗਣ ਲੱਗ ਗਈਆਂ, ਇੱਕ ਰਿਐਕਸ਼ਨ ਮਾੜਾ ਸੀ, ਮੈਂ ਅੰਦਰੋਂ ਖਿਜਿਆ ਕਰਾਂ ਵੀ ਇਹ ਮਾਸਟਰ ਤਾਂ ਨਾ ਸਾਈਕਲ ਤੋਂ ਡਿੱਗ ਜਾ ਸਿਰ ਪਾੜ ਚ, ਵੀ ਜੇ ਸਾਡੇ ਘਰ ਨੂੰ ਦੀ ਲੰਘਿਆ ਇਹਦੇ ਇੱਟ ਮਾਰ। ਉਧਰੋਂ ਪਾਣੀ ਪੀਣ ਜਾਇਆ ਕਰੀ ਅੱਧੀ ਛੁੱਟੀ ਵੇਲੇ, ਉਹ ਚੰਗੀਆਂ ਇੱਥੇ ਚੰਗੀਆਂ ਭਲੀਆਂ ਟੂਟੀਆਂ ਇੰਨੀਆਂ ਕ, ਮੇਰਾ ਚੰਗਾ ਭਲਾ ਹੱਥ ਜਾਇਆ ਕਰੇ, ਫੇਰ ਵੀ ਨਾਲ ਦੇ ਚੱਕੀਏ ਪਿਆ ਦੀਏ। ਮਤਲਬ ਮੇਰਾ ਜੋ ਹਾਲ ਹੁੰਦਾ ਸੀ ਨਾ, ਮੈਂ ਮੱਚਿਆ ਸੜਿਆ, ਮੈਨੂੰ ਨਾ ਐ ਮਾਂ ਪਿਓ ਵਿਓ ਵਰਗੇ ਲੱਗਿਆ ਕਰਨ ਵੀ ਇਹਨਾਂ ਨੇ ਕੋਈ ਪਾਪ ਕੀਤਾ ਹੋ ਜਿਹੜਾ ਮੈਂ ਜੰਮਿਆ ਇਹਨਾਂ ਦੇ, ਮੇਰੀ ਮੈਨੂਫੈਕਚਰਿੰਗ ਵਿੱਚ ਕੋਈ ਡਿਫੈਕਟ ਹੈ। ਚਲੋ ਫਿਰ ਸੋਚਿਆ ਵੀ ਕਾਲਜ ਜਾਵਾਂਗੇ, ਸੁੱਖ ਦਾ ਸਾਹ ਆਊਗਾ ਪੜ੍ਹੇ ਲਿਖਿਆਂ ਚ। ਕਾਲਜ ਵਗ ਗਏ, ਚਲ ਹੁਣ ਤਾਂ ਮੇਰੇ ਨਾਲ ਦਾ ਬਹੁਤ ਪੋਚ ਹੈ, ਮੇਰੇ ਸਟਾਫ ਮੈਂਬਰ ਬਹੁਤ ਨੇ, ਹੁਣ ਤਾਂ ਬਹੁਤ ਮਿਲ ਜਾਂਦੇ ਮੁੰਡੇ ਕੁੜੀਆਂ ਮੇਰੇ ਨਾਲ ਦੇ। ਉਦੋਂ ਤਾਂ ਆਪਾਂ ਹੀ ਕਾਲਜ ਚ ਇਕਲੌਤੇ, ਸਾਰਿਆਂ ਨਾਲ ਆਈ ਗੱਲ ਕਰਨੀ ਪੈਂਦੀ ਸੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਉਹ ਵੀ ਬਤੰਦਰ ਐ ਕੱਛ ਚ ਲੈ ਗਿਆ ਜਾ, ਕੁੜੀਆਂ ਨੂੰ ਦੇਖਣਾ ਤਾਂ ਮੇਰੇ ਨਾਲ ਹੀ, ਕਿਉਂਕਿ ਦੱਸਣਾ ਵੀ ਹੁੰਦਾ ਨਾ ਵੀ ਦੇਖਿਆ ਇਹਦੇ ਨਾਲ ਲੰਬੇ ਆ, ਮੇਰੇ ਵਰਗੇ ਤਾਂ ਕਿੱਥੇ ਨੰਬਰ ਲੱਗਣਾ, ਜੇ ਲੰਬੇ ਕੋਲੇ ਖੜੇ ਹੁਣ ਮੇਰੇ ਤਾਂ ਨੀ ਥੋੜੀ ਚਾਕੂਗੀ ਕੁੜੀ, ਮੇਰੇ ਵਰਗਾ ਤਾਂ ਆਸਰਾ ਬਣਿਆ ਹੋਇਆ। ਮਤਲਬ 9:15 ਕਾਲਜ ਲੱਗਦਾ ਹੁੰਦਾ, ਇਹ ਕੋਈ ਬਣਾਈਆਂ ਹੋਈਆਂ ਗੱਲਾਂ ਨੀ, ਮੈਂ ਪ੍ਰੈਕਟੀਕਲੀ ਦੱਸ ਰਿਹਾ। 9:15 ਕਾਲਜ ਲੱਗਦਾ ਦੇਸ਼ ਭਗਤ ਕਾਲਜ ਬਰਡਬਾਲ, 1:35-1:40 ਤੇ ਛੁੱਟੀ ਹੁੰਦੀ ਹੁੰਦੀ ਸਾਨੂੰ, ਮੇਰਾ ਪੀਰੀਅਡ ਖਤਮ ਹੋ ਜਾਂਦਾ, ਆਪਾਂ 2:45 ਤੇ ਘਰੇ, 9:15 ਹੀ ਵੜਨਾ ਕਲਾਸ ਚ, ਵੀ ਕੋਈ ਦੇਖ ਤਾਂ ਨੀ ਰਿਹਾ, ਇਧਰੋਂ ਕਲਾਸ ਖਤਮ ਹੋਈ ਦੂਜੀ ਕਲਾਸ ਚ, ਵੀ ਕੋਈ ਦੇਖ ਨਾ ਲਵੇ। ਪਹਿਲਾ ਸਾਲ ਜਾ ਕੱਢ ਲਿਆ ਰੋ ਧੋ ਕੇ, ਬੜੀ ਬੇਇੱਜ਼ਤੀ ਜੀ ਕਰਾ ਕੇ ਉੱਥੇ ਵੀ ਪ੍ਰੋਫੈਸਰਾਂ ਤੋਂ। +2 ਚ ਹੋਇਆ ਤਾਂ ਜਿਹੜੀ ਘਟਨਾ ਸੁਣਾਉਣੀ ਹੈ ਰਿਐਕਸ਼ਨ ਦੀ, ਤੋ ਸੜੀਅਲ ਘਰੇ ਵੜ ਜਾਣਾ, ਖੇਡਣਾ ਥੋੜਾ ਰੁਕ ਗਿਆ 11ਵੀਂ ਚ ਆ ਕੇ, ਦੋਸਤੀ ਥੋੜੀ ਜੀ ਰੁਕ ਗਈ ਘਟ ਗਈਆਂ, ਕੋਈ ਦੋਸਤੀ ਦੇ ਵਿੱਚ ਵਾਧਾ ਨਹੀਂ ਹੋਇਆ, ਬੁੜੀਆਂ ਦੇ ਤਾਨੇ ਮੇਣੇ ਵੱਧ ਗਏ, ਮੈਨੂੰ ਐਂ ਲੱਗਣ ਲੱਗਾ ਵੀ ਮੈਂ ਤਾਂ ਵੀ ਦੁਨੀਆਂ ਦੇ ਵਿੱਚ ਜੰਮਣਾ ਹੀ ਉਹਨੂੰ ਚਾਹੀਦਾ ਜਿਹਦਾ ਕੱਦ ਹੁੰਦਾ, ਮੇਰੇ ਵਰਗੇ ਦਾ ਤਾਂ ਕੋਈ ਹੈ ਹੀ ਨੀ, ਲੇਖਾ ਹੀ ਨੀ ਉਰੇ ਆਉਣ ਦਾ। ਸੋ ਕਾਲਜ ਦੇ ਵਿੱਚ ਅਕਤੂਬਰ ਦਾ ਦਿਨ ਸੀ, ਮੈਨੂੰ ਤਾਂ ਯਾਦ ਹੈ ਕਿ ਧੁੱਪ ਪੈਂਦੀ ਸੀ ਤੇ ਉਹਨਾਂ ਦਿਨਾਂ ਵਿੱਚ ਯੂਥ ਫੈਸਟੀਵਲ ਹੁੰਦੇ ਹੁੰਦੇ ਤਾਂ ਵੀ ਯਾਦ ਹੈ, ਅਕਤੂਬਰ ਆਉਣ ਵਾਲੀ ਸੀ, ਸੈਪਟੰਬਰ ਜਾ ਸੀਗਾ, ਧੁੱਪ ਜੀ ਸੋਹਣੀ ਹੁੰਦੀ ਹੈ, ਮੂਹਰੋਂ 3-4 ਮੁੰਡੇ ਆਉਣ, ਮੈਂ ਕੱਲਾ ਹੀ ਕੋਰੀਡੋਰ ਚ ਫਸ ਗਿਆ, ਮੈਂ ਕਹਿੰਦਾ ਵੀ ਅੱਜ ਮੈਂ ਫਸ ਗਿਆ, ਅੱਜ ਰੇਲ ਬਣੂ ਮੇਰੀ, ਅੱਜ ਮੈਂ ਅੜਿੱਕੇ ਚੜ ਗਿਆ। ਸੋ ਉਹਨਾਂ ਤੋਂ ਬਚਣ ਲਈ ਮੈਂ ਇੱਕ ਰੂਮ ਚ ਵੜ ਗਿਆ, ਉਹ ਰੂਮ ਬਾਰੇ 10ਵੀਂ ਤੱਕ ਸੌਣ ਲੱਗੇ ਮੈਨੂੰ ਮੇਰੀ ਮਾਂ ਦੀ ਕਿਸੇ ਨੇ ਨੀ ਦੱਸਿਆ ਸੀ ਵੀ ਉਹ ਰੂਮ ਵੀ ਕੋਈ ਨਾ ਹੁੰਦਾ ਉਸ ਰੂਮ ਦਾ, ਤੇ ਨਾ ਮੈਂ ਕਦੇ ਸਾਡੇ ਸਕੂਲ ਚ ਦੇਖਿਆ ਸੀ। ਮੈਂ ਤਾਂ ਸਾਡੇ ਸਕੂਲ ਚ ਰੂਮ ਦੇਖਿਆ ਨਹੀਂ ਸੀ, ਪਰ ਪਤਾ ਲੱਗਿਆ ਵੀ ਹੈਗਾ ਸੀਗਾ। ਬਾਅਦ ਚ ਖੋਜਬੀਨ ਕਰਨ ਤੋਂ ਪਤਾ ਲੱਗਿਆ ਤੇ ਅਸੀਂ ਕਾਲਜ ਦੇ ਵਿਚ ਡੇਢ ਸਾਲ ਹੋਇਆ ਸੀ, ਇੱਕ ਸਾਲ ਤਾਂ ਗਏ ਸੀ ਉਸ ਰੂਮ ਦੇ ਵਿਚ, ਕਹਿੰਦੇ ਨੋ ਡਿਊਜ਼ ਲੈਣੇ ਹੁੰਦੇ। ਉਹ ਲਾਇਬ੍ਰੇਰੀ ਸੀ ਸਾਡੇ ਕਾਲਜ ਦੀ, ਮੈਂ ਉੱਥੇ ਪੜ ਗਿਆ। ਉੱਥੇ ਗਿਆ ਮੈਂ ਅੰਦਰ ਗਿਆ ਤਾਂ ਮੈਡਮ ਨੂੰ ਪਤਾ ਸੀ ਵੀ ਨਲਾਇਕਾਂ ਦੀ ਦੁਨੀਆ। ਕਿੱਧਰ ਨੂੰ ਚੱਕਿਆ, ਕਿਤਾਬ ਲੈਣੀ ਹੈ?
ਹਾਂਜੀ
ਲੈ ਲਾ ਫਿਰ, ਕਿਉਂਕਿ ਲਾਇਬ੍ਰੇਰੀ ਵਾਲਿਆਂ ਨੂੰ ਵੀ ਬਹੁਤ ਕਾਹਲੀ ਹੁੰਦੀ ਹੈ, ਉਹ ਵੀ ਬਾਹਲੇ ਦੇਖਣ ਨਹੀਂ ਦਿੰਦੇ, ਉਹਨਾਂ ਨੂੰ ਪਤਾ ਲੱਗਦਾ ਕਿਤਾਬਾਂ ਇਹਨਾਂ ਨਾਲ ਭੱਜ ਜਾਣਗੀਆਂ। ਲਓ ਜਾਓ ਚੱਕੋ ਜਿਹੜੀ ਚੱਕਣੀ ਆ। ਮੈਂ ਹੁਣ ਦੇਖਾਂ ਬਾਹਰ ਉਹ ਖੜੇ ਨੇ, ਉਹ ਕਿਤੇ ਦਿਖਣ ਵੀ ਨਾ, ਲੰਘ ਲੰਘ ਗਏ। ਮੈਨੂੰ ਇਹ ਚੋਰ ਨੂੰ ਪਾਲਾ ਮਾਰੀ ਜਾਂਦਾ ਹੁੰਦਾ ਨਾ, ਉਹਨੂੰ ਸਾਰੇ ਹੀ ਲੱਗ ਜਾਂਦੇ ਵੀ ਸਾਰੇ ਪੁਲਿਸ ਵਾਲੇ ਆ, ਪੁਲਿਸ ਵਾਲੇ ਨੂੰ ਸਾਰੇ ਚੋਰ ਲੱਗਦੇ ਹੁੰਦੇ ਆ। ਮੈਂ ਅੰਦਰ ਜਾ ਕੇ ਕਿਤਾਬ ਨੇ ਮੈਨੂੰ ਅਟਰੈਕਟ ਜਿਹਾ ਕੀਤਾ, ਉਹਤੇ ਲਿਖਿਆ ਹੋਇਆ ਪੂਰਨਮਾਸ਼ੀ। ਮੈਂ ਜਸਵੰਤ ਸਿੰਘ ਕਮਲ ਹੋਰਾਂ ਦਾ ਨਾਵਲ ਕਢਾ ਲਿਆ, ਨਾਵਲ ਕਢਾ ਕੇ ਆਪਾਂ ਇਸ਼ੂ ਕਰਾਇਆ, ਬਾਹਰ ਆ ਗਏ, ਘਰੇ ਜਾ ਕੇ ਪੜ੍ਹ ਲਿਆ, ਦੋ ਤਿੰਨ ਦਿਨਾਂ ਵਿਚ ਖਤਮ ਕਰਤਾ। ਮੈਨੂੰ ਚੰਗਾ ਜਿਹਾ ਲੱਗਿਆ, ਮੈਂ ਫਿਰ ਚਿੱਟਾ ਲਹੂ ਕਢਾ ਲਿਆ। ਫਿਰ ਕੋਈ ਜਸਵੰਤ ਸਿੰਘ ਕੰਵਲ ਹੋਰਾਂ ਦਾ, ਜਸਵੰਤ ਸਿੰਘ ਕੰਵਲ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਨਾਨਕ ਸਿੰਘ ਪੜ੍ਹਨ ਜੇ ਲੱਗ ਗਏ, ਸ਼ਿਵ ਕੁਮਾਰ ਬਟਾਲਵੀ ਪੜ੍ਹਨ ਲੱਗ ਗਏ। ਆਏ ਮੇਰੇ ਕੋਈ 25-30 ਦਿਨ ਜੇ ਲੰਘ ਗਏ ਤੇ 25-30 ਦਿਨਾਂ ਚ ਮੈਨੂੰ ਲੱਗਿਆ ਵੀ ਜਿਹੜਾ ਟਾਈਮ ਮੇਰਾ ਕਾਲਜ ਤੋਂ ਬਾਅਦ ਨਿਕਲਦਾ ਨੀ ਹੁੰਦਾ ਸੀ ਉਹ ਬੜਾ ਵਧੀਆ ਜਾ ਰਿਹਾ। ਮੈਂ ਪਿਛਲੇ ਕਿੰਨੇ ਦਿਨਾਂ ਤੋਂ ਮੱਚਾ ਸੜਿਆ ਨੀਗਾ ਤੇ ਮੈਨੂੰ ਆਏ ਵੀ ਨੀ ਹੋਇਆ ਵੀ ਮੇਰੇ ਹੁਣ ਕਿੰਨੇ ਵੱਜ ਗਏ ਕਿੰਨੇ ਵੱਜ ਗਏ ਕਿੰਨੇ ਵੱਜ ਗਏ। ਮੈਂ ਘੜੀ ਵੀ ਨੀ ਦੇਖੀ ਤੇ ਮੇਰੇ ਰਜਿਸਟਰ ਚ ਵੀ 10-12 ਕਿਤਾਬਾਂ ਜੀਆਂ ਆਉਣ ਵਾਲੀਆਂ ਹੋ ਗਈਆਂ ਵੀ ਇੰਨੀ ਸਪੀਡ ਪੜ੍ਹਨ ਦੀ ਕਮਾਲ ਹੋ ਗਈ। ਜੀਜਾ ਲੱਗਣ ਲੱਗ ਗਿਆ, ਜੀਜਾ ਲੱਗਣ ਨਾਲ ਕੀ ਹੋ ਗਿਆ ਵੀ ਥੋੜਾ ਜਿਹਾ ਉਤਸ਼ਾਹ ਜਿਹਾ ਵੱਧ ਗਿਆ, ਚਿਹਰੇ ਤੇ ਸਮਾਈਲ ਜੀ ਵੀ ਆਉਣ ਲੱਗ ਗਈ। ਉਹਦਾ ਇੱਕ ਦਿਨ ਲਾਇਬ੍ਰੇਰੀ ਚੋਂ ਕਿਤਾਬ ਕਢਾ ਕੇ ਬਾਹਰ ਕਢਾ ਰਹੇ ਹਾਂ, ਮਹੀਨਾ ਕੁ ਬੀਤਿਆ ਹੋਊ, ਅਕਤੂਬਰ ਦਾ ਐਂਡ ਹੋਣਾ, ਸਾਹਮਣੇ ਲੱਗਿਆ ਹੋਇਆ ਨੋਟਿਸ ਬੋਰਡ ਤੇ, ਜੇ ਕੋਈ ਯੂਥ ਫੈਸਟੀਵਲ ਦੇ ਵਿੱਚ ਨਾਟਕ ਦੇ ਵਿੱਚ ਟ੍ਰਾਇਲ ਦੇਣਾ ਚਾਹੁੰਦਾ, ਆਡੀਸ਼ਨ ਦੇਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰੇ। ਆਪਾਂ ਚਲੇ ਗਏ ਨਾਟਕ ਰਾਮਲੀਲਾ ਚ, ਕਦੇ ਬਾਨਰ ਸੈਨਾ ਚ ਬਣ ਜਾਂਦੇ ਸੀ, ਕਦੇ ਕੁਛ ਬਣ ਜਾਂਦੇ ਸੀ। ਸਾਡੇ ਧੂਰੀ ਰਾਮਲੀਲਾ ਬਹੁਤ ਹੁੰਦੀ ਹੁੰਦੀ ਸੀ, ਲੱਗਦਾ ਹੁੰਦਾ ਸੀ ਵੀ ਇਹ ਕਮਾਲ ਹੁੰਦੇ ਨੇ। ਸੋ ਉੱਥੇ ਆਡੀਸ਼ਨ ਦੇਣ ਚਲੇ ਗਏ ਤੇ ਉੱਥੇ ਵੀ ਇਹੀ ਵਾਪਰਿਆ ਮੇਰੇ ਨਾਲ। ਮੈਂ ਜਦੋਂ ਆਡੀਸ਼ਨ ਦੇਣ ਗਿਆ, ਜਿਹੜੇ ਆਡੀਸ਼ਨ ਲੈ ਰਹੇ ਸੀ ਸਰ, ਹਾਂਜੀ ਨਾਟਕ ਲਈ ਆਏ,
ਤੂੰ ਵੀ ਨਾਟਕ ਕਰੇਗਾ? ਕਿਉਂਕਿ ਮੇਰੇ ਦਾੜੀ ਮੁੱਛ ਜੀ ਆ ਜੀ ਰਹੀ ਸੀ। ਮੈਂ ਕਿਹਾ ਹਾਂਜੀ ਮੈਂ ਨਾਟਕ ਪੜ੍ਹਦਾ ਵੀ ਆ ਜੀ ਵਿੱਚ। ਅੱਛਾ ਨਾਟਕ ਪੜ੍ਹਦਾ ਵੀ, ਚਲੋ ਕਰਕੇ ਦਿਖਾਓ ਕੁਛ। ਆਪਾਂ ਜਿੰਨਾ ਕੁ ਆਉਂਦਾ ਸੀ ਰਾਮਲੀਲਾ ਚਾਦਰ ਉਧਰ ਦੇਖਿਆ ਸੀ, ਬੋਲਿਆ ਉਹ ਠੀਕ ਲੱਗਿਆ ਡਾਇਰੈਕਟਰ ਨੂੰ ਵੀ ਠੀਕ ਹੈ। ਸਾਡੀ 15-16 ਜਣਿਆਂ ਦੀ ਸਿਲੈਕਸ਼ਨ ਹੋ ਗਈ, ਕਹਿੰਦੇ ਵੀ ਆ 15 ਜਣੇ ਸਿਲੈਕਟ, ਦੇਖਦੇ ਆ ਨਾਟਕ ਕਿਹੜਾ ਕਰਾਂਗੇ, ਇਹਨਾਂ ਚੋਂ ਫਿਰ ਚੁਣਾਂਗੇ। ਗੱਲ ਤਾਂ ਬਣ ਗਈ, ਉਹ ਦੂਜੇ ਦਿਨ ਸਾਰਿਆਂ ਨੂੰ ਪੁੱਛਣ ਲੱਗ ਗਈ, ਲਓ ਵੀ ਨਾਟਕ ਕਰਨੇ ਆ, ਦੱਸੋ ਕਿਹੜਾ ਕਰੀਏ। ਹੁਣ ਸਟੂਡੈਂਟ ਬਹੁਤ ਅੱਛੇ ਹੁੰਦੇ ਨੇ, ਆਗਿਆਕਾਰ ਹੁੰਦੇ ਨੇ ਬਹੁਤ ਜ਼ਿਆਦਾ, ਜਿਹੜਾ ਮਰਜ਼ੀ ਕਰ ਲਓ ਸਰ, ਨਹੀਂ ਫੇਰ ਵੀ ਦੱਸੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਸਰ ਕਰ ਲਓ, ਜੇ ਪੜਿਆ ਹੋਊ ਤਾਂ ਦੱਸਣਗੇ। ਮੈਂ ਮਾੜਾ ਮਲਮੀ ਜੀ ਜੀਵ ਨਾਲ ਕਿਹਾ, ਮੈਂ ਤਾਜ਼ਾ ਹੀ ਪੜ੍ਹ ਕੇ ਹਟਿਆ ਸੀ, ਮੈਂ ਜੀ ਉਹ ਅਜਮੇਰ ਸਿੰਘ ਔਲਖ ਦਾ ਨਾਟਕ ਕਰ ਲਓ ਤੁਸੀਂ ਜੀ।
ਕਿਹੜਾ ਨਾਟਕ ਕਰ ਲਓ?
ਮੈਂ ਨਾਟਕ ਜੀ ਉਹਨਾਂ ਦਾ ਉਹ ਕਰ ਲਓ ਤੁਸੀਂ।
ਅੱਛਾ ਅਜਮੇਰ ਸਿੰਘ ਔਲਖ ਦਾ ਨਾਟਕ ਕਰੀਏ? ਮੈਂ ਹਾਂਜੀ, ਮੈਂ ਹੁਣ ਨਾਟਕ ਦਾ ਨਾਂ ਭੁੱਲ ਗਿਆ ਤਾਂ ਗੱਲ ਵਧਾ ਰਿਹਾ, ਯਾਦ ਨਹੀਂ ਆ ਰਿਹਾ ਮੈਨੂੰ। ਅੰਨੇ ਨਿਸ਼ਾਨ ਜੀ, ਥੈਂਕ ਯੂ, ਅੰਨੇ ਨਿਸ਼ਾਨ ਜੀ ਨਾਟਕ ਕਹਿੰਦੇ ਕਰਨਾ, ਠੀਕ ਹੈ। ਉਹ ਮੇਰਾ ਪਹਿਲਾ ਨਾਟਕ ਸੀਗਾ ਅੰਨੇ ਨਿਸ਼ਾਨ ਜੀ, ਉਹਨੇ ਨਾਟਕ ਪੜ੍ਹਿਆ ਚੱਚੀ ਗੱਲ, ਕਹਿੰਦੇ ਹਾਂ ਇਹ ਨਾਟਕ ਕਰਦੇ ਆ। ਆਪਣਾ ਅੰਦਰੋਂ ਐ ਲਲਕਾਰੇ ਵੱਜਣ ਵੀ ਕਮਾਲ ਹੋ ਗਈ, ਮੈਨੂੰ ਪਤਾ ਸੀ ਮੇਰੀ ਲੋੜ ਪਊਗੀ ਇਹਨਾਂ ਨੂੰ। ਮੈਂ ਨਾਟਕ ਪੜਿਆ ਹੋਇਆ ਸੀ, ਉਹ ਨਾਟਕ ਵਿੱਚ ਇੱਕ 9 ਸਾਲ ਦਾ ਬੱਚਾ ਸੀ ਕਿਰਦਾਰ, ਸਾਰੇ ਕਾਲਜ 9 ਸਾਲ ਦਾ ਮੈਂ ਹੀ ਲੱਗਦਾ ਸੀ। ਜੇ ਇਹੀ ਟ੍ਰਾਇਲ ਮੈਂ ਮਹੀਨਾ ਡੇਢ ਮਹੀਨਾ ਪਹਿਲਾਂ ਦੇਣ ਗਿਆ ਹੁੰਦਾ ਮੈਨੂੰ ਕੰਮ ਨਹੀਂ ਮਿਲਣਾ ਸੀ। ਇਹ ਕੌਨਫੀਡੈਂਸ ਮੇਰੇ ਅੰਦਰ ਕਿਤਾਬਾਂ ਨੇ ਭਰਿਆ, ਮੈਨੂੰ ਆਵਾਜ਼ ਪਹਿਲੀ ਵਾਰ ਬੁੱਕਸ ਨੇ ਦਿੱਤੀ, ਸ਼ਬਦ ਨੇ ਮੈਨੂੰ ਆਵਾਜ਼ ਦਿੱਤੀ। ਜੇ ਮੈਂ ਨਾਟਕ ਨਾ ਪੜਿਆ ਹੁੰਦਾ ਮੈਂ ਜੀਵ ਨਾ ਹਲਾਉਂਦਾ, ਜੇ ਮੈਂ ਜੀਵ ਨਾ ਹਲਾਉਂਦਾ ਅੱਜ ਤੁਹਾਡੇ ਮੂਹਰੇ ਜੀਵ ਨਾਲ ਕਰਤੱਵ ਨਾ ਦਿਖਾਉਂਦਾ, ਇੱਥੇ ਬੋਲਦਾ ਨਾ ਹੁੰਦਾ ਮੈਂ। ਇਹ ਸ਼ਬਦ ਕਰਕੇ, ਸਿਰਫ ਸ਼ਬਦ ਕਰਕੇ, ਸਿਰਫ ਪੜ੍ਹਨ ਕਰਕੇ ਨਾਟਕ ਹੋਇਆ, ਸਾਡੀਆਂ ਰਹਿਸਲਾਂ ਹੋਣ ਲੱਗ ਗਈਆਂ, ਮੈਨੂੰ ਹੋਰ ਵੀ ਚਾਅ ਚੜ੍ਹਨ ਲੱਗਿਆ ਵੀ ਕਿਤਾਬਾਂ ਦਾ ਸਹੇਲੀਆਂ ਬਣ ਗਿਆ, ਵਧੀਆ ਅੱਛੀ ਗੱਲ ਹੈ। ਕਿਤਾਬਾਂ ਪੜ੍ਹਨ ਕੰਨੀ ਹੋ ਗਿਆ, ਉਧਰ ਨਾਟਕ ਕਰਦੇ ਕਰਦੇ ਥੋੜਾ ਜਿਹਾ ਕੌਨਫੀਡੈਂਸ, ਫਿਰ ਡਾਇਰੈਕਟਰ ਭਰ ਦਿੰਦੇ ਨੇ, ਸ਼ਰਾਰਤਾਂ ਆਉਣ ਲੱਗ ਜਾਂਦੇ ਨੇ, ਲੱਗਣ ਜੇ ਲੱਗ ਗਿਆ ਕੁਛ। ਕੰਟੀਨ ਚ ਜਿਹੜਾ ਬੰਦਾ ਜਾਂਦਾ ਨਹੀਂ ਸੀ ਕੰਟੀਨ ਚ ਬੈਠਣਾ ਸ਼ੁਰੂ ਕਰ ਲਿਆ, ਮੇਰੀ ਲਾਫਟਰ ਦੀ ਆਵਾਜ਼ ਵੀ ਸੁਣਨ ਲੱਗ ਗਈ, ਮੇਰੀ ਆਵਾਜ਼ ਦੂਜਿਆਂ ਨੂੰ ਵੀ ਸੁਣਨ ਲੱਗ ਗਈ। ਪਰ ਸਾਡੇ 6-6 ਫੁੱਟ ਦੇ 3-4 ਮੁੰਡੇ ਸੀ, ਇੱਕ ਤਾਂ ਮੇਰੇ ਬਾਲਾ ਮਗਰ ਪੈਂਦਾ ਹੁੰਦਾ ਬਹੁਤ ਜੋਲੀ ਗੰਨੀ ਦਾ ਸੀਗਾ,
ਉਹਨੇ ਤਾਂ ਬੜਾ ਸਵਾਦ ਲੈਣਾ ਹੁੰਦਾ। ਓਏ ਬੱਚੀ, ਰਾਣੇ ਕੀ ਹੈ ਤੇਰਾ ਤਾਂ, ਤੂੰ ਤੇਰਾ ਵਿਆਹ ਕਿਵੇਂ ਹੋਊਗਾ? ਓਏ, ਇਹ ਮੈਂ ਬੜੀ ਦੇਰ ਤੋਂ ਸੁਣਨ ਲੱਗ ਗਿਆ ਸੀ, 3-4 ਸਾਲ ਤੋਂ। ਮੈਨੂੰ ਖੁੰਦਕ ਸੀ ਵੀ ਘਰ ਵਾਲੀ ਲੰਬੀ ਹੋਈ ਲੈ ਕੇ ਆਉਣੀ ਆ ਕੋਈ ਨਾ। ਇਹ ਫਿਰ ਬਾਅਦ ਚ ਗੱਲ ਕਰਾਂਗੇ, ਇਹ ਅਗਲਾ ਐਪੀਸੋਡ ਹੈ। ਉਹ ਬੰਦਾ ਕੈਂਟੀਨ ਦਾ, ਉਹ ਬੜਾ ਸੀਮ ਕਮਾਲ ਦਾ, ਦੇਖਣ ਵਾਲਾ। ਤੁਹਾਡੇ ਚੋਂ ਕਿਸੇ ਇੱਕ ਦੇ ਕੰਮ ਆ ਜੇ ਤਾਂ ਮੈਂ ਆਪਣੀ ਅੱਜ ਸ਼ਾਮ ਨੂੰ ਬਹੁਤ ਕਮਾਲ ਮੰਨੂਗਾ ਜੇ ਉਹ ਸੀਨ ਤੁਹਾਡੇ ਕੰਮ ਆ ਜੇ। ਉਹ ਬੰਦਾ ਉੱਠਿਆ, ਬੱਚੀ ਉਰਿਆ, ਫਸਟ ਡਾਇਲੋਗ, ਪਹਿਲੀ ਵਾਰ 1.5 ਸਾਲ ਚ, ਪਿਛਲੇ 8ਵੀਂ ਤੋਂ ਲੈ ਕੇ ਹੁਣ ਤੱਕ। ਮੈਂ ਕਿਹਾ ਤੂੰ ਆ। ਅੱਛਾ, ਉਹ ਆਇਆ ਖੜ ਕੇ ਜੇ, ਕਹਿੰਦਾ ਦੇਖੋ ਵੀ 1:30 ਵੱਜਿਆ ਹੋਇਆ, ਉਹ ਇੱਧਰ ਖੜਾ, ਮੈਂ ਇੱਧਰ, ਬਾਕੀ 1:30 ਵੱਜਿਆ ਹੋਇਆ ਸੀਗਾ। ਸਾਰੇ ਹੱਸੇ। ਮੈਂ ਅੱਛਾ, ਦੇਖੋ 1.25 ਫੁੱਟ ਲੰਬਾ ਹੋਊਗਾ ਮੈਂ ਤੋਂ, ਹੈਗਾ ਤਾਂ 1 ਫੁੱਟ ਹੀ ਸੀ, ਹੁਣ 1.25 ਫੁੱਟ ਦਾ ਤਾਂ ਹੈ ਨੀ ਸੀ ਉਹ, ਮੈਂ ਵੀ ਕੋਈ ਏਡਾ ਮਧਰਾ ਨੀ ਸੀ। ਇੰਨਾ ਕੀ ਗਾ ਸੀ ਤੁਹਾਨੂੰ ਦੱਸਿਆ ਜੀ, 8ਵੀਂ ਤੋਂ ਲੈ ਕੇ ਆਪਣਾ ਤਾਂ ਹੀ ਚੱਲਦਾ ਆ ਰਿਹਾ ਕੰਮ। ਕਹਿੰਦਾ ਦੇਖੋ ਇਹ ਤਾਂ 1.25 ਫੁੱਟ ਲੰਬਾ ਹੋਊਗਾ। ਮੈਂ ਹਾਂਜੀ, ਇੱਕ ਮੇਰਾ ਦੋਸਤ ਸੀ ਨਿਰਭੈ ਦੋਲੇ ਤੋਂ, ਮੈਂ ਕਿਹਾ ਨਿਰਭੈ ਜੀ ਆਓ ਬਰਾਬਰ ਖੜੋ ਸਰ ਦੇ। ਉਹ ਬਰਾਬਰ ਖੜ ਕੇ ਆ ਕੇ ਉਹਦੇ, ਮੈਂ ਕਿਹਾ ਹੁਣ ਦੱਸੋ ਇਹਨਾਂ ਦੋਨਾਂ ਚ ਕੌਣ ਲੰਬਾ? ਕਹਿੰਦੇ ਬਰਾਬਰ ਦੇ ਨੇ। ਮੈਂ ਦੂਜੇ ਨੂੰ ਕਿਹਾ, ਮੈਂ ਕਿਹਾ ਤੈਨੂੰ ਲੰਬਾ ਕਰਨ ਦੇ ਵਿੱਚ ਮੇਰਾ ਹੱਥ ਹੈ, ਜੇ ਮੈਂ ਛੋਟਾ ਤਾਂ ਤੂੰ ਲੰਬਾ। ਇਹ ਸੀ ਮੇਰਾ ਪਹਿਲਾ ਨੀ ਦੂਜਾ ਜਵਾਬ ਅੰਨੇ ਨਿਸ਼ਾਨ ਜੀ ਤੋਂ ਬਾਅਦ। ਇਹ ਫਿਰ ਮੈਨੂੰ ਲੱਗਿਆ ਵੀ ਕਰਾਮਾਤ ਤਾਂ ਕੋਈ ਹੋਗੀ, ਹੁਣ ਮੈਂ ਉਹ ਨੀ ਰਿਹਾ ਸੜੀਆ, ਹੁਣ ਖਿਝਣਾ ਨੀ ਰਿਹਾ ਮੈਂ, ਹੁਣ ਮੇਰਾ ਠੀਕ ਜਾ ਹੁੰਦਾ ਜਾਂਦਾ ਹਿਸਾਬ ਕਿਤਾਬ। ਮੈਨੂੰ ਲੱਗ ਗਿਆ ਵੀ ਹੈਗਾ ਤਾਂ ਕਿਤਾਬ ਕਰਕੇ ਆ, ਫਿਰ ਲਿਖਣ ਦੀ ਲਾਲਕ ਉਈ ਪੋਇਟਰੀ, ਫਿਰ ਬੰਦੇ ਨੂੰ ਕਦੇ ਕਿਸੇ ਨਾਲ ਇਸ਼ਕ ਹੋ ਜਾਂਦਾ, ਕਦੇ ਕਿਸੇ ਨਾਲ, ਕਦੇ ਮੈਡਮ ਨਾਲ ਵੀ ਹੋ ਜਾਂਦਾ, ਕਦੇ ਸੀਨੀਅਰ ਨਾਲ, ਕਦੇ ਜੂਨੀਅਰ ਨਾਲ, ਕਿਉਂਕਿ ਸਾਡੇ ਵਰਗੇ ਨੂੰ ਕਿਤੇ ਐ ਤਾਂ ਕਹਿਣ ਦੀ ਹਿੰਮਤ ਨੀ ਹੁੰਦੀ ਵੀ ਮੈਂ। ਅਗਲੀ ਕਹਿੰਦੀ ਵੀ ਜਿੰਨੀ ਥਾਂ ਚਾਈ ਲਾਓ ਜੀ ਲਿਖਿਆ ਜਾਂਦਾ, ਉਨੀ ਥਾਂ ਚ ਲੰਬਾ ਪੈ ਜਾਣਾ।
ਜੀ ਹਾਂ ਦੋਸਤੋ, ਇਹ ਸਨ ਵਿਚਾਰ ਰਾਣਾ ਰਣਵੀਰ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੂੰ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ, ਜਿਨ੍ਹਾਂ ਦੀ ਕਾਮੇਡੀ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਮਸ਼ਹੂਰ ਹੈਗੀ ਹੈ ਤੇ ਜਿਹੜੇ ਸਾਡੇ ਸਭ ਦੇ ਹਰਮਨ ਪਿਆਰੇ ਹਨ। ਦੋਸਤੋ, ਇਹ ਗੱਲ ਸੱਚੀ ਆ ਕਿ ਸਾਡੇ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਜ਼ਿਆਦਾ ਕਮਜ਼ੋਰ ਅਧਿਆਪਕਾਂ ਵੱਲੋਂ ਵੀ ਕੀਤਾ ਜਾਂਦਾ ਆ, ਜਿੱਥੇ ਉਹ ਬੱਚੇ ਨੂੰ ਸਿੱਖਿਆ ਦਿੰਦੇ ਆ, ਬੱਚੇ ਨੂੰ ਵਿੱਦਿਆ ਦਿੰਦੇ ਆ, ਉੱਥੇ ਨਾਲ ਹੀ ਨਾਲ ਬੱਚੇ ਦੀ ਮਾਨਸਿਕਤਾ ਜਿਹੜੀ ਆ ਉਹ ਕਮਜ਼ੋਰ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਜਿਹੜਾ ਆ ਟੀਚਰਾਂ ਦਾ ਵੀ ਹੁੰਦਾ ਆ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਹਾਈਟ ਬਾਰੇ ਦੱਸਿਆ ਕਿ ਕਲਾਸ ਦੇ ਵਿੱਚ ਟੀਚਰ ਕਿਸ ਤਰ੍ਹਾਂ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਬੈਂਚ ਦੇ ਉੱਤੇ ਖੜੇ ਹੋਣ ਦੇ ਲਈ ਇਹ ਆਖਦੇ ਆ, ਤੇ ਉਹਦੇ ਨਾਲ ਬੱਚੇ ਦੇ ਅੰਦਰ ਜਿਹੜਾ ਇੱਕ ਉਤਸ਼ਾਹ ਖਤਮ ਹੁੰਦਾ। ਇਸੇ ਤਰ੍ਹਾਂ ਜਦੋਂ ਸਕੂਲ ਦੇ ਵਿੱਚ ਦੂਸਰੇ ਬੱਚੇ ਇੱਕ ਬੱਚੇ ਨੂੰ ਜਿਹੜਾ ਕਿ ਕਿਸੇ ਕਾਰਨ ਕਰਕੇ ਉਹਦੇ ਚ ਘਾਟ ਹੁੰਦੀ ਆ, ਕੱਦ ਵੱਲੋਂ, ਰੰਗ ਵੱਲੋਂ ਜਾਂ ਪੜ੍ਹਾਈ ਵੱਲੋਂ, ਉਹਨੂੰ ਜਿਹੜੀ ਇੱਕ ਉਹਦੇ ਨਾਲ ਮੋਬਿੰਗ ਕੀਤੀ ਜਾਂਦੀ ਆ, ਉਹਦੇ ਵਿੱਚ ਬੱਚਿਆਂ ਦਾ ਵੀ ਤੇ ਅਧਿਆਪਕਾਂ ਦਾ ਵੀ ਪੂਰਾ ਯੋਗਦਾਨ ਹੁੰਦਾ ਹੈਗਾ ਆ। ਸਾਡੇ ਸਕੂਲਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਕਾਰਨ ਹੈਗਾ ਆ ਕਿ ਸਾਡੀ ਜਿਹੜੀ ਮਾਨਸਿਕਤਾ ਆਪਣੇ ਘਰ ਦੇ ਭੈਣ ਭਰਾਵਾਂ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਸਹੋਦਰਾਂ ਵੱਲੋਂ ਇੱਕ ਕਠਿਨਾਈ ਦੇ ਉੱਤੇ ਉਸ ਕੰਪਲੈਕਸ ਨੇ ਜਿੱਤ ਹਾਸਲ ਦਿਖਾਇਆ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਮਜ਼ਾਕ ਉਡਾਇਆ ਸੋ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈ ਸਾਡੇ ਸਮਾਜ ਦੇ ਉੱਤੇ ਐਸੇ ਲੋਕਾਂ ਦੇ ਉੱਤੇ ਕਿ ਬੱਚੇ ਨੂੰ ਅਸੀਂ ਜਿਹੜੇ ਬਚਪਨ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਉੱਤੇ ਹੱਸ ਗਏ ਤੇ ਉਹਦੀ ਗੱਲ ਦਾ ਮਜ਼ਾਕ ਉਡਾਇਆ ਜਾਂਦਾ ਸੀਗਾ ਸੋ ਸ਼ਾਇਦ ਇਸੇ ਕਰਕੇ ਯੂਰਪੀਅਨ ਜਿਹੜੇ ਲੋਕ ਹੈਗੇ ਆ ਬੱਚੇ ਆ ਬਚਪਨ ਦੇ ਵਿੱਚ ਇਹਨਾਂ ਦਾ ਆਤਮ ਵਿਸ਼ਵਾਸ ਬਣਾਇਆ ਜਾਂਦਾ ਆਤਮ ਵਿਸ਼ਵਾਸ ਇਹਨਾਂ ਦਾ ਮਜ਼ਬੂਤ ਕੀਤਾ ਜਾਂਦਾ ਕਦੇ ਵੀ ਇਹ ਕਿਸੇ ਵੀ ਗੱਲ ਦੇ ਉੱਤੇ ਬੱਚੇ ਦੀ ਕੀ ਬਜ਼ੁਰਗ ਦੀ ਕੀ ਸਿਆਣਿਆਂ ਦੀ ਕੀ ਮਿਡਲੇ ਕੀ ਕਦੇ ਵੀ ਕਿਸੇ ਵੀ ਗੱਲ ਦੇ ਉੱਤੇ ਇਹ ਮਜ਼ਾਕ ਨਹੀਂ ਕਰਦੇ ਨਾ ਕਿਸੇ ਦੇ ਰੰਗ ਰੂਪ ਨਸਲ ਨੂੰ ਲੈ ਕੇ ਨਾ ਕਿਸੇ ਦੀ ਘੱਟ ਭਾਈ ਨੂੰ ਲੈ ਕੇ ਨਾ ਕਿਸੇ ਦੀ ਗਰੀਬੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਨਹੀਂ ਕਿਉਂਕਿ ਇਹ ਲੋਕ ਬੜੇ ਜਜ਼ਬਾਤੀ ਗਏ ਆ ਜਜ਼ਬਾਤਾਂ ਨੂੰ ਸਮਝਣ ਵਾਲੇ ਲੋਕ ਆ ਸ਼ਾਇਦ ਅਸੀਂ ਇੱਥੇ ਇਹਨਾਂ ਨੂੰ ਸਮਝਣ ਦੇ ਵਿੱਚ ਥੋੜ੍ਹੇ ਜਿਹੇ ਕਮਜ਼ੋਰ ਹੋ ਜਾਂਦੇ ਹਾਂ ਇਹਨਾਂ ਲੋਕਾਂ ਨੂੰ ਸਾਡੇ ਇੱਕ ਦੂਸਰੇ ਦੀ ਫੀਲਿੰਗਸ ਦਾ ਨਹੀਂ ਪਤਾ ਹੁੰਦਾ ਇਹਨਾਂ ਇਹ ਲੋਕ ਜਿਹੜੇ ਆ ਜਿਹੜੇ ਜਾਨਵਰਾਂ ਦੀ ਜਦੋਂ ਫੀਲਿੰਗ ਫੀਲਿੰਗ ਸਮਝਦੇ ਆ ਇਨਸਾਨਾਂ ਨੂੰ ਸਮਝਣ ਇੱਕ ਦੂਜੇ ਦੀ ਕਦਰ ਕਰੋ ਤੇ ਕਰਵਾਓ ਅਸੀਂ ਲੋਕ ਸਿਰਫ ਪੱਟੀਆਂ ਤੇ ਕਿਤਾਬਾਂ ਤੇ ਕੰਧਾਂ ਤੇ ਲਿਖਣਾ ਹੀ ਜਾਣਦੇ ਹਾਂ ਇੱਜ਼ਤ ਕਰੋ ਤੇ ਕਰਾਓ ਪਰ ਇਸ ਨਾਂ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਪ੍ਰੈਕਟੀਕਲੀ ਇਹਦਾ ਕੋਈ ਨਹੀਂ ਹੈਗਾ ਨਾ ਇੱਜ਼ਤ ਕੀਤੀ ਜਾਂਦੀ ਹੈ ਨਾ ਕਰਵਾਈ ਜਾਂਦੀ ਹੈ ਜਿਨ੍ਹਾਂ ਤੋਂ ਕਰਵਾਉਣੀ ਹੁੰਦੀ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਤੇ ਜਿਨ੍ਹਾਂ ਨੇ ਕਰਨੀ ਹੁੰਦੀ ਆ ਇੱਜ਼ਤ ਤੇ ਉਹ ਜਦੋਂ ਆਪਣੇ ਮਾਨਸਿਕਤਾ ਵੱਲੋਂ ਕਮਜ਼ੋਰ ਹੋ ਜਾਂਦੇ ਤੇ ਉਹ ਹੀ ਉਹਨਾਂ ਦੇ ਖਿਲਾਫ਼ ਹੁੰਦੇ ਆ ਉੱਡਦੇ ਹੁੰਦੇ ਆ ਆਪਣੇ ਢਿੱਡਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਉਹਨਾਂ ਦੇ ਲਈ ਰੋਸ ਲੈ ਕੇ ਜਿਸ ਤਰ੍ਹਾਂ ਰਾਣਾ ਰਣਵੀਰ ਸਿੰਘ ਜੀ ਹੁਣਾਂ ਨੇ ਦੱਸਿਆ ਕਿ ਮੈਨੂੰ ਕਿਸ ਤਰ੍ਹਾਂ ਉਹਨਾਂ ਤੇ ਗੁੱਸਾ ਚੜਦਾ ਹੁੰਦਾ ਸੀ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਤਿਕ ਨਾਲ ਤੇ ਫਿਰ ਅੱਜ ਦੀ ਗੱਲਬਾਤ ਤੋਂ ਬਾਅਦ ਇਸੇ ਤਰ੍ਹਾਂ ਗੀਤ ਸੰਗੀਤ ਚੱਲਦਾ ਰਹੇਗਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗੀਤ ਸੰਗੀਤ ਵਾਲਾ ਪ੍ਰੋਗਰਾਮ ਪਸੰਦ ਆਵੇਗਾ ਇਸ ਤੋਂ ਬਾਅਦ ਇੱਕ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ ਇਟਲੀ ਦੇ ਵਿੱਚ ਸਰਬਜੀਤ ਕੌਰ ਜੀ ਉਹਨਾਂ ਦੇ ਨਾਮ ਜਰਮਨੀ ਦੇ ਵਿੱਚ ਦਲਵਿੰਦਰ ਕੌਰ ਜੀ ਬਾਜਵਾ ਉਹਨਾਂ ਦੇ ਨਾਮ ਸਵਰਾਜ ਕੌਰ ਜੀ ਉਹਨਾਂ ਦੇ ਨਾਮ ਮੀਨਾ ਗਰੇਵਾਲ ਜੀ ਜਸਵਿੰਦਰ ਧਾਲੀਵਾਲ ਜੀ ਸਤਿੰਦਰ ਹੁਣੀ ਸੰਤ ਸਤਿੰਦਰ ਮਾਂਗਟ ਹੁਣੀ ਇਹਨਾਂ ਸਭ ਦੇ ਨਾਮ ਮੈਂ ਖੂਬਸੂਰਤ ਗੀਤ ਲਾ ਰਹੀ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਵੇਗਾ
ਓ ਹੋਗੀ ਜਨਤਾ ਤੇਜ਼ ਜ਼ਮਾਨਾ ਨਹੀਂ ਵਫਾਵਾਂ ਦਾ ਪਰ ਮਨ ਵਿੱਚ ਮੈਲ ਨਾ ਜੀਦੇ ਹੱਸ ਨਿਭਾਈ ਜਾਂਦੇ ਨੇ ਓ ਮੋਟੇ ਮੋਟੇ ਚੱਕ ਸ਼ਰਟਾਂ ਨਾਲ ਮੈਚਿੰਗ ਚੁੰਨੀਆਂ ਦੀ ਸੂਟ ਵੀ ਓਹਦੇ ਓਹਦਾ ਸ਼ੁਕਰ ਮਨਾਈ ਜਾਂਦੇ ਨੇ ਅੱਜ ਕੱਲ ਚੰਗਾ ਨਹੀਂ ਲੱਗਦਾ ਮੈਨੂੰ ਕੋਈ ਵੀ ਗੀਤ ਕੁੜੇ ਮਿੱਠੀ ਮਿੱਠੀ ਲੱਗੇ ਯੱਟ ਨੂੰ ਵੋਕਲ ਹੈ ਤੇਰੀ ਓ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਗੁੱਸੇ ਦੀ ਆਸ਼ਾ ਯਾਰੋ ਓ ਤਾਂ ਜ਼ਿੰਦਗੀ ਹੈ ਮੇਰੀ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਗੁੱਸੇ ਦੀ ਆਸ਼ਾ ਯਾਰੋ ਓ ਤਾਂ ਜ਼ਿੰਦਗੀ ਹੈ ਮੇਰੀ
जान दे प्यार दा बस यार चंगी लगदी है सदके तेरे जटी है तू मेरी अम्मी वर्गी है होगी एक दूजे दी आदत जिमे इबादत कह सकदे ਵਿੱਚੋਂ ਕੱਢਦਿਆਂ ਦੁਨੀਆ ਬਚਦੀ ਹੈ ਕਿਹੜੀ ਓ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਉਸੇ ਦੀ ਆਸ਼ਾ ਯਾਰੋ ਉਹ ਤਾਂ ਜ਼ਿੰਦਗੀ ਹੈ ਮੇਰੀ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਉਸੇ ਦੀ ਆਸ਼ਾ ਯਾਰੋ ਉਹ ਤਾਂ ਜ਼ਿੰਦਗੀ ਹੈ ਮੇਰੀ ਜੇ ਦੰਦ ਬਦਾਮੀ ਅੱਖੀਆਂ ਦਾ ਜੋਟਾ ਕੁੜੀ ਸ਼ਿਵ ਕੁਮਾਰ ਦੇ ਪਿੰਡ ਤੋਂ ਐ ਮੁੱਦਾ ਨੀ ਮਾੜਾ ਮੋਟਾ ਹਵਸ ਦੇ ਭੁੱਖੇ ਕੀ ਜਾਣਨ ਕੀ ਮੋਦੀਆਂ ਤੰਦਾਂ ਨੇ ਸੱਜਣ ਦੀ ਗੱਲ ਬਕੜੀ ਵਿੱਚ ਤਸੱਲੀ ਹੈ ਜਿਹੜੀ ਓ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਉਸੇ ਦੀ ਆਸ਼ਾ ਯਾਰੋ ਉਹ ਤਾਂ ਜ਼ਿੰਦਗੀ ਹੈ ਮੇਰੀ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਉਸੇ ਦੀ ਆਸ਼ਾ ਯਾਰੋ ਉਹ ਤਾਂ ਜ਼ਿੰਦਗੀ ਹੈ ਮੇਰੀ ਓ ਖੁਰਾਫਾਤੀ ਐ ਟੋਰ ਚੋਬਰ ਦੀ ਰੋਬ ਚ ਤੱਕ ਪੈਂਦੀ ਕੁੜੀ ਸੋਹਣੀ ਬਾਲੀ ਲੱਗੇ ਜਦੋਂ ਗੁੱਸੇ ਵਿੱਚ ਹੱਸ ਪੈਂਦੀ ਕਹਿੰਦੀ ਵੱਖ ਵੀ ਹੋਏ ਯਾਦ ਰੱਖੀ ਵਜ੍ਹਾ ਤੀਜਾ ਨਾ ਹੋਵੇ ਤੈਨੂੰ ਬੇਵਫਾ ਮੈਂ ਕਹਿ ਦੇਵਾਂ ਇੰਨੀ ਹਿੰਮਤ ਨਹੀਂ ਮੇਰੀ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਉੱਤੇ ਦੀ ਆਸ਼ਾ ਯਾਰੋ ਉਹ ਤਾਂ ਜ਼ਿੰਦਗੀ ਹੈ ਮੇਰੀ ਜਾਨ ਦੇ ਅੱਖਾਂ ਤਾਂ ਗੱਲ ਛੋਟੀ ਹੋ ਜਾਣੀ ਉੱਤੇ ਦੀ ਆਸ਼ਾ ਯਾਰੋ ਉਹ ਤਾਂ ਜ਼ਿੰਦਗੀ ਹੈ ਮੇਰੀ ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ ਸਾਵਲੇ ਰੰਗ ਵੀ ਕਾਤਲ ਨੇ ਜੱਜ ਰੰਗ ਰੂਪ ਅੰਗ ਕੀਤੇ ਫਿਰ ਉਹ ਇਸ਼ਕ ਜੱਟਾ ਕਾਦਾ ਮੈਂ ਕਿਹਾ ਇੱਕ ਡਿਫਰੈਂਸ ਮੇਰੀ ਏਜ ਵੀ ਥੋੜੀ ਜ਼ਿਆਦਾ ਤੇਰੇ ਤੋਂ ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰ ਲਈ ਤੂੰ ਜ਼ਿਆਦਾ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਓਏ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੇ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ
ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
अपने करियर नू नवी ऊंचाइयां देन दे ली आज ही ज्वाइन करो ग्रिफिन कॉलेज। कट समेत स्किलफुल एजुकेशन हासिल करो ग्रिफिन कॉलेज। इथे स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्षल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 617-3106-5394।
रीदी चलिए फर्नीचर वेखने,
किनिया दुकाना तक घूमे चुके हैं, मेनू मेरी पसंद दा फर्नीचर कितो भी नहीं मिलता पिया, हुन नहीं मैं जाना।
ओ फिकर ना कर, मैं तेनू लेके चलदा रॉयल इंडियन फर्नीचर, जो खूबसूरती मजबूती ते भरोसे दी मिसाल ने, नाले कस्टम मेड फर्नीचर भी बना के देंदे ने, जिथे तेनू मिलेगा तेरा ड्रीम फर्नीचर, जिथे अवेलेबल ने बॉक्स बेड, मार्बल एंड ग्लास टॉप डाइनिंग टेबल, चेयर, कॉफी टेबल,
ट्रेडिशनल एंड मॉडर्न सोफास, मंदिर एंड रॉकिंग चेयर्स,
ते घर नू डेकोर करन लई बहुत सारी आइटम्स जो डिलीवर करदे ने ऑल ओवर आस्ट्रेलिया।
चलिए फिर
किथे,
रॉयल इंडियन फर्नीचर, होर किथे,
रॉयल इंडियन फर्नीचर 64 बिलमिया रोड बुंदल।
फॉर मोर इन्फॉर्मेशन कॉन्टेक्ट 3172-8888 और विजिट अस एट www.royalindianfurniture.com।
आ गया ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
अपनी बिजनेस की तरक्की लिए तुसी भी हरमन रेडियो दियां सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नु स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24
ਹਰ
ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਣੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਬ ਦੋਸਤੋ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਸੀਂ ਤੁਹਾਡੀਆਂ ਸੁੱਖਾਂ ਦੀਆਂ ਅਰਦਾਸਾਂ ਕਰਦੇ ਆ, ਤੰਦਰੁਸਤੀ ਦੀਆਂ, ਖੁਸ਼ੀਆਂ ਦੀਆਂ ਅਰਦਾਸਾਂ ਕਰਦੇ ਆ ਕਿ ਤੁਸੀਂ ਜਿੱਥੇ ਵੀ ਰਵੋ ਖੁਸ਼ੀਆਂ ਚ ਰਵੋ, ਤੰਦਰੁਸਤੀਆਂ ਚ ਰਵੋ, ਕਾਮਯਾਬੀਆਂ ਦੇ ਵਿਚ ਰਵੋ। ਜੁਲਾਈ ਮਹੀਨਾ 2021 ਦਾ ਦੂਸਰਾ ਪ੍ਰੋਗਰਾਮ। ਜੀ ਹਾਂ ਦੋਸਤੋ, ਹੋਰ ਸੁਣਾਓ, ਸਭ ਠੀਕ ਠਾਕ ਹੈ, ਰਾਜੀ ਖੁਸ਼ ਹੋ? ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਆ ਹਮੇਸ਼ਾ ਦੀ ਤਰ੍ਹਾਂ। ਉਹੀ ਸਾਰਾ ਕੁਛ ਹੋਵੇਗਾ ਜਿਸ ਤਰ੍ਹਾਂ ਪਿਛਲੇ ਹਫਤੇ, ਉਸ ਤੋਂ ਪਿਛਲੇ ਹਫਤੇ ਤੇ ਉਸ ਤੋਂ ਪਿਛਲੇ ਹਫਤੇ, ਜਿਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਆ ਰਿਹਾ ਪ੍ਰੋਗਰਾਮ ਦੇ ਵਿਚ, ਉਹੀ ਕੁਛ ਹੋਵੇਗਾ। ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ, ਇੱਕ ਮੁਲਾਕਾਤ ਹੋਵੇਗੀ। ਸੋ ਸਭ ਤੋਂ ਪਹਿਲਾਂ ਤੁਹਾਡੇ ਲਈ ਇੱਕ ਛੋਟਾ ਜਿਹਾ ਸ਼ੇਅਰ ਜੀ। ਕੇ ਪਿਆਰ ਤਾਂ ਹੈ ਸਭ ਜਰਾਤਾਂ ਦੀ ਮਹਿਕ, ਪਿਆਰ ਤਾਂ ਹੈ ਰੁੱਖੀਆਂ ਥਲੀਆਂ ਦਾ ਜ਼ਾਰ, ਪਿਆਰ ਤਾਂ ਹੈ ਪਰਵਤਾਂ ਦੀ ਸਾਧਨਾ, ਪਿਆਰ ਤਾਂ ਹੈ ਡੂੰਘੀਆਂ ਖੂਹਾਂ ਦਾ ਸਾਰ, ਪਿਆਰ ਤਾਂ ਹੈ ਵਾਜ਼ ਦੀ ਨੰਗੀ ਨਜ਼ਰ, ਪਿਆਰ ਛਿੰਦੇ ਬਗਲਿਆਂ ਦੀ ਹੈ ਕਤਾਰ, ਪਿਆਰ ਦਾ ਕੋਈ ਰੰਗ ਨਾ ਆਕਾਰ ਨਾ, ਪਿਆਰ ਤਾਂ ਪਾਣੀ ਚ ਘੁਲਿਆ ਇੱਕ ਵਿਚਾਰ। ਸੋ ਦੋਸਤੋ, ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ, ਦੁਨੀਆਂ ਦਾ ਹਰ ਇਨਸਾਨ ਪਿਆਰ ਨੂੰ ਲੋੜਦਾ, ਮੁਹੱਬਤ ਨੂੰ ਲੋੜਦਾ। ਬਸ ਉਹ ਇਹ ਸੋਚਦਾ ਰਹਿੰਦਾ ਕਿ ਉਹ ਕਿਹੜੇ ਪਲ ਆਉਣ ਜਦੋਂ ਮੁਹੱਬਤ ਉਹਨਾਂ ਦੇ ਦਰ ਤੇ ਦਸਤਕ ਦੇਵੇ। ਸੋ ਉਹ ਪਿਆਰ ਦਿਲਾਂ ਦੇ ਵਿੱਚ ਵਸਦਾ ਰਹੇ, ਪਿਆਰ ਹਰ ਕਿਸੇ ਦੀ ਝੋਲੀ ਪਵੇ, ਪਿਆਰ ਹਰ ਕਿਸੇ ਦੇ ਨਸੀਬਾਂ ਦੇ ਵਿੱਚ ਲਿਖਿਆ ਹੋਵੇ। ਪਿਆਰ ਦੀਆਂ ਬਹੁਤ ਸਾਰੀਆਂ ਪਰਿਭਾਸ਼ਾ ਨੇ। ਪਿਆਰ ਹਰ ਰਿਸ਼ਤੇ ਦੇ ਵਿੱਚ ਪਿਆਰ ਆ, ਮਾਂ ਬਾਪ ਦਾ ਵੀ ਪਿਆਰ ਆ, ਭੈਣ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਦੋਸਤਾਂ ਦਾ ਪਿਆਰ, ਪਰ ਸਭ ਤੋਂ ਸੋਹਣਾ ਪਿਆਰ ਕਿਹੜਾ ਆ? ਸਭ ਤੋਂ ਸੋਹਣਾ ਪਿਆਰ ਉਹ ਹੁੰਦਾ ਆ ਜਿੱਥੇ ਤੁਸੀਂ ਆਪਣੇ ਦਿਲ ਦੀ ਗੱਲ ਬੇਧੜਕ ਕਰ ਸਕੋ, ਜਿੱਥੇ ਦਿਲ ਦੀ ਗੱਲ ਕਹਿਣ ਦੇ ਲਈ ਤੁਹਾਨੂੰ ਟਾਈਮ ਨਹੀਂ ਦੇਖਣਾ ਪੈਂਦਾ। ਰਾਤ ਨੂੰ ਜਦੋਂ ਦਿਲ ਕਰੇ ਅਗਲੇ ਨੂੰ ਫੋਨ ਕਰਕੇ ਆਪਣੀ ਗੱਲ ਤੁਸੀਂ ਸ਼ੇਅਰ ਕਰ ਸਕਦੇ ਹੋ, ਜਿੱਥੇ ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਦੇਖੀ ਕਿਸੇ ਕੋਲ ਗੱਲ ਨਾ ਕਰੇ। ਵਿਸ਼ਵਾਸ ਹੁੰਦਾ ਜਿਸ ਨੂੰ ਤੁਸੀਂ ਪਿਆਰ ਕੀਤਾ ਹੁੰਦਾ ਆ, ਜਿਹਦੇ ਕੋਲ ਤੁਸੀਂ ਜਿਸ ਤਰ੍ਹਾਂ ਦੀ ਵੀ ਗੱਲ ਹੁੰਦੀ ਆ ਉਹ ਗੱਲ ਤੁਸੀਂ ਸ਼ੇਅਰ ਕਰ ਲੈਂਦੇ ਹੋ। ਜਿਹਦੇ ਕੋਲ ਖਜ਼ਾਨਾ ਹੁੰਦਾ ਆ ਤੁਹਾਡੀਆਂ ਗੱਲਾਂ ਨੂੰ ਸਾਂਭਣ ਦਾ, ਦੁੱਖ ਸੁੱਖ ਨੂੰ, ਤੁਹਾਡੀਆਂ ਕਮੀਆਂ ਨੂੰ, ਤੇ ਜਿਹਦੇ ਕੋਲ ਤੁਸੀਂ ਆਪਣੀਆਂ ਚੀਜ਼ਾਂ ਜਮ੍ਹਾਂ ਕਰਦੇ ਰਹਿੰਦੇ ਹੋ ਤੇ ਅਗਲਾ ਤੁਹਾਡੇ ਕੋਲ ਕਰਦਾ ਰਹਿੰਦਾ। ਸੋ ਦੋਸਤੋ, ਇਹਨੂੰ ਕਹਿੰਦੇ ਆ ਪਿਆਰ, ਇਹਨੂੰ ਕਹਿੰਦੇ ਆ ਮੁਹੱਬਤ, ਇਹਨੂੰ ਕਹਿੰਦੇ ਦੋਸਤੀ, ਇਹਨੂੰ ਚਾਹੇ ਮਹਿਬੂਬ ਮਹਿਬੂਬਾ ਵਾਲਾ ਪਿਆਰ, ਪ੍ਰੇਮਿਕਾ ਤੇ ਪ੍ਰੇਮ ਵਾਲਾ ਕਹਿ ਸਕਦੇ ਹੋ। ਐਸੇ ਪਿਆਰ ਦੀ ਜਿਹੜੀ ਲੋੜ ਆ ਹਰ ਇਨਸਾਨ ਨੂੰ, ਹਰ ਇਨਸਾਨ ਨੂੰ ਮਿਲੇ, ਅਸੀਂ ਸ਼ੁਭਕਾਮਨਾਵਾਂ ਇਸ਼ਾਮਾ ਕਰਦੇ ਹਾਂ। ਸੋ ਦੋਸਤੋ, ਤੁਹਾਡੇ ਮੁਲਕ ਦੇ ਵਿੱਚ ਦਿਨ ਚੜ੍ਹ ਰਿਹਾ, ਸਾਡੇ ਮੁਲਕ ਦੇ ਵਿੱਚ ਰਾਤ ਪੈ ਰਹੀ ਆ, ਕੋਈ ਗੱਲ ਜੀ, ਅਸੀਂ ਰਾਤ ਨੂੰ ਵੀ ਸੋਹਣਾ ਬਣਾਵਾਂਗੇ ਤੇ ਤੁਹਾਡੇ ਦਿਨ ਨੂੰ ਵੀ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੁਣਦੇ ਆ ਖੂਬਸੂਰਤ ਗੀਤ ਤੇ ਫਿਰ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਅੱਗੇ ਰਹੇਗਾ। ਗਲੀ ਬੇਵਫਾਈਆਂ ਦੀ ਮਹੱਲਾ ਹਰਜ਼ਾਈਆਂ ਦਾ ਇਸ ਦੁਨੀਆਂ ਦਾ ਜੀਵਨ ਦਿਸਦਾ ਇੱਕ ਕੋਝਾ ਬੇਢੰਗਾ ਉਂਝ ਤੇ ਸਭ ਨੇ ਕੱਪੜੇ ਪਾਏ ਹਰ ਬੰਦਾ ਏ ਨੰਗਾ ਰੰਗ ਇਹ ਕਾਲਮ ਕਾਲਾ ਇੱਕੋ ਸਭ ਕੁਝ ਰੰਗ ਬਰੰਗਾ ਇੱਥੇ ਸਾਰੇ ਜਿਉਂਦੇ ਰਹਿੰਦੇ ਇਹ ਕਹਿ ਕੇ ਸਭ ਚੰਗਾ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ ਇਹ ਗਾਣਾ ਨਸੀਬੋ ਲਾਲ ਜੀ ਹੁਣੀ ਦਾ ਗਾਇਆ ਹੋਇਆ ਮੈਂ ਤੁਹਾਡੇ ਨਾਲ ਜਿਹੜਾ ਹੁਣ ਸ਼ੇਅਰ ਕੀਤਾ ਹੈਗਾ ਆ ਪਹਿਲੀ ਵਾਰ ਸੁਣਿਆ ਸੀ ਉਸ ਤੋਂ ਬਾਅਦ ਫੇਸਬੁੱਕ ਤੇ ਮੈਂ ਇਹਨੂੰ ਸ਼ੇਅਰ ਕੀਤਾ ਔਰ ਬਹੁਤ ਵਧੀਆ ਰਿਸਪਾਂਸ ਆਇਆ ਲਿਖਣ ਵਾਲੇ ਨੇ ਕਮਾਲ ਦਾ ਲਿਖਿਆ ਗਾਉਣ ਵਾਲੇ ਨੇ ਜਾਨ ਪਾ ਦਿੱਤੀ ਗਾਣੇ ਦੇ ਵਿਚ ਸੋ ਸਮਾਜ ਦੇ ਨਾਲ ਅੱਜ ਦੇ ਸਮਾਜ ਦੇ ਨਾਲ ਢੁਕਦੇ ਹੋਏ ਸ਼ਬਦ ਅੱਜ ਦੀ ਜਿਹੜੀ ਮਾਨਸਿਕਤਾ ਆ ਓਹਦੇ ਵੱਲ ਇਸ਼ਾਰਾ ਕਰਦੇ ਹੋਏ ਇਸ ਗੀਤ ਦੇ ਬੋਲ ਸੋ ਦੋਸਤੋ ਅੱਜ ਪ੍ਰੋਗਰਾਮ ਦੇ ਵਿਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਸਵਰਾਜ ਜੀ ਹੁਣੀ ਸਾਡੇ ਨਾਲ ਜਰਮਨੀ ਤੋਂ ਜੁੜਨਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਜਾਰੀ ਰਹੇਗਾ ਜੇ ਹੁਣ ਅਸੀਂ ਮੌਸਮ ਦੀ ਗੱਲ ਕਰ ਲਈਏ ਤੇ ਜਰਮਨੀ ਦੇ ਵਿਚ ਹੁਣ ਗਰਮੀ ਦਾ ਮੌਸਮ ਤਕਰੀਬਨ ਖਤਮ ਹੋ ਗਿਆ ਹੈਗਾ ਆ ਸਿਰਫ ਤੇ ਸਿਰਫ ਦੋ ਹਫ਼ਤੇ ਗਰਮੀ ਦਾ ਮੌਸਮ ਸੀਗਾ ਤੇ ਲਸ਼ਕਾਰੇ ਅੱਜ ਦਿਨ ਦੇ ਵਿਚ ਧੁੱਪ ਦੇ ਥੋੜੇ ਬਹੁਤੇ ਪਏ ਤੇ ਨਾਲ ਨਾਲ ਹਵਾ ਵੀ ਚਲਦੀ ਰਹੀ ਆ ਇਹ ਕਹਿ ਲੋ ਕਿ ਤੁਸੀਂ ਜੁਲਾਈ ਮਹੀਨੇ ਦੇ ਵਿਚ ਜਿੱਥੇ ਧੁੱਪ ਦੇ ਲਸ਼ਕਾਰੇ ਸੀ ਤੇ ਨਾਲ ਨਾਲ ਲੋਕਾਂ ਨੇ ਕੋਟੀਆਂ ਸਵੈਟਰ ਪਾਏ ਹੋਏ ਸੀ ਕਿਉਂਕਿ ਠੰਡੀ ਹਵਾ ਚੱਲ ਰਹੀ ਸੀ ਤੇ ਜੇ ਅਮਰੀਕਾ ਦੀ ਗੱਲ ਕਰ ਲਈਏ ਕਹਿੰਦੇ ਬੜੀ ਗਰਮੀ ਉੱਥੇ ਉਹ ਕਹਿੰਦੇ ਇੰਨੀ ਗਰਮੀ ਇੱਦਾਂ ਲੱਗਦਾ ਕਿ ਜਿੱਦਾਂ ਯੂਪੀ ਰਾਜਸਥਾਨ ਬਣਿਆ ਹੁੰਦਾ ਸੋ ਹਰ ਮੁਲਕ ਦੀ ਆਪਣੀ ਆਪਣੀ ਤਸੀਰ ਆਪਣਾ ਆਪਣਾ ਜਲਵਾਜੂ ਤੇ ਆਸਟ੍ਰੇਲੀਆ ਦੇ ਵਿਚ ਇਸੇ ਤਰ੍ਹਾਂ ਹੋਵੇਗੀ ਗਰਮੀ ਪੈਂਦੀ ਹੋਵੇਗੀ ਪਰ ਮੇਰਾ ਖਿਆਲ ਕਿ ਹੁਣ ਤੁਹਾਡਾ ਮੌਸਮ ਬਦਲ ਗਿਆ ਹੋਏਗਾ ਸੋ ਮੌਸਮ ਬਦਲਣਾ ਚਾਹੀਦਾ ਦਿਲਾਂ ਦਾ ਮੌਸਮ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈਗਾ ਆ ਹਾਸਿਆਂ ਵਾਲਾ ਰਹਿਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਪੋਜ਼ਿਟਿਵ ਸੋਚ ਸੋਚਾਂਗੇ ਖੁਸ਼ੀਆਂ ਦੇਵਾਂਗੇ ਕਿਸੇ ਨੂੰ ਖੁਸ਼ੀਆਂ ਲਵਾਂਗੇ ਤੇ ਜ਼ਿੰਦਗੀ ਦੇ ਵਿਚ ਵਾਧਾ ਹੋਵੇਗਾ ਰੋਗ ਦੂਰ ਨੱਠਣਗੇ ਤੇ ਸਾਡਾ ਆਲ ਦੁਆਲ ਮਹਿਕੇਗਾ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਦੋਸਤੋ ਸੁਣਦੇ ਆ ਖੂਬਸੂਰਤ ਗੀਤ ਤੇ ਫੇਰ ਦੇਖਦੇ ਆ ਕਿ ਅਗਲੀ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੇ ਹਫ਼ਤੇ ਫੇਰ ਕਿਸੇ ਨਵੇਂ ਵਿਸ਼ੇ ਨਾਲ ਨਵੀਂ ਗੱਲਬਾਤ ਦੇ ਨਾਲ ਹਾਜ਼ਰ ਹੋਵਾਂਗੀ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਫੇਰ ਮਿਲਾਂਗੇ ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਟਾਈਮ ਤੇ, ਇਸੇ ਰੇਡੀਓ ਸਟੇਸ਼ਨ ਤੇ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ। ਖਿਆਲਾਂ ਖਿਆਲਾਂ ਚ ਰੱਖਾਂਗੇ ਇੱਕ ਦੂਜੇ ਦਾ ਖਿਆਲ। ਜ਼ਿੰਦਗੀ ਜ਼ਿੰਦਾਬਾਦ, ਪੰਜਾਬ ਪੰਜਾਬੀਅਤ ਜ਼ਿੰਦਾਬਾਦ, ਹਰਮਨ ਰੇਡੀਓ ਜ਼ਿੰਦਾਬਾਦ।
ਸ਼ਕੇ ਦੇ ਅੰਬਰੀ ਉਡਾਰੀਆਂ, ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ। ਹੋਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ। ਮੇਰੇ ਪੈਰ ਨਾ ਜ਼ਮੀਨੇ ਉੱਤੇ ਲੱਗਦੇ, ਪੈਰ ਨਾ ਜ਼ਮੀਨੇ ਉੱਤੇ ਲੱਗਦੇ, ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ, ਆ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਿਸ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ। ਸਮੇਟ ਕਾਇਨਾਤ ਮੈਂ, ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ। ਉਹ ਲਵਾਂ ਬਾਹਾਂ ਚ ਸਮੇਟ ਕਾਇਨਾਤ ਮੈਂ, ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ, ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ। ਆ ਰੰਗ ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ, ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ, ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ, ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਆ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ। ਸੰਗ ਜਦੋਂ ਸ਼ੀਸ਼ਾ ਮੈਨੇ ਹਾਰ ਦੀ, ਅੱਖ ਲਾਈ ਨਾ ਉਦੋਂ ਦੀ ਕੰਘੀ ਵਾਈ ਨਾ, ਲਾਈ ਨਾ ਉਦੋਂ ਦੀ ਕੰਘੀ ਵਾਈ ਨਾ, ਨਾ ਹੀ ਦੱਸ ਹੁੰਦੀ ਜਾਂਦੀ ਵੀ ਛੁਪਾਈ ਨਾ, ਕਹੀ ਨੈਣਾ ਨੀ ਸਮਝ ਉਹਨੂੰ ਆਈ ਨਾ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਆ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਨਿਗਾਹ ਸੱਚੇ ਇਸ਼ਕ ਦੀ ਲਾ।
ਜਾਗੇ ਉਹਨੂੰ ਲੱਗਦੀ ਹੋ ਨਿਗਾ ਜਿਸ ਤੇ ਸਵੱਲੀ ਹੋਵੇ ਰੱਬ ਦੀ ਸੱਚੇ ਇਸ਼ਕ ਦਿਲਾਗੇ ਉਹਨੂੰ ਲੱਗਦੀ ਸੱਚੇ ਇਸ਼ਕ ਦਿਲਾਗੇ ਉਹਨੂੰ ਲੱਗਦੀ ਰੋਮ ਰੋਮ ਚ ਸਤਿੰਦਰ ਹੈ ਵਸਿਆ ਰੋਮ ਚ ਸਤਿੰਦਰ ਹੈ ਵਸਿਆ ਮੇਰੀ ਆਪਣੀ ਪਰਾਂਦੀ ਮੈਨੂੰ ਦੱਸਿਆ ਜਦੋਂ ਤੱਕ ਮੈਨੂੰ ਮਿੰਨਾ ਜਿਹਾ ਹੱਸਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਬ ਇਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ